दंडवत वंदनीयन सर्वकर समर्थ डोलम तेरा खो प्रभु नानक लेकर हथ फिरत फिरत प्रमे आया परिया तो शरणाए नानक की प्रभ बेनती अपनी पंक्ति लाए सरगुण निर्गुण निरंकार सुन सुनाती आप अपन किया नानका आपे ही फिर जाप एको कहिया नानका एको कहिया नानका Thank you.
Thank you.
ਇਹ ਤਨ ਜਾਏ ਇਹਨੂੰ ਹੋਲ ਕਰ ਨਾਨਕ ਇਹ ਤਨ ਜਾਏ ਜਿਨ ਜਰਿਆ ਨਾਮ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਪੜੈ ਚਿਤ ਨਿਬੰਧੈ ਤਾਰ ਸਾਧ ਸਿੰਘ ਜੀ ਗੱਜ ਕੇ ਬੋਲਣਾ ਸਤਨਾਮ ਆਪ ਸਾਰੇ ਦੂਰ ਦਰਾਜ ਤੋਂ ਗੁਰੂ ਮਹਾਰਾਜ ਦੇ ਹਜ਼ੂਰ ਚ ਪਹੁੰਚੇ ਹੋ ਚਿੱਤ ਬੇਤੀਆਂ ਨੂੰ ਇਕਾਗਰ ਕਰੋ ਤੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਧਿਆਨ ਧਰ ਕੇ ਆਪਣਾ ਵਕਤ ਜੋ ਹੈ ਉਸਨੂੰ ਸਫਲਾ ਕਰੋ ਧਿਆਨ ਦੇਵੋ ਗੁਰੂ ਨਾਨਕ ਪਾਤਸ਼ਾਹ ਸੰਸਾਰਕ ਰੀਤ ਦੇ ਅਨੁਸਾਰ ਸਾਨੂੰ ਰਸਤਾ ਦਿਖਾਉਣ ਦੇ ਵਾਸਤੇ ਆਪ ਸੁਲਤਾਨਪੁਰ ਆਏ ਹੋਏ ਹਨ ਤੇ ਉੱਥੇ ਨਵਾਬ ਦੇ ਨਾਲ ਜੈਰਾਮ ਜੀ ਨੇ ਲਿਜਾ ਕੇ ਮਹਾਰਾਜ ਦੀ ਮੁਲਾਕਾਤ ਕਰਾਈ ਜਿਸ ਵਕਤ ਬਚਨ ਕਰੇ ਨਵਾਬ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਇਹ ਗੱਲ ਆਪਣੇ ਮੁੱਖ ਤੋਂ ਆਖੀ ਕਿ ਐਸਾ ਨੌਜਵਾਨ ਮੈਂ ਅੱਜ ਥਈ ਆਪਣੇ ਅੱਖਾਂ ਨਾਲ ਨਹੀਂ ਦੇਖਿਆ ਇੰਨਾ ਜ਼ਹੀਨ ਹਰ ਗੱਲ ਦਾ ਜਵਾਬ ਦੇਣ ਵਾਲਾ ਤਵੇਂ ਇਸ ਨੂੰ ਆਪਣੇ ਦਰਬਾਰ ਦੇ ਵਿੱਚ ਸਭ ਤੋਂ ਜੋ ਜ਼ਿੰਮੇਵਾਰੀ ਵਾਲੀ ਡਿਊਟੀ ਹੈ ਜਿੱਥੇ ਹਰ ਵਕਤ ਹਾਹਾਕਾਰ ਹੁੰਦੀ ਹੈ ਜਿੱਥੇ ਬੇਇਨਸਾਫੀ ਹੁੰਦੀ ਹੈ ਕਰਪਸ਼ਨ ਹੁੰਦੀ ਹੈ ਤੇ ਉਹ ਮੈਂ ਡਿਊਟੀ ਮੋਦੀਖਾਨੇ ਦੀ ਕਿਉਂ ਨਾ ਇਹਨਾਂ ਨੂੰ ਸੰਭਾਲਾਂ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਆਪਣੇ ਪ੍ਰਵਾਨ ਕਰ ਲਈ ਗੁਰੂ ਨਾਨਕ ਪਾਤਸ਼ਾਹ ਨੇ ਮੋਦੀਖਾਨੇ ਦੀ ਡਿਊਟੀ ਵੀ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਤੇ ਅੰਮ੍ਰਿਤ ਵੇਲੇ ਦੇ ਜਾਗਣਾ ਸਿਖਾਉਣ ਵਾਸਤੇ ਆਪਨੇ ਸੰਗਤਾਂ ਨੂੰ ਸੰਸਾਰ ਨੂੰ ਬਹੁਤ ਹੀ ਤਾਕੀਦ ਕੀਤੀ ਹੈ ਇਸ ਨੂੰ ਬ੍ਰਹਮ ਮਹੂਰਤ ਕਹਿੰਦੇ ਨੇ ਅੰਮ੍ਰਿਤ ਵੇਲੇ ਜਿਹੜਾ ਬੰਦਾ ਅੰਮ੍ਰਿਤ ਵੇਲਾ ਨਹੀਂ ਸੰਭਾਲਦਾ ਕਹਿੰਦੇ ਉਹਨੂੰ ਤਾਂ ਜਿਉਂਦੇ ਨੂੰ ਮਰ ਜਾਣਾ ਚਾਹੀਦਾ ਫਰੀਦਾ ਪਿਛਲੀ ਰਾਤ ਨਾ ਜਾਗੇ ਦੀਮ ਦੜੋ ਮੋਇਓ ਕਹਿੰਦੇ ਤੂੰ ਤਾਂ ਜਿਉਂਦਾ ਹੀ ਮਰ ਗਿਆ ਤੂੰ ਪਿਛਲੀ ਰਾਤ ਜਾਗਦਾ ਨਹੀਂ ਨਾਮ ਕੀ ਬੇਲਾ ਪੈ ਪੈ ਸੋਇਆ ਪਾਪ ਕੀ ਬੋਲ ਬੇਲਾ ਉੱਠ ਖਲੋਇਆ ਜੋ ਬ੍ਰਹਮ ਮਹੂਰਤ ਹੈ ਪਿੰਨੀ ਰਹਿ ਨੜੀਏ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਆਪ ਪੈਰ ਰਾਤ ਰਹਿੰਦੀ ਉੱਠਦੇ ਨੇ ਤੇ ਬੇਈ ਤੇ ਜਾ ਕੇ ਇਸ਼ਨਾਨ ਕਰਦੇ ਹੈ ਇਸ਼ਨਾਨ ਕਰਨ ਤੋਂ ਬਾਅਦ ਉੱਥੇ ਹੀ ਇੱਕ ਇਕਾਂਤ ਥਾਂ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ ਦਿਨ ਚੜੇ ਤੱਕ ਉਸ ਤੋਂ ਬਾਅਦ ਵਾਪਸ ਆਉਂਦੇ ਨੇ ਫੇਰ ਆ ਕੇ ਆਪਣੀ ਕਾਰ ਵਿਹਾਰ ਕਰਦੇ ਨੇ ਰਾਸ਼ਨ ਵੰਡਦੇ ਨੇ ਕਈ ਵਾਰੀ ਆਪਣੇ ਹੱਥ ਨਾਲ ਤੋਲਣ ਲੱਗ ਜਾਂਦੇ ਨੇ ਤੋਲਦੇ ਜਦੋਂ 13 ਤੇ ਆਉਂਦੇ ਨੇ ਫੇਰ 13 ਨੂੰ ਬਿੰਦੀ ਨਹੀਂ ਲਾਉਂਦੇ ਬਜਟ ਚ ਆਏ ਹੋਏ 13 ਸੈਂਕੜੇ ਤੜੀਆਂ ਤੁਰ ਜਾਂਦੀਆਂ ਦੇਖਣ ਵਾਲੇ ਹੈਰਾਨ ਹੁੰਦੇ ਆ ਵੀ ਇਹ ਮੋਦੀ ਕੀ ਕਰੇਗਾ ਇਹ ਤਾਂ ਨਵਾਬ ਦਾ ਅਨਾਜ ਦੀਆਂ ਚੀਜ਼ਾਂ ਬੇਅੰਤ ਚੀਜ਼ਾਂ ਲੁਟਾ ਰਿਹਾ ਤੇ 13 ਤੋਂ ਅੱਗੇ 14 ਨਹੀਂ ਕਹਿੰਦਾ ਝੋਲੀਆਂ ਭਰ ਜਾਂਦੀਆਂ ਲੈਣ ਵਾਲਾ ਲੈ ਕੇ ਉੱਠ ਜਾਂਦਾ ਤੇ 13 ਦੀ ਰੱਟ ਮੁੱਕਦੀ ਨਹੀਂ ਸ਼ਿਕਾਇਤਾਂ ਹੁੰਦੀਆਂ ਲੇਖੇ ਪੱਤੇ ਹੁੰਦੇ ਨੇ ਪਹਿਲੇ ਲੇਖੇ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦਾ 135 ਰੁਪਏ ਵਾਧਾ ਨਿਕਲਿਆ ਅਸੀਂ ਕਹਾਂਗੇ 135 ਦਾ ਕੁਛ ਵੀ ਨਹੀਂ ਹੁੰਦਾ ਲੇਕਿਨ ਉਸ ਵੇਲੇ ਦਾ ਜੋ ਸਿੱਕਾ ਹੈ ਜੇ ਉਹਨੂੰ ਅੱਜ ਦੇ ਸਿੱਕੇ ਚ ਕਨਵਰਟ ਕਰੀਏ ਤਾਂ 1 ਰੁਪਈਆ ਸੈਂਕੜੇ ਰੁਪਈਆਂ ਦੇ 500-600 ਦੇ ਬਰਾਬਰ ਸੀ 1 ਰੁਪਈਆ ਐਸਾ ਲਿਖਿਆ ਹੋਇਆ ਮਿਲਦਾ ਕਿ 5 ਰੁਪਈਏ ਦੀ ਗਊ ਆਉਂਦੀ ਸੀ ਜਦ ਤੇ ਹੁਣ ਅੱਜ 10,000 ਦੀ ਆਉਂਦੀ ਹੈ ਆਪੇ ਹੀ ਹਿਸਾਬ ਲਾ ਲਓ ਵੀ ਕਿੰਨਾ ਰੁਪਈਆ ਗੁਰੂ ਨਾਨਕ ਦਾ ਨਿਕਲਿਆ ਤੇ ਮਹਾਰਾਜ ਇਹ ਕਹਿੰਦੇ ਸੀ ਕਿ ਜਿੱਥੇ ਲੰਗਰ ਚੱਲਦਾ ਜਿੱਥੇ ਵੰਡਿਆ ਜਾਂਦਾ ਉੱਥੇ ਅਕਾਲ ਪੁਰਖ ਬਰਕਤਾਂ ਪਾਉਂਦਾ ਸਾਨੂੰ ਸਿਖਾਉਂਦੇ ਸੀ ਦਾਨ ਦੇਣ ਵੇਲੇ ਨਾ ਹੱਥ ਮੀਚਿਓ ਦਿਓ ਦਿਲ ਖੋਲ ਕੇ ਓਨਾ ਹੀ ਤੇਜ਼ੀ ਨਾਲ ਆਏਗਾ ਵਾਧੇ ਆਉਣਗੇ ਘਾਟੇ ਨਹੀਂ ਆਉਣਗੇ ਘਾਟਾ ਚ ਦਵੋਗੇ ਘਾਟਾ ਪਏਗਾ ਵਾਧੇ ਚ ਰਹੋਗੇ ਸਦਾ ਹੀ ਵਾਧਾ ਹੀ ਜਾਏਗਾ ਬਿਮਾਰੀਆਂ ਨਹੀਂ ਲੱਗਣਗੀਆਂ ਕਲੇਸ਼ ਨਹੀਂ ਗਲ ਪੈਣਗੇ ਮੁਕੱਦਮੇਬਾਜ਼ੀਆਂ ਨਹੀਂ ਆਉਣਗੀਆਂ ਵਾਧੇ ਦਾ ਲੇਖਾ ਜੋਖਾ ਕਰੋ ਪ੍ਰੇਮੀਓ ਘਾਟੇ ਦਾ ਨਾ ਕਰੋ ਨੈਗੇਟਿਵ ਥਿੰਕਿੰਗ ਚ ਨਾ ਆਓ, ਪੋਜੀਟਿਵ ਥਿੰਕਿੰਗ ਚ ਰਹੋ। ਦਿੱਤਿਆਂ ਤੇ ਵੱਧਦਾ, ਰੋਕਿਆਂ ਤੇ ਘਟਦਾ। ਸੋ ਇੱਕ ਸਾਲ, ਦੋ ਸਾਲ, ਚਾਰ ਸਾਲ ਨੀ, ਲਗਾਤਾਰ ਅੱਠ ਦਸ ਸਾਲ ਮਹਾਰਾਜ ਉੱਥੇ ਹਰ ਵਾਰੀ ਲੇਖੇ ਹੁੰਦੇ। ਕਦੇ 300 ਵੱਧ ਨਿਕਲਦਾ, ਕਦੇ 400 ਵਾਧਾ ਨਿਕਲਦਾ। ਬਹੁਤ ਸਾਰੇ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਹੱਥ ਵਿੱਚ ਕੋਈ ਸਿੱਧੀ ਹੈ ਕਿ ਇਹ ਚੀਜ਼ ਘਟਣ ਨਹੀਂ ਦਿੰਦੇ। ਵੰਡਦੇ ਵੀ ਜਾਂਦੇ ਆ, ਸਾਰੇ ਧੰਨ ਧੰਨ ਹੋ ਰਹੀ ਹੈ, ਗਰੀਬ ਗੁਰਬੇ ਆਉਂਦੇ ਨੇ, ਸਾਧੂ ਮਹਾਤਮਾ ਆਉਂਦੇ ਨੇ, ਜਿੰਨਾ ਅਹਿਲਕਾਰ ਹੈ, ਜਿੰਨੇ ਇੰਪਲਾਈ ਨੇ, ਕਿਉਂਕਿ ਰਾਸ਼ਨ ਸਾਹਿਬ ਨੂੰ ਸਰਕਾਰੀ ਖਜ਼ਾਨੇ ਚੋਂ ਮਿਲਦਾ ਸੀ, ਸਾਰੇ ਧੰਨ ਧੰਨ ਕਰਦੇ ਜਾਂਦੇ ਆ ਤੇ ਗੱਲਾਂ ਕਰਦੇ ਆ। ਯਾਰੋ ਦੇਖੋ, ਕਮਾਲ ਦੀ ਗੱਲ ਹੈ, ਪਹਿਲੇ ਜਿਹੜੇ ਮੋਦੀ ਸੀ ਕਿੰਨਾ ਤੰਗ ਕਰਦੇ ਸੀ, ਲਾਈਨਾਂ ਲਵਾ ਲਵਾ ਕਰਾਉਂਦੇ ਹੁੰਦੇ, ਦਿੰਦੇ ਨਹੀਂ ਸੀ ਹੁੰਦੇ, ਫੇਰ ਘੱਟ ਤੋਲਦੇ ਸੀ, ਘੱਟ ਦਿੰਦੇ ਸੀ, ਸਾਰੀਆਂ ਚੀਜ਼ਾਂ ਘਰ ਜਾ ਕੇ ਘੱਟ ਜਾਂਦੀਆਂ ਸੀ ਤੇ ਇਹਨਾਂ ਦੀਆਂ ਦੁਗਣੀਆਂ ਦੁਗਣੀਆਂ ਹੋ ਜਾਂਦੀਆਂ। ਕਹਿੰਦੇ ਸੀ ਪਤਾ ਨਹੀਂ 13 ਦੇ ਵਿੱਚ ਕੀ ਬਰਕਤ ਹੈ, ਕਈਆਂ ਨੇ ਕਹਿਣਾ 13-13 ਕਹਿੰਦੇ, ਨਹੀਂ ਕਹਿੰਦੇ 13-13 ਕਹਿੰਦੇ ਨੇ, 13 ਦੀ ਬਿੰਦੀ ਤਾਂ ਲਾਉਂਦੇ ਹੀ ਨਹੀਂ, 13 ਹੀ ਕਹੀ ਜਾਂਦੇ ਨੇ। ਸੋ ਇਸ ਤਰ੍ਹਾਂ ਕਰਦੇ ਕਰਦੇ ਆਪ ਹਰ ਰੋਜ਼ ਸ਼ਾਮ ਨੂੰ ਜੋ ਵੀ ਦਿਨ ਦਾ ਰਾਸ਼ਨ ਦਿੱਤਾ ਜਾਂਦਾ ਸੀ, ਸਾਰੇ ਦਾ ਚਾਰਟ ਬਣਾ ਕੇ, ਕਾਗਜ਼ ਬਣਾ ਕੇ, ਰਿਪੋਰਟ ਬਣਾ ਕੇ, ਉਹ ਲੇਖੇ ਪਤੇ ਦਾ ਕਾਗਜ਼ ਸੈਂਟਰਲ ਦਫ਼ਤਰ ਜੋ ਸੀ ਉਸ ਥਾਂ ਤੇ ਨਵਾਬ ਦੇ ਖਾਸ ਦਫ਼ਤਰ 'ਚ ਪਹੁੰਚ ਜਾਂਦਾ ਸੀ ਤੇ ਉਹ ਜੋੜਦੇ ਰਹਿੰਦੇ ਸੀ। ਸਾਰੀਆਂ ਰਿਟਰਨਾਂ ਜਿੰਨੀਆਂ ਜਾਂਦੀਆਂ ਸੀ ਸਾਰੀਆਂ ਇਕੱਠੀਆਂ ਕਰਕੇ ਫਿਰ ਹਿਸਾਬ ਲਾਉਂਦੇ ਸੀ ਤੇ ਫੇਰ ਵਾਧੇ ਦਾ ਵਾਧਾ ਨਿਕਲਿਆ ਕਰਦਾ। ਅੱਜ ਗੁਰੂ ਨਾਨਕ ਪਾਤਸ਼ਾਹ ਕੁਛ ਇੰਨਾ ਕੰਮ ਜ਼ਿਆਦਾ ਹੋਇਆ ਕਿ ਰਾਤ ਦੇ 9 ਵੱਜ ਗਏ, ਵਿਹਲ ਨਹੀਂ ਮਿਲ ਰਿਹਾ, 10 ਵੱਜ ਗਏ ਤੇ ਆਪਨੇ ਉਹ ਚਾਰਟ ਤਿਆਰ ਕਰਨਾ, ਉਹ ਰਿਟਰਨ ਤਿਆਰ ਦੇ ਕਰਦੇ ਕਰਦੇ 10:30 ਵੱਜ ਗਏ ਰਾਤ ਦੇ, ਤੇ ਰਿਟਰਨ ਦੇਣ ਤੋਂ ਬਾਅਦ ਆਪ ਵਾਪਸ ਆਏ। ਪ੍ਰਸ਼ਾਦਾ ਪੱਕਿਆ ਹੋਇਆ, ਜੋ ਨਫ਼ਰ ਸੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਅੱਡ ਰਹਿੰਦੇ ਸੀ ਤੇ ਉਸਨੇ ਮਹਾਰਾਜ ਜੀ ਨੂੰ ਬੇਨਤੀ ਕਰੀ ਕਿ ਪਾਤਸ਼ਾਹ ਅੱਜ ਤਾਂ ਪ੍ਰਸ਼ਾਦੇ ਵੀ ਠੰਡੇ ਹੋ ਗਏ, ਹੁਕਮ ਕਰੋ ਤਾਂ ਮੈਂ ਦੁਬਾਰਾ ਤਿਆਰ ਕਰਾਂ, ਰਾਤ ਤਾਂ 10:30 ਹੋ ਗਈ ਹੈ ਤੇ 11 ਵੱਜ ਜਾਣਗੇ। ਮਹਾਰਾਜ ਕਹਿੰਦੇ ਅੱਜ ਪ੍ਰਸ਼ਾਦਾ ਨਹੀਂ ਅਸੀਂ ਛਕਣਾ ਪ੍ਰੇਮੀਆਂ, ਅੱਜ ਜੋ ਕੀਰਤਨ ਅਸੀਂ ਕਰਿਆ ਕਰਦੇ ਸੀ ਆ ਕੇ ਸ਼ਾਮ ਨੂੰ ਸੰਗਤ ਜੁੜਦੀ ਸੀ, ਅੱਜ ਉਹ ਸਾਤੇ ਹੋਇਆ ਨਹੀਂ ਹੈ, ਉਹ ਹੋ ਨਹੀਂ ਸਕਿਆ, ਸਾਨੂੰ ਵੱਡਾ ਘਾਟਾ ਪਿਆ ਅੱਜ, ਬਹੁਤ ਵੱਡਾ, ਤੇ ਇਸ ਘਾਟੇ ਨੂੰ ਅਸੀਂ ਸਹਿ ਨਹੀਂ ਸਕਦੇ ਤੇ ਹੁਣ ਅਸੀਂ ਪ੍ਰਸ਼ਾਦਾ ਵੀ ਨਹੀਂ ਛਕਣਾ ਤੇ ਅੰਮ੍ਰਿਤ ਵੇਲਾ ਸੰਭਾਲਣਾ ਹੈ। ਉਸ ਵੇਲੇ ਮਹਾਰਾਜ ਜੀ ਨੇ ਨਾਨਕੇ ਤਨ ਜਾਲ, ਕਹਿੰਦੇ ਜਾਲ ਦਿਓ ਇਹ ਸਰੀਰ ਨੂੰ, ਕਿਹੜੇ ਨੂੰ ਜਾਲੋ, ਜਿਹਨੇ ਨਾਮ ਵਿਸਾਰਿਆ, ਜਿਹਨ ਜਲਿਆ ਨਾਮ ਵਿਸਾਰਿਆ, ਤ੍ਰਿਸ਼ਨਾ ਦੀ ਅੱਗ ਵਿੱਚ ਜਲੇ ਹੋਏ ਨੇ ਜਿਹਨੇ ਨਾਮ ਵਿਸਾਰਤਾ, ਜਿਹੜਾ ਇੰਨੇ ਰੁਝੇਵਿਆਂ ਚ ਪਿਆ ਹੋਇਆ, ਇੰਨੇ ਕੰਮਾਂ ਚ ਪਿਆ ਹੋਇਆ ਕਿ ਪਰਮੇਸ਼ਰ ਦੇ ਨਾਮ ਦੀ ਉਸਨੂੰ ਫੁਰਸਤ ਏ ਨਹੀਂ ਹੈ, ਵੀ ਮੈਨੂੰ ਤਾਂ ਇੰਨੇ ਜ਼ਿਆਦਾ ਕੰਮ ਨੇ ਕਿ ਮੈਨੂੰ ਫੁਰਸਤ ਨਹੀਂ ਹੈ। ਕਹਿੰਦੇ ਉਹ ਤਨ ਦੇ ਰੱਖਣ ਦਾ ਕੋਈ ਫਾਇਦਾ ਨਹੀਂ, ਉਹਨੂੰ ਛੇਤੀ ਦੋ ਛੇਤੀ ਅੱਗ ਵਿੱਚ ਜਾਲ ਦਿਓ। ਨਾਨਕੇ ਤਨ ਜਾਲ, ਜਿਹਨ ਜਲਿਆ ਨਾਮ ਵਿਸਾਰਿਆ, ਜਿਹੜੇ ਜਲੇ ਹੋਏ ਤਨ ਨੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਇੰਨੇ ਕੰਮ ਸੇੜੇ ਹੋਏ ਨੇ, ਉਹ ਜਲੇ ਹੋਏ ਨੇ, ਕਹਿੰਦੇ ਨਾਮ ਵਿਸਾਰ ਦਿੱਤਾ। ਪਾਉਂਦੀ ਜਾਏ ਪਰਾਲ, ਪਿੱਛਾ ਹੱਥ ਨਾ ਪੜਾਏ, ਤਿੰਦ ਨਮੰਦਾ ਤਾਲ, ਕਹਿੰਦੇ ਜਿਹੜੇ ਅੰਤਸ਼ਕਰਨ ਰੂਪੀ ਨੀਵੇਂ ਤਾਲ ਦੇ ਵਿੱਚ ਆਤਮ ਰੂਪੀ ਸੋਨੇ ਦੀ ਮੁੰਦਰੀ ਟਿਕੀ ਪਈ ਹੈ, ਕਹਿੰਦੇ ਆ ਜਨਮ ਨੂੰ ਕੱਢਣ ਵਾਸਤੇ ਪ੍ਰਾਪਤ ਹੋਇਆ ਪ੍ਰੇਮੀਆ, ਨੀਵੇਂ ਤਾਲ ਦੇ ਵਿੱਚੋਂ ਕੱਢ ਲੈ, ਨਹੀਂ ਕਾਮ ਕ੍ਰੋਧ ਆਦਿਕ ਕੂੜੇ ਕਰਕਟ ਉਹਦੇ ਤੇ ਇੰਨੇ ਪੈ ਜਾਣਗੇ ਕਿ ਮੁੜਕੇ ਦਾ ਆਤਮ ਵਸਤੂ ਤੇਰੇ ਹੱਥ ਨਹੀਂ ਆਉਣੀ, ਕੰਮਾਂ ਨੇ ਨਹੀਂ ਮੁੱਕਣਾ, ਸੰਸਾਰ ਮੁੱਕ ਜਾਂਦਾ, ਆਦਮੀ ਮੁੱਕ ਜਾਂਦਾ, ਕੰਮ ਅੱਜ ਤੱਕ ਕਿਸੇ ਦਾ ਨਹੀਂ ਮੁੱਕਿਆ, ਕੋਈ ਬੰਦਾ ਨਹੀਂ ਕਹਿੰਦਾ ਮੈਂ ਸਾਰੇ ਕੰਮ ਮੁਕਾ ਲਏ, ਕਿਉਂਕਿ ਕੰਮ ਮਨ ਨੇ ਮੁਕਾਉਣੇ ਨੇ, ਮਨ ਨੇ ਨਿਬੇੜਾ ਕਰਨਾ, ਮਨ ਨਹੀਂ ਕਹਿੰਦਾ, ਮਨ ਅੱਗੇ ਹੀ ਅੱਗੇ ਤ੍ਰਿਸ਼ਨਾ ਦਾ ਬੰਨਿਆ ਹੋਇਆ ਚੱਲਦਾ, ਇਹ ਕਿਸੇ ਥਾਂ ਦੇ ਉੱਤੇ ਖੜ ਕੇ ਰਾਜੀ ਨਹੀਂ ਹੈ ਵੀ ਮੈਂ ਹੁਣ ਇੱਥੇ ਖੜ ਜਾ। ਮਹਾਰਾਜ ਕਹਿੰਦੇ ਜੇ ਕੋਈ ਕਹੇ ਮੈਂ ਆਹ ਕੰਮ ਕਰਕੇ ਫੇਰ ਕਰ ਲੂੰ, ਨਾ ਕੰਮ ਵੱਧਦੇ ਜਾਂਦੇ। ਪ੍ਰੇਮੀਆਂ ਨਾਮ ਜਪ ਲਏ, ਕਹਿੰਦਾ ਪੁੱਤਰ ਦਾ ਵਿਆਹ ਕਰਦਾ, ਪੁੱਤਰ ਨੂੰ ਸੈੱਟ ਕਰਦਾ, ਪੁੱਤਰ ਦੇ ਨਾਲ ਮੈਂ ਮਿਹਨਤ ਕਰਾਦਾ,
ਹੁਣ ਨਾਮ ਜਪ ਲੈ ਕਹਿੰਦਾ ਹੁਣ ਤਾਂ ਪੋਤਾ ਆ ਗਿਆ ਮੇਰੇ ਨਾਲ ਖੇਲਦਾ ਰਹਿੰਦਾ ਦੂਜਿਆਂ ਨੂੰ ਫੁਰਸਤ ਨਹੀਂ ਹੈ ਜੇ ਕੰਮ ਵੱਲ ਲੱਗਿਆ ਇੱਕ ਕੰਮ ਛੱਡਦਾ ਦੂਜੇ ਥਾਂ ਪੈ ਜਾਂਦਾ ਉਹ ਪਲਾਟ ਲੈਣਾ ਜੀ ਫਲਾਣੇ ਥਾਂ ਵੀ ਇਹ ਚੀਜ਼ ਮਿਲਦੀ ਹੈ ਫਲਾਣੇ ਥਾਂ ਇੱਧਰ ਸਸਤੀ ਮਿਲਦੀ ਹੈ ਮਹਾਰਾਜ ਕਹਿੰਦੇ ਕਿਤੇ ਕੰਮਾਂ ਦੀ ਗਿਣਤੀ ਵੀ ਆਉਂਦੀ ਹੈ ਇਸ ਤਰ੍ਹਾਂ ਫਰਮਾਨ ਕਰਦੇ
ਗਿਣਤੀ ਨਾ ਆਵੇ ਜੀ ਕੰਮ ਜੋ ਛੇੜੇ ਮਨ ਨੇ ਗਿਣਤੀ ਨਾ
ਬੰਦਾ ਤੁਹਾਨੂੰ ਐਸਾ ਨਹੀਂ ਮਿਲੇਗਾ ਜਿਹਨੇ ਕੰਮ ਨਾ ਸਿਹੜੇ ਗਰੀਬ ਨੇ ਗਰੀਬੀ ਦੇ ਅਮੀਰ ਨੇ ਅਮੀਰੀ ਦੇ ਲੀਡਰਾਂ ਨੇ ਲੀਡਰੀ ਦੇ ਜਿੱਥੇ ਜਿਸ ਸਫੀਅਰ ਚ ਕੋਈ ਬੰਦਾ ਹੈ ਅੱਗੇ ਤੇ ਅੱਗੇ ਸ਼ਾਖਾਂ ਫੁੱਟਦੀਆਂ ਜਾਂਦੀਆਂ ਤੇ ਪਰਮੇਸ਼ੁਰ ਦਾ ਜੋ ਅਸਲੀ ਕੰਮ ਕਰਨਾ ਹੈ ਉਹਦੇ ਵੱਲ ਧਿਆਨ ਨਹੀਂ ਆ ਰਿਹਾ ਮਹਾਰਾਜ ਕਹਿੰਦੇ ਲੇਖੇ ਚ ਨਹੀਂ ਪੈ ਰਹੇ ਐਵੇਂ ਖੱਪ ਖੱਪ ਮਰਦਾ ਨਾਨਕ ਮੰਨ ਕੇ ਕੰਮ ਫਿੱਟਿਆ ਗਣਤ ਨਾ ਆਈ ਕਹਿੰਦੇ ਇੰਨੇ ਜ਼ਿਆਦਾ ਕੰਮ ਇਸਨੇ ਛੇੜੇ ਨੇ ਮਨ ਨੇ ਕਿ ਕੋਈ ਗਿਣਤੀ ਨਹੀਂ ਆਉਂਦੀ ਕਿਤੇ ਕਿੱਤੀ ਲਹਾਂ ਸਹਮ ਜਾਂ ਬਖਸ਼ੇ ਤਾਂ ਤੱਕਾ ਨਹੀਂ ਕਹਿੰਦੇ ਇੰਨੇ ਜ਼ਿਆਦਾ ਕੰਮ ਛੇੜ ਲਏ ਗਿਣਤੀਓ ਬਾਹਰ ਹੈ ਫਲ ਕੀ ਹੁੰਦਾ ਕਹਿੰਦੇ ਦੁੱਖ ਮਿਲਦਾ ਸੁੱਖ ਮਿਲਦਾ ਦੁੱਖ ਮਿਲਦਾ ਸੁੱਖ ਮਿਲਦਾ ਵਾਧਾ ਹੀ ਤੁਰਿਆ ਜਾਂਦਾ ਦੁੱਖ ਸੁੱਖ ਜੀਵ ਸਹਿ ਰਿਹਾ ਉਹਨਾਂ ਕੰਮਾਂ ਦਾ ਮਾਰਿਆ ਹੋਇਆ ਜੇ ਵਾਹਿਗੁਰੂ ਬਖਸ਼ ਦੇਵੇ ਤਾਂ 84 ਦੇ ਤਕਿਆਂ ਤੋਂ ਬਚ ਜਾਂਦਾ ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਜੋ ਸੰਸਾਰਕ ਕੰਮ ਨੇ ਇਹ ਜਦੋਂ ਮਨ ਇਹਨਾਂ ਵਿੱਚ ਖਚਿਤ ਹੋ ਜਾਂਦਾ ਫਿਰ ਇਹ ਵੱਡਾ ਕੰਮ ਇਹ ਕਰਦਾ ਕਿ ਪਰਮੇਸ਼ੁਰ ਨੂੰ ਭੁਲਾਉਂਦਾ ਜਦੋਂ ਪਰਮੇਸ਼ੁਰ ਭੁੱਲਿਆ ਫਿਰ ਇਹਦਾ ਜੀਵਨ ਦਾ ਜੋ ਸੋਮਾ ਹੈ ਰਸ ਹੈ ਅੰਮ੍ਰਿਤ ਹੈ ਜੋ ਕੌਲ ਫੁੱਲ ਇਹਦੇ ਹਿਰਦੇ ਦੇ ਅੰਦਰ ਹੈ ਉਹ ਮੁੱਧਾ ਹੋ ਜਾਂਦਾ ਫਿਰ ਉਹਦੇ ਚ ਅੰਮ੍ਰਿਤ ਦੀ ਵਰਸ਼ਾ ਨਹੀਂ ਹੁੰਦੀ ਤੇ ਓਹਦੀ ਥਾਂ ਤੇ ਹੋਕੇ ਆਉਂਦੇ ਨੇ, ਹਾਵੇ ਆਉਂਦੇ ਆ, ਤੋਟੇ ਆਉਂਦੇ ਆ, ਘਾਟੇ ਆਉਂਦੇ ਨੇ, ਕਿਉਂਕਿ ਆਪਾਂ ਹੀ ਫਸਿਆ ਆਪਣੇ ਆਪ ਹੀ। ਸੋ ਮਹਾਰਾਜ ਕਹਿੰਦੇ ਵੀ ਚਾਹੇ ਕਿੰਨੀ ਉਹ ਚੰਗੀ ਤੇ ਚੰਗੀ ਚੀਜ਼ ਹੈ, ਜੇ ਇਹ ਪਰਮੇਸ਼ਰ ਨੂੰ ਭੁਲਾਉਂਦੀ ਹੈ ਤਾਂ ਇਹ ਕੋਈ ਚੀਜ਼ ਨਹੀਂ, ਇਹ ਤਾਂ ਫਸਾਉਣ ਵਾਲੀ ਚੀਜ਼ ਹੈ, ਛਡਾਉਣ ਵਾਲੀ ਚੀਜ਼ ਤਾਂ ਹੋਈ ਨਾ। ਦੁਨੀਆਦਾਰੀ ਦੀ ਨਿਗਾਹ ਤੋਂ ਵੱਡਾ ਕੰਮ ਲੱਗਦਾ, ਵੱਡੀ ਪ੍ਰੋਪਰਟੀ ਹੈ, ਵੱਡਾ ਕਾਰੋਬਾਰ ਹੈ, ਦੇਸ਼ਾਂ ਪ੍ਰਦੇਸ਼ਾਂ ਚ ਬਿਜ਼ਨਸਾਂ ਚੱਲਦੀਆਂ ਨੇ, ਅਰਬਾਂ ਖਰਬਾਂ ਦੇ ਵਿੱਚ ਖੇਲਦਾ, ਸੋਨੇ ਚਾਂਦੀ ਦੇ ਢੇਰ ਲੱਗੇ ਹੋਏ। ਮਹਾਰਾਜ ਕਹਿੰਦੇ ਜੇ ਐਸਾ ਵੀ ਹੋ ਜਾਵੇ, ਸੋਨੇ ਦੇ ਮਕਾਨ ਬਣਾ ਲਵੇ ਇੱਟਾਂ ਚਿਣਕੇ, ਉਸ ਤੋਂ ਵੀ ਗਾਹਾਂ ਤੂੰ ਹੀਰੇ ਤੇ ਜਵਾਹਰਾਤ ਲੈ ਕੇ ਉਹਨਾਂ ਦੇ ਮਕਾਨ ਬਣਾਵੇ, ਕਿਉਂਕਿ ਸੋਨਾ ਤਾਂ ਫੇਰ ਵੀ ਮੁੱਲ ਹੈ ਤੇ ਉਹ ਨਿੱਕੀ ਜਿਹੀ ਚੀਜ਼ ਹੈ। ਜੇ ਦੋ ਤੋਲੇ ਦਾ ਵੀ ਹੀਰਾ ਹੋਵੇ ਉਹਦਾ ਮੁੱਲ ਹੀ ਕੋਈ ਨਹੀਂ ਹੈ। ਕਹਿੰਦੇ ਜੇ ਇਹੋ ਜਿਹੇ ਵੀ ਮਿਲ ਜਾਣ ਤੈਨੂੰ ਹੀਰੇ ਜਵਾਹਰਾਤ, ਉਹ ਵੀ ਤੈਨੂੰ ਨਾਮ ਵੱਲ ਨਹੀਂ ਲੱਗਣ ਦਿੰਦੇ, ਨਾਮ ਤੋਂ ਭੁਲਾਉਣਗੇ। ਤੇ ਮਹਾਰਾਜ ਨੇ ਵਾਰਨਿੰਗ ਦਿੰਦੇ ਹੋਏ ਇਸ ਤਰ੍ਹਾਂ ਸਾਨੂੰ ਸਮਝਾਇਆ ਇਸ ਬਾਰੇ,
ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਿਆ ਮੋਤੀਆਂ ਦੇ
ਚੰਦਨ ਲੀ ਪਾਵੈ ਚਾਉ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ। ਇੰਨੀ ਸੰਪਤੀ ਪ੍ਰਾਪਤ ਹੋ ਗਈ, ਇੰਨਾ ਧਨ ਪ੍ਰਾਪਤ ਹੋ ਗਿਆ ਕਿ ਆਪਣਾ ਮਕਾਨ ਬਣਾਉਣ ਵਾਸਤੇ ਸਾਰੀ ਦੁਨੀਆਂ ਦੇ ਮੋਤੀ ਹੀਰੇ ਜਵਾਹਰਾਤ ਲੈ ਕੇ ਚਿਣਦਾ, ਡੈਕੋਰੇਸ਼ਨ ਕਰਦਾ, ਵੱਡੇ ਤੇ ਵੱਡੀ ਡੈਕੋਰੇਸ਼ਨ ਹੋਈ ਹੈ। ਮਹਾਰਾਜ ਕਹਿੰਦੇ ਤਾਂ ਹੋ ਜਾਊਗਾ, ਕਸਤੂਰੀਆਂ ਚੰਦਨ ਆਦਿ ਬੇਅੰਤ ਸੁਗੰਧੀਆਂ ਦੂਰ ਤੱਕ ਲਪਟਾਂ ਮਾਰਨ ਵਾਲੀਆਂ ਦਾ ਪਲਾਸਟਰ ਕਰਿਆ ਹੈ। ਪਲਸਤਰ ਕੀਤਾ ਹੋਇਆ ਤੇ ਸੁਗੰਧੀਆਂ ਹੀ ਸੁਗੰਧੀਆਂ ਆਉਂਦੀਆਂ। ਮਹਾਰਾਜ ਕਹਿੰਦੇ ਇੱਥੇ ਵਾਰਨਿੰਗ ਹੈ, ਇੱਕ ਖਤਰਾ ਹੈ ਬਹੁਤ ਜ਼ਬਰਦਸਤ। ਚੀਜ਼ਾਂ ਨੂੰ ਮਾੜੀਆਂ ਨਹੀਂ ਆਖਿਆ ਮਹਾਰਾਜ ਨੇ, ਦੇਖੋ ਇੱਥੇ ਥੋੜਾ ਜਿਹਾ ਫਰਕ ਹੈ। ਚੀਜ਼ ਮਾੜੀ ਨਹੀਂ ਆਖੀ, ਲੇਕਿਨ ਨਾਲ ਵਾਰਨਿੰਗ ਦੇਤੀ ਕਿ ਜੋ ਚੀਜ਼ ਹੈ ਇਹਦੇ ਚ ਇੱਕ ਬੜਾ ਭਾਰਾ ਖਤਰਾ ਹੈ ਭਾਈ। ਉਹ ਹੈ ਕਿ ਮਤ ਦੇਖ ਪੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ। ਇਹਦਾ ਮਤਲਬ ਇਹ ਹੈ ਕਿ ਮੰਦਰ ਮੋਤੀ ਜਵਾਹਰਾਤ ਹੀਰੇ ਇਹ ਨਾਮ ਦੇ ਮੁਕਾਬਲੇ ਤੇ ਤੁਛ ਚੀਜ਼ਾਂ ਨੇ, ਕੋਈ ਬਾਤ ਨਹੀਂ ਹੈ, ਇਹਨਾਂ ਦੀ ਵੈਲਿਊ ਨਹੀਂ ਹੈ ਨਾਮ ਦੇ ਮੁਕਾਬਲੇ। ਕਿਉਂਕਿ ਨਾਮ ਜਿਹੜਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਜੇ ਅਮੋਲ ਵਸਤੂ ਸਾਡੇ ਹੱਥ ਵਿੱਚੋਂ ਨਿਕਲੇ ਘਟੀਆ ਚੀਜ਼ ਦੇ ਨਾਲ, ਤਾਂ ਫਿਰ ਉਹ ਠੱਗੀ ਹੈ, ਇੱਕ ਧੋਖਾ ਹੋ ਰਿਹਾ ਸਾਡੇ ਨਾਲ, ਛਲਾਵਾ ਹੋ ਰਿਹਾ। ਮਹਾਰਾਜ ਕਹਿੰਦੇ ਦੇਖੀ ਜੇ ਤੈਨੂੰ ਪ੍ਰਾਪਤ ਹੋ ਗਏ ਤਾਂ ਦੇਖੀ ਕਿਤੇ ਪਰਮੇਸ਼ਰ ਦੇ ਨਾਮ ਨੂੰ ਨਾ ਭੁੱਲ ਜੀ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀਆਂ ਮੁੱਖ ਮਣੀ ਸੋਏ, ਕਰੇ ਰੰਗ ਫਸੋ, ਮਤ ਦੇਖ ਪੂਲਾਂ ਵਿਸਰਾ, ਤੇਰਾ ਚਿੱਤ ਨਾ ਆਵੇ। ਪਾਰਕ ਜਿਹੜੇ ਨੇ ਹੀਰਿਆਂ ਤੇ ਜਵਾਹਰਾਤ ਦੇ ਨਾਲ ਚਿਲਮਿਲ ਚਿਲਮਿਲ ਕਰ ਰਹੇ, ਪਲੰਘ ਜਿਹੜੇ ਨੇ ਬੇਅੰਤ ਕਿਸਮ ਦੇ ਹੀਰੇ ਪੰਨੇ ਲੱਗੇ ਹੋਏ ਨੇ, ਅੱਖ ਨਹੀਂ ਟਿਕਦੀ ਉਹਨਾਂ ਤੇ, ਰੋਸ਼ਨੀ ਇੰਨਾ ਰਿਫਲੈਕਸ਼ਨ ਕਰ ਰਹੀ ਹੈ, ਬਹੁਤ ਸੁੰਦਰ ਨੇ, ਅੰਦਰ ਭਾਵ ਆਉਂਦੇ ਨੇ, ਸੁੰਦਰਤਾ ਦਾ ਰਸ ਆਉਂਦਾ। ਮਹਾਰਾਜ ਕਹਿੰਦੇ ਰਸ ਨੇ ਕੀ ਕਰਨਾ, ਨਾਮ ਦਾ ਰਸ ਗਵਾ ਦੂ ਤੇਰੇ ਅੰਦਰੋਂ। ਮੋਹਣੀਆਂ ਮੁੱਖ ਮਣੀ ਸੋਏ, ਮਣੀਆਂ ਵਾਲੀਆਂ ਮੋਹਣੀਆਂ, ਜਦ ਦੇਖੇਗਾ ਤੇਰੀ ਬਿਰਤੀ ਗਲਤ ਹੋ ਜਾਏਗੀ। ਨਾਮ ਦੇ ਮੰਡਲ ਚੋਂ ਉਤਰਿਆ ਆਏਗਾ, ਮਾਇਆ ਦੇ ਮੰਡਲ ਚ ਐਂਟਰੀ ਹੋ ਜਾਏਗੀ ਤੇ ਨਾਮ ਦਾ ਰਸ ਟੁੱਟ ਜਾਏਗਾ। ਇਹ ਜੋਬਨ ਦਾ ਰਸ ਜਿਹੜਾ ਹੈ ਕੁਛ ਵੀ ਨਹੀਂ ਹੋਇਆ ਕਰਦਾ, ਇਹ ਫਿੱਕਾ ਰਸ ਹੁੰਦਾ। ਇਹਦੇ ਚ ਪ੍ਰਵਿਰਤ ਹੋ ਜਾਏਗਾ, ਮਤ ਦੇਖ ਪੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਸ਼ਕਤੀਆਂ ਆ ਗਈਆਂ। ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖਾ ਪਾਓ, ਗੁਪਤ ਹੋ ਜਾਂ ਕਿਤੇ ਪ੍ਰਗਟ ਹੋ ਜਾਂ, ਬਚਨ ਕਰਦਾ ਪੂਰਾ ਹੋ ਜਾਵੇ। ਲੱਖਾਂ ਦੀ ਤਦਾਦ ਚ ਬੰਦੇ ਲਾਈਨਾਂ ਲਾਈ ਖੜੇ ਨੇ, ਮੁੱਕਦੀਆਂ ਨੀ ਲਾਈਨਾਂ, ਨਾ ਦਿਨੇ ਮੁੱਕਦੀਆਂ ਨਾ ਰਾਤ ਨੂੰ ਮੁੱਕਦੀਆਂ। ਪਰਬਤਾ ਹੋ ਰਹੀ ਹੈ, ਅਖਬਾਰਾਂ ਚ ਤਸਵੀਰਾਂ ਆ ਰਹੀਆਂ ਨੇ, ਲੇਖ ਲਿਖੇ ਜਾ ਰਹੇ ਨੇ, ਬੜੇ ਬੜੇ ਵਜ਼ੀਰ ਤੁਰੇ ਆਉਂਦੇ ਨੇ, ਦੇਸ਼ ਦਾ ਵੱਡੇ ਤੇ ਵੱਡਾ ਪ੍ਰੈਜੀਡੈਂਟ ਤੁਰਿਆ ਆਉਂਦਾ, ਸਾਰਾ ਜਿੰਨਾ ਰਾਜਸੀ ਤਬਕਾ ਹੈ, ਜਿੰਨਾ ਦੂਸਰਾ ਹੈ, ਸਾਰਾ ਤੁਰਿਆ ਆਉਂਦਾ। ਮਹਾਰਾਜ ਕਹਿੰਦੇ ਕੀ ਹਾਸਲ ਕਰ ਲਿਆ, ਤਾਂ ਨਾਮ ਨੂੰ ਭੁੱਲਿਆ। ਉਹ ਪ੍ਰੇਮੀਆਂ ਇਹਦੇ ਮੁਕਾਬਲੇ ਤੇ, ਨਾਮ ਦੇ ਮੁਕਾਬਲੇ ਤੇ ਚੀਜ਼ਾਂ ਕੁਛ ਵੀ ਨਹੀਂ, ਕੌਡੀ ਦੀ ਮੀਨਿੰਗ ਵੈਲਿਊ ਇਹਨਾਂ ਦੀ, ਵਰਥਲੈਸ ਚੀਜ਼ਾਂ ਨੇ। ਮਤ ਦੇਖ ਪੂਲਾਂ ਵਿਸਰਾ, ਤੇਰਾ ਚਿੱਤ ਨਾ ਆਵੇ। ਨਾ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾ, ਇੱਥੇ ਨਹੀਂ ਸਾਰੀ ਸ੍ਰਿਸ਼ਟੀ ਦਾ ਚੱਕਰਵਰਤੀ ਬਾਦਸ਼ਾਹ ਬਣ ਗਿਆ, ਤਖ਼ਤ ਦੇ ਉੱਤੇ ਪੈਰ ਰੱਖ ਲਓ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ, ਇੰਨਾ ਹੁਕਮ ਹੈ ਕਿ ਜੋ ਹੁਕਮ ਮੂੰਹ ਚੋਂ ਨਿਕਲ ਗਿਆ ਉਹਨੂੰ ਕਿਸੇ ਨੇ ਚੈਲੇਂਜ ਨਹੀਂ ਕਰਨਾ। ਕਹਿੰਦੇ ਇਹਦਾ ਕਿੰਨੀ ਕੁ ਵੈਲਿਊ ਹੈ ਇਸ ਚੀਜ਼ ਦੀ, ਜਿਵੇਂ ਹਵਾ ਲੱਗ ਕੇ ਲੰਘ ਜਾਂਦੀ ਹੈ ਕੋਲ ਦੀ, ਇੰਨੀ ਕੁ ਵੈਲਿਊ ਇਹਦੀ। ਮਤ ਦੇਖ ਭੁੱਲਾਂ ਵਿਸਰੈ, ਤੇਰੇ ਚਿੱਤ ਨਾ ਆਵੇ। ਕਿਉਂਕਿ ਨਾਮ ਤੇ ਬਿਨਾਂ ਜ਼ਿੰਦਗੀ ਦਾ ਸਵਾਦ ਸਾਰਾ ਕਿਰਕਰਾ ਹੋ ਜਾਂਦਾ। ਦੇਖ ਲਓ ਜਿਹਨਾਂ ਕੋਲ ਹੈਗਾ ਸਭ ਕੁਛ, ਵੱਡੇ ਵੱਡੇ ਜੋ ਦਿਸੈ ਲੋ, ਤਿੰਨ ਕੋ ਵਿਆਪੈ ਚਿੰਤਾ ਰੋਹ, ਚਿੰਤਾ ਦੇ ਰੋਗੀ ਹੋਏ ਹੋਏ ਨੇ ਵੱਡੇ ਵੱਡੇ। ਹਸਪਤਾਲਾਂ ਚ ਡਾਕਟਰ ਆਉਂਦੇ ਨੇ, ਟੀਕੇ ਲਾਉਂਦੇ ਨੇ, ਕਹਿੰਦੇ ਇਸ ਗੱਲ ਨੇ ਘਾਟੇ ਚ ਪਾਤਾ ਇਨਸਾਨ, ਗਲਤ ਹੋ ਗਿਆ ਇਨਸਾਨ। ਚੀਜ਼ਾਂ ਮਾੜੀਆਂ ਨਹੀਂ ਹੈਗੀਆਂ, ਪਰ ਇਹਨਾਂ ਦੇ ਵਿੱਚ ਰਚ ਜਾਣਾ ਮਾੜਾ ਹੈ, ਰਚ ਕੇ ਪਰਮੇਸ਼ਰ ਨੂੰ ਭੁੱਲ ਜਾਣਾ ਮਾੜਾ ਹੈ। ਕਿਉਂਕਿ ਜਦੋਂ ਪਰਮੇਸ਼ਰ ਭੁੱਲ ਗਿਆ, ਉਸ ਵੇਲੇ ਪੀਸ ਆਫ ਮਾਇੰਡ ਸਾਰਾ ਡਿਸਟਰਬ ਹੋ ਜਾਂਦਾ। ਇਸ ਤਰ੍ਹਾਂ ਫਰਮਾਨ ਕਰਦੇ
ਜਲ ਬਲ ਜਾਵੇ ਜੁੜਾ ਨਾਮ ਤੋਂ, ਜਲ ਬਲ ਜਾਵੇ ਜੁੜਾ ਨਾਮ ਤੋਂ, ਜਲ ਬਲ ਜਾਵੇ।
ਦੇਖਿਆ ਔਰ ਨਾ ਹੀ ਸੋ ਪ੍ਰਭੂ ਦੇ ਨਾਮ ਤੋਂ ਬਗੈਰ ਇਹ ਜਿਹੜਾ ਹਿਰਦਾ ਕੌਲ ਹੈ ਸਾਡਾ ਇਹ ਜਲ ਜਾਂਦਾ, ਕੋਈ ਚੀਜ਼ ਸੁੱਖ ਨਹੀਂ ਦਿੰਦੀ। ਫਿਰ ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਟ, ਸੁੱਖ ਨਾ ਹੀ ਬਹੁਤ ਦੇਸ ਕਮਾਈ, ਸਰਵ ਸੁਖਾ ਹਰ ਹਰ ਗੁਣ ਗਾਈ। ਸੋ ਇਸ ਤਰ੍ਹਾਂ ਦੇ ਨਾਲ ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੀ। ਸੋ ਨਾਮ ਤੋਂ ਬਿਨਾਂ ਜਿਹੜਾ ਜ਼ਿੰਦਗੀ ਹੈ ਆਦਮੀ ਦੇ ਅੰਦਰ, ਸਾਹ ਸਿੰਘ ਜੀ, ਜਿਹਦੇ ਵਾਸਤੇ ਅਸੀਂ ਅਰਦਾਸ ਕਰਦੇ ਹਾਂ, ਪਿਛਲੇ ਜ਼ਮਾਨਿਆਂ ਦੇ ਅੰਦਰ ਅਰਦਾਸ ਦੇ ਵਿੱਚ ਹੋਰ ਅੱਖਰ ਸੀਗੇ, ਹੁਣ ਹੋਰ ਅੱਖਰ ਨੇ। ਜਦ ਹਰ ਗੁਰਸਿੱਖ ਅਰਦਾਸ ਕਰਦਾ ਸੀ, ਹੇ ਪਾਤਸ਼ਾਹ ਸਾਨੂੰ ਜੀਵਨ ਬਖਸ਼ੀ, ਜੀਵਨ ਗੁਰਮੁਖਾਂ ਵਾਲਾ ਗੁਰਸਿੱਖਾਂ ਵਾਲਾ ਜੀਵਨ ਬਖਸ਼ੀ, ਵੀ ਜਿਉਂਦੇ ਤਾਂ ਹੈਗੇ ਤੁਸੀਂ, ਜੀਵਨ ਹੋਰ ਕਿਹੜਾ ਮੰਗਦੇ ਹੋ। ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਤਾਂ ਜੀਵਦੇ ਨਹੀਂ ਹੈ, ਇਹ ਤਾਂ ਕੈਮੀਕਲ ਜੀਵਨ ਹੈ। ਰੋਟੀ ਖਾ ਲੈਂਦੇ ਹਾਂ, ਹੋਰ ਚੀਜ਼ਾਂ ਖਾ ਲੈਂਦੇ ਹਾਂ, ਉਹਦਾ ਬਲੱਡ ਬਣ ਜਾਂਦਾ, ਬਲੱਡ ਦੀ ਸਰਕੂਲੇਸ਼ਨ ਚੱਲ ਪੈਂਦੀ ਹੈ, ਬ੍ਰੇਨ 'ਚ ਜਾਂਦਾ, ਬ੍ਰੇਨ ਵੀ ਕੰਮ ਕਰਦਾ, ਬਾਡੀ ਵੀ ਕੰਮ ਕਰਦੀ ਹੈ। ਇਹ ਕੈਮੀਕਲ ਲਾਈਫ ਹੈ, ਲੇਕਿਨ ਇਹ ਜ਼ਿੰਦਗੀ ਨਹੀਂ ਹੈ। ਜ਼ਿੰਦਗੀ ਇਸ ਤੋਂ ਉੱਚੀ ਚੀਜ਼ ਹੈ, ਜਿਸ ਨੂੰ ਮਹਾਰਾਜ ਜੀਵਨ ਕਹਿੰਦੇ ਨੇ। ਮਹਾਰਾਜ ਕਹਿੰਦੇ ਉਹ ਪ੍ਰਾਪਤ ਏ ਨਹੀਂ ਹੁੰਦੀ, ਉਹਦੀ ਖੁਰਾਕ ਲਗਾਤਾਰ ਹੀ ਹੈ। ਰੋਟੀ ਖਾ ਕੇ ਅਸੀਂ ਕਈ ਘੰਟੇ ਨਹੀਂ ਖਾਂਦੇ, ਇੱਕ ਦਿਨ ਵੀ ਨਹੀਂ ਖਾਂਦੇ, ਦੋ ਦਿਨ ਵੀ ਲੰਘ ਜਾਂਦੇ ਨੇ, ਮਰਦਾ ਨਹੀਂ ਬੰਦਾ। ਲੇਕਿਨ ਉਹ ਖੁਰਾਕ ਐਸੀ ਹੈ ਜਿਹਨੂੰ ਲਗਾਤਾਰ ਖਾਣਾ ਪੈਂਦਾ, ਛੱਡਣੀ ਨਹੀਂ ਪੈਂਦੀ, ਡੇ ਐਂਡ ਨਾਈਟ ਖਾਣਾ ਪੈਂਦਾ, ਤੇ ਉਹਨੂੰ ਅੰਮ੍ਰਿਤ ਭੋਜਨ ਕਹਿੰਦੇ ਨੇ, ਨਾਮ ਦਾ ਭੋਜਨ ਕਹਿੰਦੇ ਨੇ। ਤੇ ਸੋ ਜੀਵਿਆ ਜਿਸ ਮਨ ਬਖਸ਼ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ, ਜੇ ਜੀਵੈ ਪਤ ਲੱਥੀ ਜਾਏ, ਸਭ ਆਰਾਮ ਜੇਤਾ ਕੁਛ ਕਹਿ। ਨਾਮ ਤੋਂ ਬਗੈਰ ਜਿਹੜਾ ਜੀਵਨ ਹੈ, ਜੋ ਖਾਂਦੇ ਨੇ ਪੀ ਪਹਿਨਦੇ ਨੇ, ਉਹ ਕਹਿੰਦੇ ਹਰਾਮ ਦਾ ਖਾ ਰਹੇ ਨੇ, ਕਿਉਂਕਿ ਨਾਮ ਪ੍ਰਾਪਤ ਨਹੀਂ ਹੋਇਆ। ਤੇ ਜਿਉਂਦਿਆਂ ਦੀ ਪਤ ਨਾਮ ਤੋਂ ਬਿਨਾਂ ਪਤ ਲੈ ਰਹੀ ਹੈ, ਇੱਥੇ ਵੀ ਤੇ ਦਰਗਾਹ ਦੇ ਵਿੱਚ ਵੀ। ਤੇ ਜੀਵਨ ਹੀ ਉਹੀ ਹੈ ਜਿਹੜਾ ਪਰਮੇਸ਼ਰ ਦੇ ਨਾਮ ਦਾ, ਦੂਜੇ ਜੀਵਨ ਨੂੰ ਤਾਂ ਮਹਾਰਾਜ ਨੇ ਜੀਵਨ ਮੰਨਿਆ ਹੀ ਨਹੀਂ ਹੈ। ਅੱਖਾਂ ਜੀਵਾਂ ਵਿਸਰੈ ਮਰ ਜਾ, ਆਸਾ ਜੀ ਮਾਨ ਜੀ ਮਰ ਜਾਵਾ। ਪਾਣੀ ਉਹਦਾ ਜੀਵਨ ਹੈ। ਇਸੇ ਤਰ੍ਹਾਂ ਦੇ ਨਾਲ ਨਾਮੀ ਦਾ ਜੀਵਨ ਨਾਮ ਹੋਇਆ ਕਰ ਤੇ ਮਹਾਰਾਜ ਕਹਿੰਦੇ ਬਾਕੀ ਸੰਸਾਰ ਤਾਂ ਪ੍ਰੇਮੀ ਉਹ ਜਿਉਂਦਾ ਹੈ ਨਹੀਂ, ਸੋ ਜੀਵਿਆ ਜਿਸ ਮਨ ਵਸਿਆ ਸੋ ਆਖਾਂ ਜੀਵਾਂ ਵਿਸਰੈ ਮਰ ਜਾਓ। ਰੋਜ਼ ਪੜ੍ਹਦੇ ਹਾਂ ਲੇਕਿਨ ਫੇਰ ਤਾਂ ਮੁਰਦੇ ਹੀ ਹੋਏ। ਜੇ ਵਿਸਰਦਾ ਹੈ, ਵਿਸਰਦਾ ਉਹ ਨਹੀਂ ਹੁੰਦਾ ਜਿਹਦੇ ਨਾਲ ਪਿਆਰ ਹੋਵੇ। ਜੀਵਨ ਦੇ ਅੰਦਰ ਤਜਰਬੇ ਨੇ ਜੋ ਪਿਆਰ ਪਿਆਰ ਦਾ ਰੂਪ ਹੋ ਕੇ ਹਿਰਦੇ ਚ ਵਸਿਆ ਹੋਇਆ ਉਹ ਇੱਕ ਸਕਿੰਟ ਵਾਸਤੇ ਨਹੀਂ ਵਿਸਰਿਆ ਕਰਦਾ। ਹਰ ਵਕਤ ਸੌਂਦੇ ਜਾਗਦੇ ਭਜਨ ਕਰਦੇ ਰੋਟੀ ਖਾਂਦੇ ਹਰ ਵਕਤ ਉਹ ਯਾਦ ਵਿੱਚ ਸਮਾਇਆ ਰਹਿੰਦਾ। ਮਹਾਰਾਜ ਕਹਿੰਦੇ ਇਹਦੇ ਮੁਕਾਬਲੇ ਦੇ ਉੱਤੇ ਜਿਹਨੂੰ ਵਿਸਰਦਾ ਉਹ ਕਹਿੰਦੇ ਜਿਉਂਦਾ ਨਹੀਂ ਹੋਇਆ ਕਰਦਾ, ਮੁਰਦਾਨ ਹੁੰਦੀ ਆ ਉਹਦੇ ਤੇ। ਕੈਮੀਕਲ ਜੀਵਨ ਤਾਂ ਉਹ ਗੁਜ਼ਾਰ ਰਿਹਾ, ਜਿਉਂਦਾ ਸਾਰਾ ਸੰਸਾਰ ਇਹ ਜਿਉਂਦਿਆਂ ਦਾ ਲੱਗਦਾ, ਲੇਕਿਨ ਰੂਹਾਨੀ ਜ਼ਿੰਦਗੀ ਦੇ ਮੁਕਾਬਲੇ ਤੇ ਸਾਰਾ ਮੁਰਦਿਆਂ ਦਾ ਲੱਗਦਾ, ਮਰਿਆ ਹੋਇਆ ਸੰਸਾਰ ਕਹਿੰਦੇ ਨੇ ਮਹਾਰਾਜ। ਮੁਰਦਾ ਹੈ ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਜੇ ਪਿਆਰ ਨਹੀਂ ਹਿਰਦੇ ਚ ਜਾਗਿਆ ਪਰਮੇਸ਼ੁਰ ਦਾ ਤਾਂ ਕਹਿੰਦੇ ਮਰਿਆ ਹੋਇਆ ਸੰਸਾਰ ਹੈ। ਸੋ ਆਖਾਂ ਜੀਵਾਂ ਵਿਸਰੇ ਮਰ ਜਾਓ, ਜੇ ਤਾਂ ਨਾਮ ਦਾ ਚੱਲ ਰਿਹਾ ਰੋ ਚੱਲ ਰਹੀ ਹੈ ਤਾਂ ਜਿਉਂਦੇ ਆ, ਜਦੋਂ ਵਿਸਰ ਜਾਂਦਾ ਉਸ ਵੇਲੇ ਮੌਤ ਹੋ ਜਾਇਆ ਕਰਦੀ। ਜਿਹੜਾ ਕੰਮ ਵਿਸਾਰਦਾ ਉਹ ਫਿਰ ਕੰਮ ਕਿਸੇ ਕੰਮ ਦਾ ਵੀ ਨਹੀਂ, ਕਿਉਂਕਿ ਉਹ ਮੁਰਦਾਪਣ ਦੇ ਵਿੱਚ ਭੇਜਦਾ। ਇਸ ਗੱਲ ਨੂੰ ਇਨਸਾਨ ਨੇ ਸਮਝਿਆ ਨਹੀਂ। ਜੇ ਸਮਝ ਜਾਂਦਾ ਤਾਂ ਸੁੱਖਾਂ ਦਾ ਆਹ ਜਿਹੜਾ ਸੰਸਾਰ ਬਣਾਇਆ ਸੀ ਨਾ ਪਰਮੇਸ਼ਰ ਨੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਉਹ ਦੁੱਖਾਂ ਦਾ ਸੰਸਾਰ ਨਹੀਂ ਸੀ ਬਣਾਇਆ, ਇਹ ਆਨੰਦ ਦਾ ਸੰਸਾਰ ਸੀ, ਪਰਮ ਆਨੰਦ ਦਾ। ਕਿਉਂਕਿ ਪਰਮੇਸ਼ਰ ਨੇ 84 ਲੱਖ ਜੂਨਾਂ ਚੋਂ ਕਿੱਥੋਂ ਜਾ ਕੇ ਕੌਨਸ਼ੀਅਸਨੈਸ ਨੂੰ ਪੱਥਰਾਂ ਚੋਂ ਉਠਾ ਉਠਾ ਕੇ ਮਨੁੱਖ ਦੇ ਜਾਮੇ ਤੱਕ ਲਿਆਂਦਾ, ਤਾਂ ਕਿ ਇਹ ਪੂਰਨ ਆਨੰਦ ਲੈ ਲਏ। ਮੇਰਾ ਸਰੂਪ ਵੀ ਸਤਚਿਤ ਆਨੰਦ ਹੈ ਮਹਾਰਾਜ ਕਹਿੰਦੇ ਨੇ, ਤੇ ਇਹ ਵੀ ਉਸ ਦਾ ਅਨੁਭਵ ਕਰ ਲਵੇ। ਲੇਕਿਨ ਇਹ ਕਰ ਨਹੀਂ ਸਕਿਆ, ਕਿਉਂਕਿ ਇਹਦੀ ਬਿਰਤੀ ਜਿਹੜੀ ਸੀ ਉਹ ਡਾਊਨਵਰਡ ਚਲੀ ਗਈ, ਉੱਪਰ ਨੂੰ ਨਹੀਂ ਜਾ ਸਕਦੀ, ਮਾਇਆ ਵਿੱਚ ਪਰਚ ਗਈ। ਦੇਖਣ ਵਾਲੀਆਂ ਚੀਜ਼ਾਂ, ਸੁਣਨ ਵਾਲੀਆਂ ਚੀਜ਼ਾਂ, ਇਹਨਾਂ ਚ ਇੰਨਾ ਗੁਲਤਾਨ ਹੋ ਗਿਆ ਕਿ ਇੱਕ ਸਕਿੰਟ ਵਾਸਤੇ ਵੀ ਇਸ ਨੂੰ ਖਿਆਲ ਨਹੀਂ ਆਉਂਦਾ ਕਿ ਮੇਰਾ ਜੀਵਨ ਕੀ ਹੈ। ਮਰਿਆ ਹੀ ਜੰਮਿਆ ਸੀ, ਮਰਿਆ ਹੀ ਮਰ ਜਾਂਦਾ। ਜੀਵਨ ਨਹੀਂ ਪ੍ਰਾਪਤ ਹੁੰਦਾ, ਜੋ ਜੀਵਨ ਜਿਸ ਦੇ ਵਾਸਤੇ ਮਨੁੱਖਾ ਜਨਮ ਪ੍ਰਾਪਤ ਹੋਇਆ ਉਦੋਂ ਵਾਂਝਾ ਰਹਿ ਜਾਂਦਾ। ਮਹਾਰਾਜ ਕਹਿੰਦੇ ਸਾਨੂੰ ਜੋ ਜੀਵਨ ਪ੍ਰਾਪਤ ਹੋਇਆ ਆਤਮਦਰਸ਼ੀ ਪੁਰਸ਼ਾਂ ਨੂੰ, ਉਹ ਤਾਂ ਆਖਾਂ ਜੀਵਾਂ ਵਿਸਰੇ ਮਰ ਜਾ। ਜਿਹੜੇ ਇਸ ਨੂੰ ਭੁਲਾਉਂਦੇ ਨੇ, ਨਾਨਕ ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ, ਜਿਹੜੇ ਜਲੇ ਹੋਏ ਨੇ ਕੰਮਾਂ ਚ ਫਸੇ ਹੋਏ ਨੇ ਨਾਮ ਭੁਲਾਤਾ, ਕਹਿੰਦੇ ਉਹਨੂੰ ਜਾਣਦੇ ਕਿਸੇ ਕੰਮ ਦਾ ਨਹੀਂ ਉਹ ਸਰੀਰ। ਲੇਕਿਨ ਜਿੰਨੀ ਕੀਮਤੀ ਚੀਜ਼ ਹੈ ਉਹ ਕੋਈ ਈਜ਼ੀ ਨਹੀਂ ਹੈ ਵੀ ਸਿਖਾਲਾ ਜਿਹਾ ਹੀ ਹੋ ਜੂ ਨਾ। ਮਹਾਰਾਜ ਕਹਿੰਦੇ ਜੁਗਤ ਪ੍ਰਾਪਤ ਹੋ ਜਾਵੇ ਫੇਰ ਤਾਂ ਹੈਗਾ ਸਿਖਾਲਾ, ਨਹੀਂ ਤਾਂ ਇਹ ਬਹੁਤ ਔਖਾ ਹੈ, ਇੰਨਾ ਸਿਖਾਲਾ ਨਹੀਂ। ਕਿਉਂਕਿ ਇਹਦਾ ਫਲ ਕੀ ਹੈ, ਇਹਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਸਾਚੇ ਨਾਮ ਕੀ ਲੱਗੇ ਭੂਖ, ਜਦੋਂ ਭੁੱਖ ਲੱਗੀ ਫੇਰ ਕੀ ਉਹ ਖਾਂਦੀ ਕੀ ਹੈ ਭੁੱਖ ਸੱਚੇ ਨਾਮ ਦੀ? ਕਦੇ ਵਿਚਾਰ ਕਰੀਏ, ਰੈਰਾਸ ਪੜ੍ਹਦੇ ਹਾਂ ਰੋਜ਼, ਵੀ ਸੱਚੇ ਨਾਮ ਦੀ ਭੁੱਖ ਲੱਗੀ ਹੋਈ ਉਹਦੀ ਖੁਰਾਕ ਕੀ ਹੈ, ਕਿਹੜੀ ਚੀਜ਼ ਹੈ ਜਿਹਨੂੰ ਉਹ ਖਾ ਜਾਂਦੀ ਹੈ ਭੁੱਖ? ਕਹਿੰਦੇ ਸਾਰੇ ਦੁੱਖਾਂ ਦਾ ਖਾਤਮਾ ਕਰ ਦਿੰਦੀ ਹੈ। ਇੱਥ ਭੁੱਖ ਹੈ ਖਾਏ ਚੱਲੀਏ ਤੂੰ, ਸੋਗਮ ਵਿਸਰੇ ਮੇਰੀ ਮਾਏ। ਕਹਿੰਦੇ ਮਾਤਾ ਉਹਨੂੰ ਕਿਉਂ ਭੁੱਲਣਾ, ਉਸ ਨੂੰ ਭੁਲਾਉਣਾ ਹੀ ਨਹੀਂ ਚਾਹੀਦਾ। ਲੇਕਿਨ ਨਾਲ ਐਸੀ ਤਾਕੀਦ ਵੀ ਕਰਦੇ ਨੇ,
ਆਖਣੀ ਔਖਾ ਸਾਚਾ ਨਾ। Oh, my God.
ਆਖਾ ਸਾਚਾ ਨਾਮ। ਕਿਉਂ ਨਹੀਂ ਕਹਿਆ ਹੁੰਦਾ? ਕਿਉਂਕਿ ਜਦੋਂ ਨਾਮ ਜਪਣ ਲੱਗਦੇ ਹਾਂ ਉਸ ਵੇਲੇ ਸਾਡਾ ਵਾਹ ਮਨ ਨਾਲ ਪੈਂਦਾ, ਮਨ ਦੇ ਅੰਦਰ ਰਿਜੈਕਸ਼ਨ ਬਿਲਕੁਲ ਨਹੀਂ ਮੰਨਦਾ ਵੀ ਮੈਂ ਪ੍ਰਭੂ ਦਾ ਨਾਮ ਜਪਾਂ। ਜੇ ਮੰਨਦਾ ਹੋਵੇ ਤਾਂ ਇਹ ਹਰ ਸਵਾਸ ਨਾਮ ਜਪੇ, ਫੇਰ ਨਾ ਭੁੱਲੇ। ਲੇਕਿਨ ਇਹ ਅੰਦਰੋਂ ਮੰਨਦਾ ਨਹੀਂ ਹੈ। ਦੂਜੀਆਂ ਚੀਜ਼ਾਂ ਨੂੰ ਇਹਨੇ ਮਨੌਤ ਜ਼ਿਆਦਾ ਦਿੱਤੀ ਹੋਈ ਹੈ। ਕੈਟੇਗਰੀ ਦੇ ਜਦੋਂ ਲਿਸਟ ਬਣਾਈ ਨਾ, ਨਾਮ ਦੀ ਲਿਸਟ ਸਭ ਤੋਂ ਪਿੱਛੋਂ ਆਉਂਦੀ ਹੈ। ਅਬਲਾ ਆਉਂਦੀ ਨਹੀਂ, ਬਾਜੇ ਬਾਜੇ ਜੀਵਨ 'ਚ ਤਾਂ ਆਉਂਦੀ ਓ ਨਹੀਂ ਹੈ। ਜੇ ਆਉਂਦੀ ਹੈ ਜਿਹਦੇ ਤਾਂ ਸਾਰਿਆਂ ਨਾਲੋਂ ਪਿੱਛੋਂ ਦੀ ਕੈਟੇਗਰੀ ਹੈ। ਜੇ ਪੁੱਛੋ ਪਾਠ ਕਰਦੇ ਹਾਂ, ਕਹਿੰਦੇ ਮਨ ਨਹੀਂ ਲੱਗਦਾ ਜੀ। ਕਿੰਨਾ ਪਾਠ ਕਰਦੇ ਹੈ? ਜਪਜੀ ਸਾਹਿਬ ਪੜ੍ਹਦਾ ਜੀ। ਗਾਂ ਕਿਉਂ ਨਹੀਂ ਪੜ੍ਹਦਾ? ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈ। ਬੰਦਗੀ ਕਰਦਾ ਉਹਨੇ, ਬੈਠਦਾ ਉਹਨੇ, ਸਾਧਨ ਕਰਦਾ ਉਹਨੇ, ਕਹਿੰਦਾ ਜੀ ਟਾਈਮ ਹੀ ਨਹੀਂ ਹੈ, ਸਾਧਨ ਕਿੱਥੋਂ ਕਰ ਲਈਏ? ਨਾਮ ਜਪਣ ਵਾਸਤੇ ਤਿਆਰ ਨਹੀਂ ਹੁੰਦਾ। ਬਹੁਤ ਔਖੀ ਗੱਲ ਹੈ। ਜੇ ਧੱਕੋ ਧੱਕੀ ਕਹੋ, ਜ਼ਬਰਦਸਤੀ ਕਹੋ, ਸਜ਼ਾ ਲਾ ਦੋ ਵੀ ਇੰਨਾ ਕਰਨਾ ਹੀ ਪੈਣਾ, ਫੇਰ ਤਾਂ ਕਰਦਾ ਵੀ ਇਹਦਾ ਮੈਨੂੰ ਫਾਇਦਾ ਕੀ ਹੋਊ? ਕੋਈ ਚੀਜ਼ ਮਿਲੂਗੀ? ਇੱਥੇ ਮੇਰੇ ਕੋਲ ਆਉਂਦੇ, ਮੈਂ ਕਿਹਾ ਤੁਸੀਂ ਪਾਠ ਕਰਿਆ ਕਰੋ ਜਪਜੀ ਸਾਹਿਬ ਦਾ, ਕਿਉਂਕਿ ਕੀਰਤਨ ਕਰਨ ਤੋਂ ਲੈ ਕੇ, ਪਾਠ ਕਰਨ ਤੋਂ ਲੈ ਕੇ ਜਦ ਤੱਕ ਨਾਮ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਹੁੰਦਾ, ਸਾਰੇ ਨੂੰ ਨਾਮ ਕਹਿੰਦੇ ਨੇ, ਇੱਕੋ ਚੀਜ਼ ਹੈ। ਪਾਠ ਕਰਿਆ ਕਰੋ, ਫਲ ਕੀ ਹੋਊ? ਮੈਂ ਕਿਹਾ ਤੁਸੀਂ ਰਾਜੀ ਹੋ ਜਾਓਗੇ। ਗਿਣਦੇ ਰਹਿੰਦੇ ਨੇ, ਲਕੀਰਾਂ ਕੱਢੀ ਜਾਂਦੇ ਨੇ ਵੀ ਅੱਜ 15 ਦਿਨ ਹੋ ਗਏ, ਅੱਜ 27 ਬਾਕੀ ਰਹਿ ਗਏ, ਅੱਜ 26 ਰਹਿ ਗਏ, ਐਂ ਗਿਣਦੇ ਨੇ। ਮੈਂ ਰਾਜੀ ਹੋ ਜਾਂਦੇ ਨੇ, ਮੁੜ ਕੇ ਉੱਥੇ ਹੀ ਫੇਰ ਛੱਡ ਦਿੰਦੇ ਨੇ, ਨਾ ਫੇਰ ਨਹੀਂ ਕਰਦੇ, ਕਿਉਂਕਿ ਮਨ ਨਹੀਂ ਸਾਥ ਦੇ ਰਿਹਾ। ਮਨ ਨੇ ਸਾਥ ਤਾਂ ਦਿੱਤਾ ਵੀ ਮੈਨੂੰ ਬਿਮਾਰੀ ਹੈ, ਮੈਨੂੰ ਆਹ ਵਿਘਨ ਪਿਆ ਹੋਇਆ, ਮੇਰਾ ਕਾਰਜ ਰਾਸ ਨਹੀਂ ਹੋ ਰਿਹਾ, ਬਈ ਉਹ ਮੈਂ ਹਿੰਮਤ ਕਰਕੇ ਕਰਨਾ, ਉਹ ਵੀ ਅਧੂਰਾ ਹਿੰਮਤ, ਅਧੂਰੀ ਹਿੰਮਤ ਹੈ। ਤਾਂ ਮਹਾਰਾਜ ਦੀ ਮਿਹਰਬਾਨੀ ਹੈ ਬਈ ਮਨ ਟਿਕੇ ਨਾ ਟਿਕੇ ਫੇਰ ਵੀ ਰਾਜੀ ਕਰ ਦਿੰਦੇ ਨੇ, ਫੇਰ ਵੀ ਪੂਰਾ ਕਰ ਦਿੰਦੇ ਨੇ। ਕੋਈ ਮੰਤਰ ਨਹੀਂ ਹੈ, ਤੰਤਰੀ ਬਾਤਾਂ ਨਹੀਂ ਹੈ, ਇਹਦਾ ਇੱਕ ਰਿਕੁਐਸਟ ਹੈ। ਮੰਨ ਲੈਂਦਾ ਸੱਚੇ ਸਾਹਿਬ ਆ, ਕਿਆ ਨਹੀਂ ਕਰਦੇ ਰਹੇ, ਦੇ ਦਿੰਦਾ ਵੀ ਇਹ ਅਣਜਾਣ ਬੰਦੇ ਨੇ, ਚਲੋ ਦੇ ਦਿਓ। ਲੇਕਿਨ ਮਹਿਮਾਨ ਦਾ ਨਹੀਂ ਪਤਾ ਲੱਗਦਾ, ਮਹਿਮਾਨ ਨੂੰ ਹਿਰਦੇ 'ਚ ਨਹੀਂ ਵਸਾਉਂਦਾ, ਨਾ ਵਸਾਉਣ ਕਰਕੇ ਇਹਦਾ ਚਿੱਤ ਨਹੀਂ ਇੱਧਰ ਲੱਗਦਾ। ਮਹਾਰਾਜ ਕਹਿੰਦੇ ਔਖੀ ਬਾਤ ਹੈ। ਗੁਰੂ ਦਸ਼ਮੇਸ਼ ਪਿਤਾ ਨੇ ਜਦੋਂ ਖਾਲਸਾ ਸਾਜਿਆ, ਉਸ ਵੇਲੇ ਇੱਕ ਬਹੁਤ ਵੱਡਾ ਜੱਗ ਕੀਤਾ। ਪਹਿਲਾ ਮਰਿਆਦਾ ਇਸ ਤਰ੍ਹਾਂ ਦੀ ਕੁਦਰਤੀ ਤੁਰੀ ਆਉਂਦੀ ਸੀ ਕਿ ਬ੍ਰਾਹਮਣਾਂ ਦੀ ਪੰਗਤ ਲੱਗ ਜਾਇਆ ਕਰਦੀ ਸੀ। ਜਿਵੇਂ ਅਸੀਂ ਪੰਜ ਪਿਆਰਿਆਂ ਨੂੰ ਪਹਿਲਾਂ ਪ੍ਰਸ਼ਾਦਾ ਛਕਾ ਦਿੰਦੇ ਹਾਂ, ਬਹੁਤ ਥਾਈਂ ਐਸੀ ਮਰਿਆਦਾ ਚੱਲਦੀ ਹੈ ਕਿ ਪੰਜ ਪਿਆਰੇ ਛਾਂਟ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਓ, ਅਰਦਾਸ ਕਰਾਓ ਉਹਨਾਂ ਤੇ ਲੰਗਰ ਦੀ, ਤੇ ਫੇਰ ਸੰਗਤ ਪ੍ਰਸ਼ਾਦਾ ਛਕਦੀ ਹੈ। ਤੇ ਗੁਰੂ ਮਹਾਰਾਜ ਨੇ ਕੇਸ਼ਵ ਦਾਸ ਨੂੰ ਬੁਲਾਇਆ ਨਾ, ਤੇ ਜਦੋਂ ਆਉਣਗੇ ਛਕ ਲੈਣਗੇ। ਉਹਨਾਂ ਨੇ ਕਿਹਾ ਵੀ ਲੰਗਰ ਕਿਉਂਕਿ ਵਰਤ ਗਿਆ ਹੁਣ, ਅਸੀਂ ਜਦ ਇੱਕ ਵਾਰੀ ਵਰਤ ਗਿਆ, ਦੂਜਿਆਂ ਨੇ ਮੁੱਖ ਚ ਪਾ ਲਿਆ, ਅਸੀਂ ਤਾਂ ਨਹੀਂ ਹੁਣ ਛਕਦੇ। ਗੁਰੂ ਮਹਾਰਾਜ ਦੇ ਕੋਲ ਆ ਗਏ, ਬੜੇ ਰੋਣ ਲੱਗ ਗਿਆ ਕੇਸ਼ਵ ਦਾਸ, ਕਹਿਣ ਲੱਗਿਆ ਸੱਚੇ ਪਾਤਸ਼ਾਹ, ਤੁਸੀਂ ਕਲਯੁਗ ਦੇ ਅਵਤਾਰ ਹੋ, ਮਰਿਆਦਾ ਕਾਇਮ ਰੱਖਣ ਵਾਲੇ, ਤਿੰਨ ਯੁਗਾਂ ਦੀ ਮਰਿਆਦਾ ਕਾਇਮ ਚੱਲੀ ਆਈ ਹੈ, ਬ੍ਰਾਹਮਣ ਨੂੰ ਸਭ ਤੋਂ ਉੱਤਮ ਸਮਝਦੇ ਰਹੇ, ਤੇ ਤੁਸੀਂ ਇਹਨਾਂ ਨੂੰ ਅੰਮ੍ਰਿਤ, ਇਹਨਾਂ ਨੂੰ ਛਕਾ ਦਿੱਤਾ ਪ੍ਰਸ਼ਾਦਾ, ਸਾਨੂੰ ਯਾਦ ਵੀ ਨਹੀਂ ਕਰਿਆ। ਮਹਾਰਾਜ ਕਹਿੰਦੇ ਕੇਸ਼ਵ ਦਾਸ ਸਾਡੇ ਵਿਸਰ ਗਿਆ, ਯਾਦ ਨਾ ਰਿਹਾ, ਗੁੱਸਾ ਨਾ ਤੁਸੀਂ ਕਰੋ, ਹੁਣ ਪ੍ਰਸ਼ਾਦਾ ਛਕਾ ਦਿੰਦੇ, ਤੇ ਤੁਹਾਨੂੰ ਇਕੱਲਾ ਪ੍ਰਸ਼ਾਦਾ ਹੀ ਨਹੀਂ ਛਕਾਉਣਾ, ਨਾਲ ਦੁਸ਼ਾਲੇ ਵੀ ਦੇਵਾਂਗੇ, ਮੋਹਰਾਂ ਵੀ ਦੇਵਾਂਗੇ। ਕਹਿੰਦੇ ਮਹਾਰਾਜ ਸਾਡੀ ਮਾਨਤਾ ਨਹੀਂ ਰਹਿਣੀ ਕਲਯੁਗ 'ਚ, ਸਾਡੀ ਮਾਨਤਾ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਜੋ ਪੂਰਵਜ ਨੇ, ਜੋ ਵੇਦ ਸ਼ਾਸਤਰ ਨੇ, ਉਹ ਕਹਿੰਦੇ ਹੈ ਕਿ ਬ੍ਰਾਹਮਣ ਮੁੱਖ ਤੋਂ ਪੈਦਾ ਹੋਇਆ, ਸਭ ਤੋਂ ਉੱਪਰ ਹੈ, ਖੱਤਰੀ ਡੋਲਿਆਂ 'ਚ ਹੋਇਆ ਦੋ ਨੰਬਰ 'ਤੇ ਹੈ, ਤੇ ਵੈਸ ਜਿਹੜਾ ਹੈ ਉਹ ਤੀਸਰੇ ਨੰਬਰ 'ਤੇ ਆਉਂਦਾ, ਸ਼ੂਦਰ ਜਿਹੜਾ ਉਹ ਪੈਰਾਂ 'ਚੋਂ ਪੈਦਾ ਹੋਇਆ, ਇਸ ਕਰਕੇ ਉਹ ਸਭ ਤੋਂ ਹੇਠਾਂ। ਮਹਾਰਾਜ ਕਹਿੰਦੇ ਕੇਸ਼ਵ ਦਾਸ, ਗੁਰਮਤ ਦੇ ਅੰਦਰ ਛੋਟਾ ਬੜਾ ਕੋਈ ਨਹੀਂ, ਇੱਕੋ ਆਤਮਾ ਸਾਰੇ ਪਰਿਪੂਰਨ। ਪਰ ਚੰਗਾ, ਤੁਸੀਂ ਇਹਦੇ ਨਾਲ ਦੂਰੀ ਗੱਲ ਕਰੀ ਆ ਮਾਨਤਾ ਦੀ, ਤੁਸੀਂ ਪੰਡਿਤ ਹੋ, ਵਿਦਵਾਨ ਹੋ, ਬਾਣੀ ਦੀ ਖੋਜ ਕਰੋਗੇ, ਬਾਣੀ ਦਾ ਪ੍ਰਚਾਰ ਕਰੋਗੇ, ਬਾਣੀ ਦੇ ਸਿਧਾਂਤ ਨੂੰ ਜਾਣੋਗੇ, ਮੇਰਾ ਬੰਦ ਤੁਹਾਡੀ ਇੱਜ਼ਤ ਕਰੇਗਾ ਸਦਾ ਹੀ, ਮੈਂ ਵੀ ਤੁਹਾਡੀ ਇੱਜ਼ਤ ਕਰਦਾ, ਤੁਸੀਂ ਐਂ ਕਰੋ, ਇੱਕ ਕੰਮ ਤੁਹਾਨੂੰ ਦੱਸਦੇ ਹਾਂ, ਜੇ ਉਹ ਕੰਮ ਕਰੋਗੇ ਫੇਰ ਤਾਂ ਅਸੀਂ ਤੁਹਾਨੂੰ ਬਹੁਤ ਪੁੱਛਾਂਗੇ, ਤੁਹਾਡੇ ਪੁੱਛੇ ਬਿਨਾਂ ਨਹੀਂ ਚੱਲਾਂਗੇ, ਜੇ ਉਹ ਕੰਮ ਨਹੀਂ ਕਰੋਗੇ ਫਿਰ ਤੁਹਾਨੂੰ ਰਿਜੈਕਟ ਕਰ ਦਾਂਗੇ ਅਸੀਂ। ਕਹਿੰਦੇ ਉਹ ਕਿਹੜਾ ਕੰਮ ਹੈ? ਮਹਾਰਾਜ ਕਹਿੰਦੇ ਕੋਈ ਜ਼ੋਰ ਨਹੀਂ ਲਾਉਣਾ, ਕੁਛ ਨਹੀਂ ਕਰਨਾ, ਸਵੇਰੇ ਆ ਜਾਓ, ਤੁਹਾਨੂੰ ਕੰਮ ਦੱਸ ਦਿੱਤਾ ਜਾਏਗਾ, ਤੇ ਬਹੁਤਾ ਚਿਰ ਨਹੀਂ ਕਰਾਉਂਦੇ, ਥੋੜਾ ਜਿਹਾ ਚਿਰ ਕਰਾਵਾਂਗੇ, ਉਹ ਤੇ ਬਾਅਦ ਤੁਹਾਨੂੰ ਇੱਕ ਇੱਕ ਦੁਸ਼ਾਲਾ ਪੰਜ ਪੰਜ ਮੋਹਰਾਂ ਦੇਵਾਂਗੇ ਸਭ ਨੂੰ, ਤੇ ਰੋਜ਼ ਰੇਸ਼ਮੀ ਵਸਤਰ ਦੇਵਾਂਗੇ, ਪੈਸੇ ਦਿਆ ਕਰਾਂਗੇ, ਰੋਜ਼ ਰੋਜ਼ ਆ ਜਾ ਕਰੋ। ਦੂਸਰੇ ਦਿਨ ਸਾਰੇ ਹੀ ਤਿਆਰ ਹੋ ਕੇ ਆ ਗਏ ਵੀ ਅੱਜ ਮਹਾਰਾਜ ਨੇ ਦੁਸ਼ਾਲੇ ਵੀ ਦੇਣੇ ਨੇ, ਸਰੋਪੇ ਵੀ ਦੇਣੇ ਆ, ਵੱਡੇ ਵੱਡੇ ਮੋਹਰਾਂ ਵੀ ਦੇਣੀਆਂ ਨੇ ਸੋਨੇ ਦੀਆਂ, ਦੱਸੋ ਮਹਾਰਾਜ ਅਸੀਂ ਤਿਆਰ ਹੋ ਕੇ ਆ ਗਏ। ਮਹਾਰਾਜ ਕਹਿੰਦੇ ਆਸਣ ਵਿਛੇ ਪਏ ਨੇ, ਉੱਥੇ ਚਲੋ। ਕਹਿੰਦੇ ਲਓ ਪੰਡਿਤ ਜੀ, ਕੇਸ਼ਵ ਰਾਮ ਜੀ, ਇਸ ਤਰ੍ਹਾਂ ਕਰੋ, ਆਸਣਾਂ ਤੇ ਬੈਠ ਜਾਓ ਤੇ ਮਾਲਾ ਪਈ ਹੈ ਹਰੇਕ ਦੇ ਨਾਲ, ਜਿਹਦੇ ਤਾਂ ਚਿੱਤ ਵਿੱਚ ਚੱਲ ਸਕਦਾ ਚਿੱਤ ਨਾਲ, ਮਨ ਵਿੱਚ ਚੱਲਦਾ ਮਨ ਨਾਲ, ਰਸਨਾ ਤੇ ਚੱਲਦਾ ਰਸਨਾ ਨਾਲ, ਇਹ ਸਿਰਫ ਕੁਛ ਨਹੀਂ ਕਰਨਾ, ਵਾਹਿਗੁਰੂ ਵਾਹਿਗੁਰੂ ਕਹੀ ਜਾਣਾ। ਸ਼ਗਨ ਛਕਾਉਣ ਵਾਸਤੇ ਭੰਡਾਰੇ ਖੁੱਲ੍ਹੇ ਆ, ਛਕ ਲਓ, ਖੂਬ ਗੱਫੇ ਛਪਾਏ, ਪੇਟ ਭਰ ਭਰ ਕੇ ਛਕ ਲਏ, ਮੱਖਣ ਛਕ ਰਹੇ ਨੇ, ਹੋਰ ਅਨੇਕਾਂ ਕਿਸਮ ਦੇ ਪਦਾਰਥ ਛਕ ਕੇ ਬੈਠ ਗਏ। ਮਹਾਰਾਜ ਕਹਿੰਦੇ ਵੀ ਫੇਰ ਥੋੜੀ ਦੇਰ ਨੂੰ ਤੁਹਾਨੂੰ ਦੁੱਧ ਆਏਗਾ, ਹੋਰ ਚੀਜ਼ਾਂ ਆਉਣਗੀਆਂ, ਜੋ ਕਹੋਗੇ ਉਹ ਆਏਗਾ, ਬਦਾਮਾਂ ਦੀ ਸ਼ਰਦਾਈ ਆਏਗੀ, ਬਹਿ ਜਾਓ ਤੇ ਵਾਹਿਗੁਰੂ ਵਾਹਿਗੁਰੂ ਕਹਿਣਾ। ਇੱਕ ਤਾਂ ਵਾਸੀ ਨਹੀਂ ਲੈਣੀ, ਇੱਕ ਨੇਤਰ ਨਹੀਂ ਖੋਲਣੇ, ਇੱਕ ਸੌਣਾ ਨਹੀਂ ਹੈ, ਸਾਵਧਾਨ ਹੋ ਕੇ ਇਸ ਤਰ੍ਹਾਂ ਬੈਠਣਾ, ਬਸ ਐਂ ਕਹੀ ਜਾਣਾ ਵਾਹਿਗੁਰੂ ਵਾਹਿਗੁਰੂ। ਮਾਲਾ ਨਾ ਕਹਿ ਹੁੰਦਾ ਮਾਲਾ ਨਾਲ ਕਹਿ ਲਓ, ਰਸਨਾ ਨਾਲ ਕਹਿ ਹੁੰਦਾ ਰਸਨਾ ਨਾਲ ਕਹਿ ਲਓ, ਸਵਾਸ ਨਾ ਕਹਿ ਹੁੰਦਾ ਸਵਾਸ ਨਾਲ ਕਹਿ ਲਓ, ਮਨ ਚ ਚਿਤ ਵੀ ਸਕਦੇ ਹੋ, ਮਾਨਸਿਕ ਤੌਰ ਤੇ ਕਹਿ ਸਕਦੇ ਹੋ, ਮਾਨਸਿਕ ਤੌਰ ਤੇ ਕਹਿ ਲਓ। ਜਦ ਥੋੜੀ ਦੇਰ ਹੋਈ, ਪਹਿਰੇ ਤੇ ਖੜਾਤੇ ਸਿੰਘ ਕਹਿੰਦੇ ਦੇਖੋ ਸਾਵਧਾਨ ਕਰਾਉਣਗੇ ਤੁਹਾਨੂੰ, ਜਿਹੜਾ ਸੌਂਗਾ ਗੁੱਸਾ ਨਾ ਕਰਿਓ। ਤੇ ਉਸ ਵੇਲੇ ਥੋੜੀ ਦੇਰ ਤੋਂ ਬਾਅਦ ਕੀ ਦੇਖਦੇ ਨੇ, ਸਵਾਹ ਤਾਂ ਹੈ ਨਹੀਂ ਸੀ ਨਾਮ ਜਪਣ ਦਾ, ਤੇ ਨੇਤਰ ਖੋਲ ਕੇ ਦੂਏ ਵੱਲ ਦੇਖਦਾ, ਦੂਆ ਥੋੜੀ ਜਿਹੀ ਅੱਖ ਖੋਲ ਕੇ ਉਧਰ ਨੂੰ ਦੇਖਦਾ ਵੀ ਬੈਠਾ ਹੈ, ਵੀ ਮਾਲਾ ਫੇਰਦਾ, ਮੈਂ ਹੀ ਫੇਰਦਾ, ਮਨ ਕਿੱਥੋਂ ਲੱਗੇ, ਕਿਸੇ ਨੂੰ ਵਾਸੀ ਆ ਰਹੀ ਹੈ, ਕਈ ਉਂਗਣ ਲੱਗ ਗਏ, ਕਈ ਐਂ ਹੋ ਗਏ, ਸਾਡੇ ਵੀ ਹੋ ਜਾਂਦੇ ਹੁੰਦੇ ਨੇ, ਕੀਰਤਨ ਸੁਣਦੇ ਰਹਿੰਦੇ ਇੱਥੇ ਆ ਜਾਣ, ਇਹਦੇ ਸਾਵਧਾਨਤਾ ਨਹੀਂ ਰਹਿੰਦੀ, ਨੀਂਦ ਤੁੰਦਰਾ ਨੀਂਦ ਪੈ ਜਾਂਦੀ ਹੁੰਦੀ ਹੈ। ਸਾਵਧਾਨਤਾ ਮਹਾਰਾਜ ਨੇ ਸਾਵਧਾਨਤਾ ਕਿਹਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇੱਕ ਅਗਰਚੀ, ਸਾਵਧਾਨ ਹੋ ਕੇ ਬੈਠੋ ਸੰਗਤ ਦੇ ਅੰਦਰ, ਅੱਖਾਂ ਮੀਚੇ ਤੇ ਜਿਹਨੂੰ ਨੀਂਦ ਆਉਂਦੀ ਹੈ, ਨੇਤਰ ਖੋਲ ਕੇ ਗੁਰੂ ਸਰੂਪ ਦਾ ਧਿਆਨ ਕਰੋ, ਸ਼ਬਦ ਵਿੱਚ ਬੋਲੋ, ਕੰਨਾਂ ਨਾਲ ਬਾਣੀ ਸੁਣ ਕੇ ਉਹਦੇ ਅਰਥ ਭਾਵ ਹਿਰਦੇ ਚ ਧਾਰਨ ਕਰੋ। ਥੋੜੀ ਦੇਰ ਤੇ ਬਾਅਦ ਉਂਗਣ ਲੱਗ ਗਏ, ਕਈਆਂ ਨੂੰ ਵਾਸੀਆਂ ਆਉਣ ਲੱਗ ਗਿਆ, ਇੱਕ ਨੂੰ ਆਈ, ਸਾਰਿਆਂ ਨੇ ਸ਼ੁਰੂ ਕਰ ਦਿੱਤਾ, ਇਹ ਵਾਸੀ ਚ ਐਸੀ ਬਿਮਾਰੀ ਹੈ, ਇੱਕ ਨੂੰ ਆ ਜਾਵੇ ਸਾਰਿਆਂ ਨੂੰ ਆਓ, ਕਿਉਂਕਿ ਜਿਹਦਾ ਜਿਹਦਾ ਦਿਲ ਨਹੀਂ ਲੱਗਦਾ ਉਹਨੂੰ ਸਾਰਿਆਂ ਨੂੰ ਵਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਚਿੱਤ ਨਾ ਲੱਗਣ ਦੀ ਬਾਤ ਹੁੰਦੀ ਹੈ। ਇੱਕ ਨੇ ਕਿਤਾਬ ਪੜ੍ਹ ਲੈਂਦੇ ਨੇ, ਬਾਣੀ ਪੜ੍ਹਨ ਲਾ ਦੋ, ਵਾਸੀਆਂ ਲੈਣ ਲੱਗ ਜਾਣਗੇ, ਕਿਉਂਕਿ ਚਿੱਤ ਨਹੀਂ ਲੱਗ ਰਿਹਾ, ਰਿਜੈਕਸ਼ਨ ਆ ਰਹੀ ਹੈ ਅੰਦਰੋਂ। ਮਹਾਰਾਜ ਕਹਿੰਦੇ ਦੇਖੋ ਤਾਂ ਸਿੰਘਾ, ਮਹਾਰਾਜ ਬਹੁਤ ਤਾਂ ਉਮਦੇ ਨੇ, ਕਈ ਅੱਖਾਂ ਖੋਲੀ ਬੈਠੇ ਨੇ, ਕਈ ਵਾਸੀਆਂ ਹੀ ਲਈ ਜਾਂਦੇ, ਕਹਿੰਦੇ ਸਾਵਧਾਨ ਕਰੋ, ਬੋਲ ਦੋ, ਜਿਹੜੇ ਉਂਗਦੇ ਨੇ ਉਹਨਾਂ ਨੂੰ ਸ਼ਸਤਰ ਦੀ ਹੁਜ ਨਾਲ ਜਗਾ ਦੋ, ਉਹਨਾਂ ਦੇ ਵਰਸ਼ੇ ਲਾਈ ਜਾਂਦੇ ਨੇ ਸਿਰਾ, ਸਾਵਧਾਨ ਸਾਵਧਾਨ ਹੋ ਸਾਵਧਾਨ ਹੋ, ਘੰਟਾ ਨਾ ਲੰਘ ਸਕਿਆ। ਫੇਰ ਸਿੰਘ ਚਲੇ ਗਏ, ਗੱਲਾਂ ਕਰਨ ਲੱਗ ਗਏ, ਕਹਿੰਦੇ ਵੀ ਇਹ ਤਾਂ ਬਹੁਤ ਔਖਾ ਕੰਮ ਹੈ, ਇਹ ਤਾਂ ਨਹੀਂ ਹੋਣਾ। ਕਹਿੰਦੇ ਮੋਹਰਾਂ ਮਾਰਾਂ ਤਾਂ ਲੈ ਲਓ ਅੱਜ ਦੀਆਂ, ਕਹਿੰਦੇ ਇਹ ਤਾਂ ਅੱਠ ਘੰਟੇ, ਮਹਾਰਾਜ ਨੇ ਕਹਿਤਾ ਇਹ ਤਾਂ ਆਉਣੇ ਹੀ ਨਹੀਂ ਅੱਠ ਘੰਟੇ, ਆਪਾਂ ਨੂੰ ਨੀਂਦ ਜ਼ੋਰ ਨਾਲ ਆ ਰਹੀ ਹੈ, ਵਸੀਆਂ ਆ ਰਹੀਆਂ, ਇਹਨਾਂ ਨੂੰ ਕਿਵੇਂ ਰੋਕੀਏ। ਸਿੰਘ ਤੱਕ ਕਰੜਾ ਭੇਜਦਾ, ਉਹ ਕਹਿੰਦਾ ਦੇਖੋ ਪੰਡਿਤ ਜੀ, ਹੁਣ ਤਾਂ ਇਹਦਾ ਹੱਥ ਬੰਨ੍ਹ ਰਿਹਾ ਸੀ ਤੁਹਾਡੇ, ਤੁਸੀਂ ਗੁਰੂ ਦਾ ਕਾਰਜ ਕਰਨ ਲੱਗੇ ਹੋ, ਜੇ ਮਜ਼ਦੂਰ ਇਮਾਨਦਾਰੀ ਨਾਲ ਕੰਮ ਨਾ ਕਰੇ ਤਾਂ ਫਿਰ ਕਹਿੰਦੇ ਫਿਰ ਉਹਨੂੰ ਦੰਡ ਦਾ ਭਾਗੀ ਹੁੰਦਾ, ਤੇ ਮੈਂ ਫਿਰ ਦੰਡ ਦੇਣਾ, ਹੁਜ ਮਾਰਨੀ ਆ ਪੂਰੇ ਜ਼ੋਰ ਦੀ, ਗੁੱਸਾ ਨਾ ਕਰਿਓ। ਉੱਠ ਕੇ ਖੜੇ ਹੋ ਗਏ, ਕਹਿੰਦੇ ਕੇਸ਼ਵ ਦਾਸ ਤੁਸੀਂ ਆ ਗਏ ਭਾਈ, ਅੱਜ ਦੀਆਂ ਤਾਂ ਲੈ ਜਾਓ, ਤੁਹਾਨੂੰ ਐਡਵਾਂਸ ਦੇ ਤੀਆਂ ਪਈਆਂ ਨੇ, ਕੀ ਗੱਲ ਤੁਸੀਂ ਬੈਠਦੇ ਨਹੀਂ? ਕਹਿੰਦੇ ਮਹਾਰਾਜ ਇਦੋਂ ਸਖਾਲਾ ਰੁਜ਼ਗਾਰ ਸਾਡੇ ਕੋਲ ਹੈਗਾ, ਇਹ ਤਾਂ ਬਹੁਤ ਔਖਾ। ਕਹਿੰਦੇ ਉਹ ਕਿਹੜਾ? ਕਹਿੰਦੇ ਰਾਹੂ ਕੇਤੂ ਬੈਲ ਹਮਾਰੇ, ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ। ਮਾੜਾ ਜਿਹਾ ਮਾਈ ਨੂੰ ਕਹਿਣ ਦੀ ਲੋੜ ਹੈ ਵੀ ਤੇਰੇ ਉੱਤੇ ਤਾਂ ਸੜ ਸਤੀ ਚੜ ਗਈ, ਸੱਤ ਕਿਸਮ ਦਾ ਅਨਾਜ ਦੇ ਤੇ ਕੋਈ ਚੀਜ਼ ਦੇ ਚਿੱਟਾ ਚਿੱਟੇ ਕਿਸਮ ਦਾ ਤੇਲ, ਉਹਦਾ ਘਿਓ ਹੁੰਦਾ, ਪੀਲੇ ਕਿਸਮ ਦੇ ਕੋਈ ਧਾਤ ਦੀ ਕੋਈ ਗਹਿਣਾ ਦੇ ਉਹ ਮੁੰਦਰੀ ਮੰਗਦੇ ਨੇ ਜਾਂ ਕੋਈ ਹੋਰ ਚੀਜ਼ ਮੰਗਦੇ। ਕਹਿੰਦੇ ਮਹਾਰਾਜ ਇੱਕ ਵਾਰੀ ਕਿਹਾ ਵੀ ਸਿੰਘਾਂ ਵਾਲੇ ਦਾ ਖਤਰਾ ਹੈ, ਧਰਤੀ ਦੇ ਉੱਤੇ ਇਸ ਤਰ੍ਹਾਂ ਚੱਲਣ ਵਾਲੇ ਦਾ ਖਤਰਾ, ਮਾਈ ਖੇਸ ਵੀ ਲਿਆਊਗੀ, ਸਭ ਕੁਛ ਲਿਆ ਕੇ ਦੇ ਦੂ, ਕੁਛ ਲੈ ਲਓ। ਤੇ ਕਹਿੰਦੇ ਸਾਡਾ ਤਾਂ ਚੁਟਕੀ ਦਾ ਕੰਮ ਹੈ ਮਹਾਰਾਜ, 8 ਘੰਟੇ ਕਦ ਲੱਗੇ, ਕਦ ਸਾਨੂੰ ਮਿਲਿਆ? ਨਾ ਮਹਾਰਾਜ ਇਹ ਕੰਮ ਔਖਾ। ਮਹਾਰਾਜ ਕਹਿੰਦੇ ਆਖਣ ਔਖਾ ਸਾਚਾ ਨਾਮ, ਜੇ ਸਿਖਾਲਾ ਹੁੰਦਾ ਸਾਰੀ ਦੁਨੀਆ ਹੀ ਨਾਮ ਜਪਦੀ, ਲੇਕਿਨ ਨਾਮ ਤੋਂ ਭੁੱਲ ਕੇ ਮਹਾਰਾਜ ਕਹਿੰਦੇ ਜੇ ਨਾਮ ਭੁੱਲਦਾ ਨਾ ਤਾਂ ਇਹ ਤਨ ਨੂੰ ਅੱਗ ਦੇ ਵਿੱਚ ਜਾਲਦੇ, ਰੱਖਣ ਦੇ ਕਾਬਲ ਨਹੀਂ, ਕਿਉਂਕਿ ਜਿਹੜੇ ਕੰਮ ਵਾਸਤੇ ਇਹ ਪ੍ਰਾਪਤ ਹੋਇਆ ਹੈ। ਨਾਨਕ ਇਹ ਤਨ ਜਾਲ ਜਿਨੀ ਜਲਿਆ ਨਾਮ ਵਿਸਾਰਿਆ, ਜਿਹਨੇ ਤ੍ਰਿਸ਼ਨਾ ਦੀ ਅੱਗ ਵਿੱਚ ਜਲੇ ਹੋਏ ਨੇ ਨਾਮ ਨੂੰ ਭੁਲਾ ਦਿੱਤਾ, ਕਹਿੰਦੇ ਉਹਨੂੰ ਜਾਲਦੇ ਭਾਈ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀ ਜਾ ਕਾਏ, ਉਹਨੇ ਹੇਠ ਚਲਾਈ ਹੈ ਬਾਲਣ ਸੰਦੇ ਪਾਏ। ਬਾਲਣ ਤਾਂ ਵਾਜੂ ਲੱਕੜੀ ਤੋਂ ਵੀ ਸਸਤਾ ਹੈ। ਸੋ ਇਸ ਤਰ੍ਹਾਂ ਦੇ ਨਾਲ ਨਾਮ ਤੋਂ ਬਗੈਰ ਗੁਣ ਗੜ ਜਾਂਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਉਸ ਦਿਨ ਜਦੋਂ ਦੇਰ ਹੋ ਕੇ ਆਏ ਤੇ ਕੀਰਤਨ ਰਹਿ ਗਿਆ ਉਸ ਦਿਨ, ਇਸ ਗੱਲ ਨੂੰ ਇੰਨਾ ਫੀਲ ਕਰਿਆ ਆਪਨੇ ਵੀ ਇਹ ਤਾਂ ਤਨ ਰੱਖਣ ਦੇ ਕਾਬਲ ਹੀ ਨਹੀਂ ਹੈ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਦੂਰ ਚਲਾ ਜਾਏ। ਭਾਵੇਂ ਆਪ ਨੀਂਜ ਗਏ, ਸਾਨੂੰ ਸਮਤ ਦਿੱਤੀ ਹੈ ਸਾਰੀ। ਤੇ ਮਹਾਰਾਜ ਫਰਮਾਨ ਕਰਦੇ ਆ ਕਿ ਨਾਮ ਜਲ ਭੁੱਲਣ ਦੇ ਨਾਲ ਆਦਮੀ ਦੇ ਵਿੱਚ ਜਿੰਨੇ ਗੁਣ ਨੇ, ਸਤਗੁਣ ਜਿਹਨਾਂ ਨੂੰ ਕਹਿੰਦੇ ਨੇ, ਖਿਮੈ, ਸ਼ਰਧਾ ਹੈ, ਧੀਰਜ ਹੈ, ਸੰਤੋਖ ਹੈ, ਅਹਿੰਸਾ ਹੈ, ਸਤ ਹੈ, ਤਪ ਹੈ, ਬ੍ਰਹਮਚਰੀ ਹੈ, ਦਾਨ ਹੈ, ਜਿੰਨੇ ਗੁਣ ਨੇ ਸਾਰੇ ਦੇ ਸਾਰੇ ਮਹਾਰਾਜ ਕਹਿੰਦੇ ਉਹ ਖਤਮ ਹੋ ਜਾਂਦੇ ਨੇ ਜੇ ਨਾਮ ਭੁੱਲ ਜਾਵੇ। ਐਂ ਫਰਮਾਨ ਕਰਦੇ
ਭੁੱਲ ਕੇ ਹਰ ਨਾਮ ਨੂੰ ਗਲ ਗਏ ਗੁਣ ਤੇਰੇ ਪਿਆਰੇ,
ਵਿਸਰਤ ਤੇਰੇ ਗੁਣ ਗਲਿਆ। ਵਾਹਿਗੁਰੂ ਜਦੋਂ ਭੁੱਲਦਾ ਹੈ ਕਿੰਨਾ ਹੀ ਨੇਕ ਬੰਦਾ ਹੋਵੇ ਉਹਦੇ ਗੁਣ ਗਲਨੇ ਸ਼ੁਰੂ ਹੋ ਜਾਂਦੇ ਨੇ, ਪਤਨ ਹੋਣਾ ਸ਼ੁਰੂ ਹੋ ਜਾਂਦਾ। ਕਰਨੀ ਕਾਗਦ ਮਨ ਵਸ ਬਾਣੀ ਬੁਰਾ ਭਲਾ ਦੋਏ ਲੇਖ ਪਏ। ਕਹਿੰਦੇ ਜਿਹੜੀ ਸਾਡੀ ਕਰਨੀ ਹੈ ਨਾ, ਆਚਰਣ ਹੈ, ਕਰੈਕਟਰ ਹੈ, ਇਹ ਤਾਂ ਹੈਗਾ ਕਾਗਜ਼। ਕਰੈਕਟਰ ਛੋਟੀ ਜਿਹੀ ਚੀਜ਼ ਨਹੀਂ ਹੁੰਦੀ, ਬੇਅੰਤ ਚੀਜ਼ਾਂ ਨੇ ਇਹਦੇ ਵਿੱਚ। ਕੋਈ 30-40 ਚੀਜ਼ਾਂ ਹੋਣ ਤਾਂ ਕਰੈਕਟਰ ਹੋਇਆ ਕਰ। ਇੱਕ ਬੰਦਾ ਹੋਰ ਗੱਲਾਂ ਚੋਂ ਚੰਗਾ ਕ੍ਰੋਧੀ ਹੈ, ਕਹਿੰਦੇ ਇਹਦਾ ਕੀ ਕਰੈਕਟਰ ਹੈ, ਕਹਿ ਕੇ ਮੁੱਕਰ ਜਾਂਦਾ ਉਹਨੂੰ, ਕਹਿੰਦੇ ਇਹਦਾ ਕੀ ਕਰੈਕਟਰ ਹੈ। ਲੋਭੀ ਹੈ, ਕਹਿੰਦੇ ਇਹਦਾ ਕਰੈਕਟਰ ਹੀ ਨਹੀਂ ਹੈ। ਕਰੈਕਟਰ ਪੂਰੇ ਸਾਰੇ ਗੁਣ ਹੋਣ ਉਹਨੂੰ ਕਰੈਕਟਰ ਕਹਿੰਦੇ। ਆਚਰਣ ਕਹਿੰਦੇ ਨੇ ਸਾਡਾ ਜਿਹੜਾ ਆਚਰਣ ਹੈ ਇਹ ਤਾਂ ਹੈਗਾ ਕਾਗਜ਼, ਕਰਨੀ ਕਾਗਜ਼। ਮਨ ਵਸਵਾਣੀ ਦੁਆਤ ਹੈਗਾ ਸਾਡੀ ਮਨ। ਇਹ ਹਰ ਵਕਤ ਲੇਖ ਲਿਖੀ ਜਾਂਦਾ ਕਾਗਜ਼ ਦੇ ਉੱਤੇ, ਮਨ ਜਿਹੜਾ ਹਰ ਬਹੁਤ ਲਿਖਦਾ ਹਰ ਘੜੀ। ਚਿੰਤਤ ਹੀ ਦਿਸਾ ਸਭ ਕੋਈ, ਚੇਤਾ ਏਕ ਤਹੀ ਸੁਖ ਹੋਏ। ਇਹਦੇ ਉੱਤੇ ਦੋ ਕਿਸਮ ਦੇ ਲੇਖ ਕਾਗਜ਼ ਤੇ ਲਿਖੀ ਜਾਂਦਾ ਆਚਰਨ ਦੇ ਵਿੱਚ, ਅੰਤਸ਼ਕਰਨ ਦੇ ਵਿੱਚ। ਬੁਰਾ ਭਲਾ ਦੋਏ ਲੇਖ ਪਏ, ਇੱਕ ਬੁਰੇ ਲੇਖ ਲਿਖਦਾ ਇੱਕ ਭਲੇ ਲਿਖਦਾ। ਤੇ ਉਹਨਾਂ ਲੇਖਾਂ ਨਾਲ ਕੀ ਹੁੰਦਾ, ਸਾਡਾ ਸੁਭਾਅ ਬਣਨਾ ਸ਼ੁਰੂ ਹੋ ਜਾਂਦਾ। ਸ਼ੁਭ ਤੇ ਅਸ਼ੁਭ ਕਰਮਾਂ ਵੱਲ ਸਾਨੂੰ ਤੋਰਦਾ ਫਿਰ ਉਹ ਸੁਭਾਅ। ਜੇ ਤਾਂ ਸ਼ੁਭ ਜ਼ਿਆਦਾ ਲਿਖੇ ਗਏ ਫਿਰ ਸਤਸੰਗ ਚ ਆਏਗਾ, ਆਸਾ ਦੀ ਵਾਰ ਤੇ ਜਿੱਦਣ ਹੋਏਗੀ ਰਾਤ ਨੂੰ ਇਹ ਫਿਕਰ ਹੋਏਗਾ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ, ਪਹਿਲਾਂ ਹੀ ਉੱਠ ਕੇ ਤੁਰ ਜਾਏਗਾ, ਟਾਈਮ ਤੋਂ ਵੀ ਪਹਿਲਾਂ ਜਾ ਕੇ ਬੈਠ ਜਾਏਗਾ, ਕਿਉਂਕਿ ਉਹਦੇ ਸ਼ੁਭ ਗੁਣ ਵੱਧ ਗਏ ਨੇ। ਉਹ ਸ਼ੁਭ ਗੁਣ ਫਿਰ ਹੁਣ ਤੋਰ ਰਹੇ ਨੇ ਵੀ ਤੂੰ ਨੀਂਦ ਪਿਆਰੀ ਨਾ ਕਰ, ਜਾਗ ਅੰਮ੍ਰਿਤ ਵੇਲੇ ਹਨੇਰੇ ਦੀ ਪਰਵਾਹ ਨਾ ਕਰ, ਜਾ ਕੇ ਹਰੀ ਦਾ ਜਸ ਸਰਵਣ ਕਰ। ਉਹ ਤੁਰਦਾ। ਤੇ ਜੇ ਮਾੜੇ ਲੇਖ ਲਿਖੇ ਗਏ ਫਿਰ ਪਿੱਠ ਦਿੰਦਾ ਵੀ ਮੈਂ ਤੇ ਜਾ ਨਹੀਂ ਹੁੰਦਾ, ਅੱਜ ਤਾਂ ਮੈਨੂੰ ਕੰਮ ਹੈ, ਸਰੀਰ ਮੇਰਾ ਥੱਕਿਆ ਹੋਇਆ, ਅੱਜ ਤਾਂ ਮੈਂ ਤੇ ਜਾ ਨਹੀਂ ਹੁੰਦਾ, ਸੌਂ ਜੂ, ਬੇਫਿਕਰ ਹੋ। ਕਿਉਂਕਿ ਲੇਖਾਂ ਦਾ ਸਵਾਦ ਦਾ ਫਰਕ ਪੈ ਗਿਆ। ਬੁਰੇ ਭਲੇ ਦੋ ਲੇਖ ਲਿਖੇ ਗਏ ਇਹਦੇ ਅੰਤਸ਼ਕਰਨ ਚ। ਉਹ ਅੰਤਸ਼ਕਰਨ ਦੇ ਲਿਖੇ ਲੇਖ ਬਿਰਤੀ ਬਣਾਉਂਦੇ ਨੇ, ਬਿਰਤੀ। ਉਹਨੂੰ ਮਹਾਰਾਜ ਕਿਰਤ ਕਹਿੰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ। ਸਵਾਹ ਨੇ ਸਾਡੇ ਨੇ ਬੁਰੇ ਭਲੇ, ਸਾਡੇ ਜਿਹੜੇ ਕਰਮ ਸੀ ਉਹਨਾਂ ਨੇ ਸਾਡਾ ਸਵਾਹ ਬਣਾ ਤਾ, ਸਵਾਹ ਨੇ ਸਾਡੀ ਕਿਰਤ ਬਣਾ ਤੀ। ਉਹ ਕਿਰਤ ਦੇ ਕਰਮਾਂ ਦੇ ਨਾਲ ਅਸੀਂ ਹੇ ਪ੍ਰਭੂ ਤੇਰੇ ਨਾਲੋਂ ਦੂਰ ਚਲੇ ਗਏ, ਤੂੰ ਕਿਰਪਾ ਕਰ। ਸੋ ਦੋ ਕਿਸਮ ਦੇ ਲੇਖ ਲਿਖੇ ਜਾਂਦੇ ਨੇ, ਸ਼ੁਭ ਅਤੇ ਅਸ਼ੁਭ। ਦੋਏ ਰਸਤੇ ਨੇ, ਦੋ ਕਾਂਟੇ ਹੋ ਜਾਂਦੇ ਨੇ। ਜੇ ਅਸ਼ੁਭ ਲੇਖ ਲਿਖੇ ਗਏ ਤਾਂ ਅਸ਼ੁਭ ਪਾਸੇ ਨੂੰ ਅਸੀਂ ਤੁਰਨਾ ਸ਼ੁਰੂ ਹੋ ਜਾਵਾਂਗੇ, ਗਲਤ ਗੱਲਾਂ ਕਰਾਂਗੇ, ਨਾਸਤਿਕਤਾ ਆ ਜਾਏਗੀ, ਤਰਕਾਂ ਆ ਜਾਣਗੀਆਂ। ਹਰੀ ਦਾ ਜਸ ਕਰਨ ਨਾਲ ਸੁਣਨ ਨੂੰ ਤਿਆਰ ਨਹੀਂ ਹੋਵਾਂਗੇ, ਉਲਟੇ ਪਾਸੇ ਨੂੰ ਜਾਵਾਂਗੇ। ਤੇ ਕਰਮ ਜਿਹੜੇ ਨੇ, ਕਰਮਾਂ ਦਾ ਅਸਰ ਹੈ ਇਹ ਤਾਂ ਦੂਰ ਹੁੰਦਾ ਹੈ ਜੇ ਗੁਣ ਪੈਦਾ ਹੋਣ। ਗੁਣ ਪੈਦਾ ਹੁੰਦੇ ਨੇ ਨਾਮ ਜਪੇ ਤੇ, ਕਿਉਂਕਿ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ। ਮਹਾਰਾਜ ਕਹਿੰਦੇ ਸੰਸਾਰ ਇਸ ਗੱਲ ਨੂੰ ਸਮਝਦਾ ਨਹੀਂ ਹੈ। ਕਰਨੀ ਕਾਗਦ ਮਨ ਵਸ ਬਾਣੀ ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਸੁਭਾਅ ਬਣ ਗਿਆ ਨਾ ਸਾਡਾ, ਉਹ ਸੁਭਾਅ ਸਾਨੂੰ ਚਲਾਉਂਦਾ, ਫਿਰ ਸੁਭਾਅ ਦੇ ਬਸ ਅਧੀਨ ਹੋ ਕੇ ਅਸੀਂ ਚੱਲਦੇ। ਤੋ ਗਣਨਾ ਹੀ ਅੰਤਰ ਚਿਤ ਚੇਤਸ ਕੀ ਨਹੀਂ ਬਾਵਰੀਆ ਬੌਰਿਆ, ਤੂੰ ਤਾਂ ਪਾਗਲ ਹੋ ਗਿਆ ਇਸ ਤਰ੍ਹਾਂ ਫਰਮਾਨ ਕਰਦੇ ਆ। ਮਨਾ ਬਾਵਰਿਆ ਸਾਨੂੰ ਵਿਸਰਿਆ ਕਰ, ਮਨਾ ਬਾਬਰਿਆ। ਕਿਵੇਂ ਨੂੰ ਕਹਿੰਦੇ ਨੇ। ਬਿਨ ਨਾਵੈ ਸਭ ਜੱਗ ਬੌਰਨ, ਮਹਾਰਾਜ ਕਹਿੰਦੇ ਸਾਰਾ ਸੰਸਾਰ ਬੌਲਾ ਹੋਇਆ ਹੋਇਆ, ਹਲਕ ਗਿਆ। ਹਲਕਿਆ ਹੋਇਆ ਜਿਹੜਾ ਹੁੰਦਾ ਉਹਨੂੰ ਆਪਣੇ ਦੀ ਪਛਾਣ ਨਹੀਂ ਰਹਿੰਦੀ, ਉਹਨੂੰ ਵੀ ਆ ਕੇ ਚੱਕ ਮਾਰਦਾ, ਜਿੱਥੇ ਰਹਿੰਦਾ ਉਹਨਾਂ ਨੂੰ ਵੀ ਵੱਢ ਖਾਂਦਾ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਬੌਰਾ ਹੋ ਗਿਆ ਇਹ ਮਨ, ਆਪਣੇ ਨਾਲ ਰਹਿਣ ਵਾਲੇ ਵਾਹਿਗੁਰੂ ਨੂੰ ਭੁੱਲ ਗਿਆ, ਜਿਹੜੇ ਚੋਰ ਸੀਗੇ ਉਹਨਾਂ ਵੱਲ ਨੂੰ ਤੁਰਿਆ ਜਾਂਦਾ। ਚਿੱਤ ਚੇਤਸ ਕੀ ਨਹੀਂ ਵਾਵਰਿਆ, ਤੂੰ ਕਿਉਂ ਨੀ ਚਿੱਤ ਦੇ ਵਿੱਚ ਚੇਤਦਾ ਉਸ ਵਾਹਿਗੁਰੂ ਨੂੰ? ਹਰ ਵਿਸਰ ਤੇਰੇ ਗੁਣੇ ਗਲਿਆ, ਤੇਰੇ ਤਾਂ ਦਿਨ ਰਾਤ ਸਵੇਰੇ ਹੀ ਗੁਣ ਗਲਨੇ ਸ਼ੁਰੂ ਹੋ ਜਾਂਦੇ ਨੇ, ਦੂਆ ਦਿਨ ਫੇਰ ਹੋ ਜਾਂਦਾ, ਰਾਤ ਆ ਜਾਂਦੀ ਹੈ ਫੇਰ ਗਲਦੇ ਨੇ, ਦਿਨ ਚੜ ਜਾਂਦਾ ਫੇਰ ਗਲਦੇ, ਇੰਨਾ ਘਾਟੇ ਦਾ ਵਪਾਰੀ ਤੋਂ। ਜਾਲੀ ਰਹਿਣ ਜਾਲ ਦਿਨ ਹੋਊਗਾ ਹਰ ਘੜੀ, ਕਹਿੰਦਾ ਅਸੂਲਾਂ ਤੇ ਮਹਾਰਾਜ ਕਹਿੰਦੇ ਤੂੰ ਗਿਰਦਾ, ਭੋਗਾਂ ਦੇ ਰਸਾਂ ਦੇ ਵਿੱਚ ਫਸ ਰਿਹਾ ਹਰ ਘੜੀ, ਦਿਨ ਵਿੱਚ ਵੀ ਰਾਤ ਵਿੱਚ ਵੀ। ਜੇਤੀ ਘੜੀ ਫਾਹੀ ਤੇਤੀ, ਜਿੰਨੀਆਂ ਘੜੀਆਂ ਨੇ ਉਹ ਸਾਰੀਆਂ ਫਾਹੀਆਂ ਬਣ ਬਣ ਕੇ ਤੇਰੇ ਗਲ ਵਿੱਚ ਪਈ ਜਾਂਦੀਆਂ, ਰਸ ਰਸ ਚੋਗ ਚੁਗੇ ਨੇ ਤਾਂ ਫਾਸੇ ਝੂਠ ਸਮੂੜੇ ਕਵਨ ਗੁਣ। ਤੂੰ ਤਾਂ ਇਹ ਜਿਹੜੇ ਬਾਕੀ ਕੁਰਸ ਨੇ, ਵਾਹਿਗੁਰੂ ਦਾ ਨਾਮ ਦਾ ਰਸ ਹੁੰਦਾ, ਕੀਰਤਨ ਦਾ ਰਸ ਹੁੰਦਾ, ਬ੍ਰਹਮਾਨੰਦ ਦਾ ਰਸ ਹੁੰਦਾ, ਨਾਮ ਦਾ ਰਸ ਹੁੰਦਾ, ਸੇਵਾ ਦਾ ਰਸ ਹੁੰਦਾ, ਇਹ ਰਸ ਛੱਡ ਕੇ ਤੂੰ ਕੁਰਸਾਂ ਚ ਬਾਕੀ ਜਿੰਨੇ ਰਸ ਆਦਮੀ ਨੂੰ ਮਹਿਸੂਸ ਹੁੰਦੇ ਨੇ ਉਹ ਸਾਰੇ ਕੁਰਸ ਨੇ। ਕਹਿੰਦੇ ਉਹਨਾਂ ਕੁਰਸਾਂ ਚ ਪੈ ਕੇ ਰਸ ਰਸ ਭੋਗ ਚੁਗੇ ਨਿਤ ਫਸੇ, ਤੂੰ ਤਾਂ ਰੋਜ਼ ਹਰ ਸਾਹ ਫਸਦਾ ਜਾਂਦਾ, ਛੂਟਸ ਮੂਹਰੇ ਕਵਨ ਗੁਣੀ, ਪਾਗਲਾ ਛੁੱਟੇਗਾ ਕਿਵੇਂ? ਤੂੰ ਤਾਂ ਫੂਲ ਹੁੰਦਾ ਤੁਰਿਆ ਜਾਂਦਾ। ਕਾਇਆ ਆਰਨ ਮਨ ਵਿੱਚ ਲੋਹਾ, ਪੰਜ ਅਗਨ ਤੇ ਤਲਾਗ ਰਹੀ। ਕਾਇਆ ਰੂਪੀ ਜਿਹੜੀ ਆਰਨ ਹੈ ਇਹਦੇ ਵਿੱਚ ਲੋਹਾ, ਮਨ ਰੂਪੀ ਲੋਹਾ, ਇਹਦੇ ਉੱਤੇ ਪੰਜ ਵਿਸ਼ਿਆਂ ਦੀ ਅੱਗ ਹਰ ਵਕਤ ਲੱਗੀ ਰਹਿੰਦੀ ਹੈ। ਕੋਇਲੇ ਪਾਪ ਪੜੇ ਤੁਸੀਂ ਉੱਪਰ, ਮਨ ਜਲਿਆ ਸਿੰਨੀ ਚਿੰਤ ਪਈ। ਕੋਲੇ ਪਾਪਾਂ ਦੇ ਪੈ ਕੇ ਮਨ ਜਲ ਕੇ ਮਨੂਰ ਹੋ ਗਿਆ, ਫੇਰ ਕੋਈ ਇਲਾਜ ਹੈ? ਮਹਾਰਾਜ ਕਹਿੰਦੇ ਇਲਾਜ ਤਾਂ ਹੈਗਾ, ਜੇ ਕਰਨਾ ਹੈ ਕਿਸੇ ਨੇ ਅਸੀਂ ਦੱਸ ਦਿੰਦੇ ਹਾਂ। ਮਨੂਰ ਹੋਇਆ ਹੋਇਆ ਫੇਰ ਮੁੜ ਕੇ ਸੋਨਾ ਮਿਲ ਬਣ ਸਕਦਾ, ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਸਤਿਗੁਰੂ ਮਿਲ ਜਾਵੇ ਪੂਰਾ ਸਤਿਗੁਰੂ। ਕਹਿੰਦੇ ਫੇਰ ਮਨੂਰ ਬਣਿਆ ਹੋਇਆ ਕੰਚਨ ਬਣ ਜਾਂਦਾ, ਉਹ ਫਿਰ ਕਾਹਦੇ ਨਾਲ ਬਣਾਉਂਦਾ? ਕਹਿੰਦੇ ਏਕ ਨਾਮ ਅੰਮ੍ਰਿਤ ਉਹ ਦੇਵੇ, ਉਹਦੇ ਕੋਲ ਅੰਮ੍ਰਿਤ ਨਾਮ ਹੁੰਦਾ ਤੇ ਨਾਮ ਦੀ ਦਾਤ ਦਿੰਦਾ, ਨਾਨਕ ਤ੍ਰਿਸਟਸ ਦੇਹਾ, ਦੇਹ ਮੁੜ ਕੇ ਫੇਰ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ, ਤ੍ਰਿਖ ਪ੍ਰਸੰਨ ਹੋ ਕੇ ਉਹ ਦਿੰਦਾ ਨਾਮ ਦੀ ਦਾਤ। ਫੇਰ ਇਹ ਜਿਹੜਾ ਜੀਵ ਹੈ ਮੁੜ ਕੇ ਫੇਰ ਸੁਰਜੀਤ ਹੋ ਜਾਂਦਾ, ਮਰਿਆ ਹੋਇਆ ਫਿਰ ਜਿਉਂਦਾ ਹੋ ਜਾਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੋ ਐਸਾ ਨਾਮ ਹੈ ਨਾਨਕ, ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾਰੇ। ਤ੍ਰਿਸ਼ਨਾ ਦੀ ਅੱਗ ਵਿੱਚ ਜਲੇ ਹੋਏ ਜੀਵ ਨੇ ਜਿਹਨੇ ਨਾਮ ਵਿਸਾਰ ਦਿੱਤਾ, ਕਹਿੰਦੇ ਉਹਨੂੰ ਜਾਲ ਦੇ ਪਾਏ, ਪਾਉਂਦੀ ਜਾਏ ਪਰਾਲ, ਕੂੜਾ ਕਰਕਟ ਪੈ ਰਿਹਾ ਤੇਰੇ ਅੰਤਸ਼ਕਰਨ ਚ, ਪਿੱਛਾ ਹੱਥ ਨਾ ਉਪੜਿਆ ਫੇਰ ਨੀ ਹੱਥ ਜਾਣਾ ਉੱਥੇ। ਤਿਤ ਨਵੰਦਾ ਤਾਲ ਅੰਤਸ਼ਕਰਨ ਦੇ ਨੀਵੇਂ ਤਾਲ ਵਿੱਚ, ਆਤਮ ਵਸਤੂ ਰੂਪ ਸੋਨੇ ਦਾ ਗਹਿਣਾ ਵਿੱਚ ਗਿਰਿਆ ਪਿਆ, ਚੱਕ ਲੈ ਜੇ ਚੱਕ ਹੁੰਦਾ ਸਮਾਂ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਅੰਦਰ ਸਾਧ ਸਿੰਘ ਜੀ ਨਾਮ ਹੈ, ਨਾਨਕ ਘਰ ਕੇਵਲ ਨਾਮ, ਇੱਥੇ ਕੁਛ ਨੀ ਹੈ। ਜਿੱਥੇ ਨਾਮ ਆ ਗਿਆ ਉੱਥੇ ਸਭ ਕੁਛ ਆ ਗਿਆ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿੱਥੇ ਨਾਮ ਆ ਗਿਆ ਉੱਥੇ ਕੋਈ ਬਿਮਾਰੀ ਨਹੀਂ ਰਹਿੰਦੀ, ਉੱਥੇ ਕੋਈ ਫਿਕਰ ਨਹੀਂ ਰਹਿੰਦਾ, ਚਿੰਤਾ ਦਾ ਨਾਸ਼ ਹੋ ਜਾਂਦਾ, ਵਿਘਨਾਂ ਦਾ ਨਾਸ਼ ਹੋ ਜਾਂਦਾ, ਜਮਾਂ ਤੋਂ ਛੁੱਟ ਜਾਂਦਾ, ਗਰਭ ਵਿੱਚ ਆਉਂਦਾ ਨਹੀਂ। ਸਾਰੀਆਂ ਬਰਕਤਾਂ ਸੁਖਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੂਸਰੀ ਅਸ਼ਟਪਦੀ ਚ ਵਿਚਾਰ ਨਾਲ ਪੜ੍ਹ ਕੇ ਦੇਖਿਓ ਕਿ ਜਿੱਥੇ ਨਾਮ ਆ ਗਿਆ ਉੱਥੇ ਆਹ ਚੀਜ਼ਾਂ ਆ ਜਾਂਦੀਆਂ। ਉਹ ਪੜ੍ਹਨ ਵਾਸਤੇ ਨਹੀਂ ਹੈ ਅਸ਼ਟਪਦੀਆਂ, ਕਮਾਉਣ ਵਾਸਤੇ ਨੇ, ਬਾਣੀ ਕਮਾਉਣ ਵਾਸਤੇ। ਆਸਾ ਦੀ ਵਾਰ ਪੜ੍ਹਦੇ ਹਾਂ, ਇਹ ਐਂ ਖੁੱਲਦੀ ਜਾਂਦੀ ਹੈ ਜਿਵੇਂ ਕੋਈ ਮੂਹਰੇ ਫਿਲਮ ਲੱਗੀ ਹੁੰਦੀ ਹੈ। ਵਿਚਾਰ ਕਰਕੇ ਦੇਖ ਲਿਓ, ਕਦੇ ਐ ਲੱਗੂ ਵੀ ਫਿਲਮ ਚੱਲ ਰਹੀ ਹੈ ਬਹੁਤ ਜ਼ਬਰਦਸਤ, ਜਿਹਦੇ ਇੱਕ ਇੱਕ ਅੱਖਰ ਚ ਬੇਅੰਤ ਭਾਵ ਲੁਕੇ ਪਏ, ਜਿਹਦਾ ਉਹਨੂੰ ਸਮਝ ਲਓ ਤਾਂ ਰੋਜ਼ ਨਵੀਂ ਹੈ। ਇਸੇ ਕਰਕੇ ਮਹਾਰਾਜ ਨੇ ਰੋਜ਼ ਕਿਹਾ ਵੀ ਨਿਤ ਕੀਰਤਨ ਕਰੋ ਆਸਾ ਜੀ ਦੀ ਵਾਰ, ਆਪ ਕਰਾਉਂਦੇ ਰਹੇ ਨੇ। ਦਸੇ ਪਾਤਸ਼ਾਹੀਆਂ ਕਰਾਉਂਦੀਆਂ ਰਹੀਆਂ, ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਆਨੰਦਪੁਰ ਸਾਹਿਬ ਛੱਡ ਦਿੱਤਾ, ਅੱਧੀ ਰਾਤ ਤੁਰੇ ਨੇ, ਤੇ ਜਦੋਂ ਘੱਗਰ ਦੇ ਕਿਨਾਰੇ ਪਹੁੰਚ ਗਏ ਇਹਦੇ ਸਰਸੇ ਦੇ, ਉਸ ਵੇਲੇ ਤਰਪਹਿਰੇ ਦੀ ਆਵਾਜ਼ ਆਈ, ਘੰਟਾ ਵੱਜ ਗਿਆ। ਘੜਿਆਲ ਵੱਜ ਗਿਆ ਤੇ ਮਹਾਰਾਜ ਦੇਖਿਆ ਘੋੜਿਆਂ ਤੇ ਚੜੇ ਹੋਏ ਨੇ ਵੀ ਦੁਪਹਿਰਾ ਵੱਜ ਗਿਆ ਭਾਈ, ਆਸਾ ਜੀ ਦੀ ਵਾਰ ਦਾ ਟਾਈਮ ਹੋ ਗਿਆ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਫੇਰ ਆਸਾ ਜੀ ਦੀ ਵਾਰ ਦਾ ਸਿੱਖ ਦਾ ਜੀਵਨ ਹੈ ਮਹਾਰਾਜ, ਪਿੱਛੋਂ ਦੁਸ਼ਮਣ ਚੜਿਆ ਆ ਰਿਹਾ, ਖਬਰ ਆਈ ਹੈ ਵੀ ਸਾਰੀਆਂ ਹੀ ਫੌਜਾਂ ਇੱਧਰ ਨੂੰ ਮੁੜ ਪਈਆਂ ਨੇ ਜਿੰਨਿਆਂ ਨੇ ਘੇਰਾ ਕੱਤਿਆ ਹੋਇਆ ਸੀ। ਕਹਿੰਦੇ ਦੇਖੋ ਜੇ ਸਿੱਖ ਦੇ ਕੋਲੋਂ ਰੂਹਾਨੀਅਤ ਚਲੀ ਗਈ ਤਾਂ ਕੱਖ ਨਹੀਂ ਬਚਦਾ, ਸਰੀਰ ਜਾਵੇ ਤਾਂ ਜਾਵੇ, ਆਤਮ ਖੁਰਾਕ ਨਹੀਂ ਜਾਣ ਦੇਣੀ ਸਰੀਰ, ਸਰੀਰ ਨੂੰ ਚਾਹੇ ਕਿੰਨਾ ਹੀ ਖੇਤ ਹੋਵੇ। ਉਸੇ ਵੇਲੇ ਦੀਵਾਨ ਲਾ ਕੇ ਖਬਰ ਆ ਗਈ ਮਹਾਰਾਜ ਬਹੁਤ ਨੇੜੇ ਆ ਗਏ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਬਚਿੱਤਰ ਸਿੰਘ, ਮਾਨ ਸਿੰਘ ਉਹਨਾਂ ਨੂੰ, ਉਦੇ ਸਿੰਘ ਨੂੰ, ਇਹਨਾਂ ਨੂੰ 500 ਜਵਾਨ ਦੇ ਕੇ ਮਹਾਰਾਜ ਨੇ ਭੇਜਤਾ। ਪੂਰੀ ਆਸਾ ਜੀ ਦੀ ਵਾਰ ਪੂਰੀ ਅਰਦਾਸ ਹੋਣ ਤੋਂ ਬਾਅਦ ਆ ਫੇਰ ਸਰਸਾ ਪਾਰ ਗਏ। ਦੱਸ ਦਿੱਤਾ ਆਪਣੇ ਪ੍ਰੈਕਟੀਕਲ ਕਰਕੇ ਕਿ ਐਸੇ ਵਿਗੜੇ ਸਮੇਂ ਦੇ ਵਿੱਚ ਵੀ ਸਿੱਖ ਆਸਾ ਜੀ ਦੀ ਵਾਰ ਦਾ ਸਾਥ ਨਹੀਂ ਛੱਡ। ਹੁਣ ਕੀ ਹੋਇਆ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਕੀ ਹੋ ਰਿਹਾ, ਨਾ ਕੋਈ ਕਿਸੇ ਦੇ ਯਾਦ, ਵਾਧੂ ਚੀਜ਼ ਬਣ ਗਈ, ਗੁਰਦੁਆਰਿਆਂ 'ਚ ਪੜ੍ਹਦੇ ਨੇ, ਮੱਥਾ ਟੇਕਣ ਚਲੇ ਜਾਂਦੇ ਨੇ, ਕੋਈ ਪੂਰਾ ਬੈਠ ਕੇ ਸੁਣਦਾ ਨਹੀਂ, ਕਿਤੇ ਪੂਰੀ ਪੜ੍ਹੀ ਨਹੀਂ ਜਾਂਦੀ, ਪੜ੍ਹਨ ਵਾਲੇ ਪੜ੍ਹੀ ਜਾਂਦੇ ਆ, ਸੁਣਨ ਵਾਲੇ ਸੁਣਦੇ ਨੇ। ਗਾ ਕੇ ਪੜ੍ਹਦੇ ਸੀ ਪੁਰਾਣੇ ਸਿੱਖ, ਸਾਰੇ ਜੋਟੀਆਂ ਦੇ ਵਿੱਚ ਪੜਿਆ ਕਰਦੇ, ਪਿੰਡਾਂ 'ਚ ਰਿਵਾਜ ਸਿੱਖੀ ਥਾਂ ਕਾਇਮ ਸੀ ਜਦੋਂ ਗੁਰਦੁਆਰਿਆਂ 'ਚ ਆਸਾ ਦੀ ਵਾਰ ਚੱਲਦੀ ਸੀ। ਹੁਣ ਗੁਰਦੁਆਰਿਆਂ 'ਚ ਪਿੰਡਾਂ 'ਚ ਚਲੇ ਜਾਓ, ਕਿਤੇ ਚਲੇ ਜਾਓ, ਭਾਈ ਵੀ ਨਹੀਂ ਜਾਗਦਾ, ਉਹ ਪਾਠਾਂ ਤੋਂ ਵਿਹਲ ਨਹੀਂ ਮਿਲਦਾ, ਤੇ ਕੀਰਤਨ ਕੌਣ ਕਰੇ, ਨਾ ਕੋਈ ਇਹਦੇ ਨੂੰ ਰੁਚੀ ਕਰਦਾ, ਅਖੀਰ ਪਤਨ ਆ ਰਿਹਾ, ਉੱਤੋਂ ਉੱਤੋਂ ਸਿੱਖ ਰਹਿ ਗਏ, ਵਿੱਚੋਂ ਖਤਮ ਹੋ ਗਏ। ਸੋ ਇਹ ਸਾਰੀਆਂ ਚੀਜ਼ਾਂ ਨਾਮ ਦੇ ਆਸਰੇ ਖੜੀਆਂ ਸਾਧ ਸਿੰਘ ਜੀ, ਨਾਮ ਐਵੇਂ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੇ ਇਸ ਨਾਮ ਦੀ ਪ੍ਰਾਪਤੀ ਵਾਸਤੇ ਇੱਕ ਵਿਚਿੱਤਰ ਲੀਲਾ ਰਚੀ ਆਪ ਮੋਦੀ ਖਾਨੇ। ਜਦੋਂ ਇਹ ਘਟਨਾ ਵਾਪਰੀ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਉਸ ਵੇਲੇ ਐਸਾ ਹੋਇਆ ਕੋਈ ਸੰਦੇਸ਼ਾ ਮਿਲਿਆ ਗੁਰੂ ਨਾਨਕ ਪਾਤਸ਼ਾਹ ਵੀ, ਇਹ ਨਾਨਕ ਸਾਡੇ ਕੋਲ ਪਹੁੰਚ ਤੂੰ। ਤੇ ਗੁਰੂ ਨਾਨਕ ਪਾਤਸ਼ਾਹ ਤਾਂ ਅੰਮ੍ਰਿਤ ਵੇਲਾ ਨਹੀਂ ਹੈ, ਦਿਨ ਹੈ, ਉਸ ਵੇਲੇ ਦਾਸ ਨਾਲ ਗਿਆ ਹੋਇਆ, ਦਿਨ ਦਾ ਇਸ਼ਨਾਨ ਕਰਨ ਵਾਸਤੇ ਆਪ ਜਾਂਦੇ ਨੇ, ਤੇ ਉੱਥੇ ਜਾ ਕੇ ਆਪ ਨੇ ਚੁੱਭੀ ਮਾਰੀ, ਦਾਸ ਖੜਾ ਬਾਹਰ, ਉਹਨੇ ਦੇਖਿਆ ਵੀ ਹੁਣ ਨਿਕਲਣ ਬਾਹਰ, ਹੁਣ ਨਿਕਲਣ ਨਿਕਲੇ ਹੀ ਨਹੀਂ। ਐਸਾ ਲਿਖਿਆ ਹੋਇਆ, ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਵੀ ਦਿਨ ਨਹੀਂ ਸੀਗਾ, ਕਿਉਂਕਿ ਰਾਤ ਦੇ ਨਾਲ ਕਈਆਂ ਨੂੰ ਭਰਮ ਹੋ ਗਿਆ ਵੀ ਅੰਮ੍ਰਿਤ ਵੇਲੇ ਗਏ, ਹਨੇਰੀ ਰਾਤ ਆਉਣੀ ਹੈ, ਗੁਰੂ ਨਾਨਕ ਸਾਹਿਬ ਤਰਕੇ ਪਾਰ ਚਲੇ ਗਏ ਤੇ ਪਰੇ ਜਾ ਕੇ ਕਿਸੇ ਜੰਗਲ 'ਚ ਬਹਿ ਗਏ। ਬਹੁਤੀਆਂ ਕਿਤਾਬਾਂ 'ਚ ਲਿਖਿਆ ਹੋਇਆ, ਮੈਂ ਪੜ੍ਹਿਆ ਬਈ, ਉਹ ਵਿੱਚੇ ਨਿਕਲ ਕੇ ਪਰੇ ਜਾ ਕੇ ਕਿਸੇ ਜੰਗਲ 'ਚ ਬਹਿ ਗਏ, ਉੱਥੇ 3 ਦਿਨ ਬੈਠੇ ਰਹੇ। ਲੇਕਿਨ ਉਸ ਵੇਲੇ ਦੇ ਭਾਈ ਬਾਲਾ ਨਾਲ ਨੇ, ਉਸੇ ਵੇਲੇ ਤੋਂ ਇਹ ਸਾਖੀ ਪ੍ਰਚਲਿਤ ਤੁਰੀ ਆਉਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਚੁੱਭੀ ਮਾਰੀ, ਉਹ ਨਫ਼ਰ ਨੇ ਦੇਖਿਆ। ਨਾਲੇ ਸਾਖੀਕਾਰ ਲਿਖਦੇ ਨੇ ਕਿ ਜਦੋਂ ਦੇਖਿਆ ਨਾ ਨਿਕਲੇ, 10 ਮਿੰਟ ਲੰਘ ਗਏ, 15, ਉਹ ਨੱਠ ਕੇ ਗਏ ਵੀ ਇੱਧਰ ਨਿਕਲ ਗਏ ਹੋਣੇ, ਇੱਧਰ ਨਿਕਲ ਗਏ। ਉਸੇ ਵੇਲੇ ਦੌੜ ਕੇ ਜਾਂਦਾ, ਹੌਲੀ ਨਹੀਂ ਹੋ ਜਾਂਦਾ, ਕੱਪੜੇ ਉਵੇਂ ਜਿਵੇਂ ਹੱਥ ਵਿੱਚ ਨੇ, ਤੇ ਨਵਾਬ ਦੌਲਤ ਖਾਨ ਦਰਬਾਰ 'ਚ ਬੈਠਾ, ਕੋਰਟ 'ਚ ਬੈਠਾ। ਉਸ ਵੇਲੇ ਇਹਨੇ ਦਵਾਈ ਮਚਾਤੀ, ਕਹਿੰਦੇ ਬੁਲਾਓ, ਕੀ ਗੱਲ ਹੈ। ਤਾਂ ਉਸ ਵੇਲੇ ਨਫ਼ਰ ਰੋਂਦਾ ਉੱਚੀ ਉੱਚੀ, ਕਹਿੰਦੇ ਤੂੰ ਗੱਲ ਦੱਸ ਕੀ ਹੈ। ਕਹਿੰਦੇ ਗੱਲ ਇਹ ਹੈ ਵੀ ਗੁਰੂ ਨਾਨਕ ਪਾਤਸ਼ਾਹ ਨੇ ਚੁੱਭੀ ਮਾਰੀ ਹੈ ਮੇਰੇ ਸਾਹਮਣੇ, ਮੁੜ ਨਿਕਲੇ ਨਹੀਂ ਹੈ, ਬਾਹਰ ਆਏ ਹੀ ਨਹੀਂ। ਉਹਨੇ ਹੁਕਮ ਦੇ ਤਾ ਵੀ ਹੁਣੇ ਛੇਤੀ ਡਬੋਲੀਏ, ਤਿਆਰ ਹੋ ਕੇ ਚਲੋ ਤੇ ਜੈ ਰਾਮ ਜੀ ਨੂੰ ਖਬਰ ਕਰੋ। ਖਬਰ ਕੀਤੀ ਗਈ ਤੇ ਉਹਨਾਂ ਦੇ ਪਿਤਾ ਜੀ ਵੀ ਆਏ ਹੋਏ ਨੇ ਉੱਥੇ। ਜੈ ਰਾਮ ਜੀ ਵੀ ਉਹਨਾਂ ਨੇ ਬਹੁਤ ਬੁਰਾ ਕਰਨਾ ਸ਼ੁਰੂ ਕਰ ਦਿੱਤਾ, ਲੇਕਿਨ ਕਿਸ਼ਤੀਆਂ ਲੈ ਕੇ ਦਰਿਆ ਵਿੱਚ ਸੀ ਤੇ ਜਾਲ ਲੈ ਕੇ ਗੋਤਾਖੋਰ ਆ ਕੇ ਦੂਰ ਦੂਰ ਸੀ ਜਾਲ ਪਾਉਂਦੇ ਨੇ, ਕੁਛ ਨਹੀਂ ਹੱਥ ਵਿੱਚ ਆਉਂਦਾ, ਕੱਛੂ ਵੀ ਆਈ ਜਾਂਦੇ ਨੇ, ਡੱਡੂ ਵੀ ਜਾਲ ਵਿੱਚ ਫਸੀ ਜਾਂਦੇ, ਵੱਡੇ ਵੱਡੇ ਮੱਛ ਵੀ ਫਸੀ ਜਾਂਦੇ, ਲੇਕਿਨ ਗੁਰੂ ਨਾਨਕ ਦਾ ਨਹੀਂ ਪਤਾ ਲੱਗਦਾ। ਫੇਰ ਜਾਲ ਕਿਸ਼ਤੀਆਂ ਲਈਆਂ, ਕਿਨਾਰੇ ਕਿਨਾਰੇ ਚੱਲ ਕੇ ਡੂੰਘੇ ਜਾਲ ਪੁਆਏ, ਫੇਰ ਕੁਛ ਨਾ ਹੋਇਆ, ਦਿਨ ਛਿਪਣ ਵਾਲਾ ਹੋ ਗਿਆ। ਉਸ ਵੇਲੇ ਨਵਾਬ ਨੇ ਕਿਹਾ ਵੀ ਯਾਰੋ, ਬੜਾ ਅਫਸੋਸ ਹੋਇਆ, ਐਸਾ ਪੁਰਸ਼ ਮੈਂ, ਉਹ ਤਾਂ ਰੱਬੀ ਪੁਰਸ਼ ਸੀ, ਬੜਾ ਘਾਟਾ ਪਿਆ ਤੇ ਮੈਨੂੰ ਲੱਗਦਾ ਵੀ ਅੱਲਾ ਨੇ ਆਪਣੇ ਕੋਲ ਬੁਲਾ ਲਿਆ ਉਸ ਨੂੰ ਇਸ ਸੰਸਾਰ ਤੋਂ। ਵਿਰਾਗ ਕਰਦਾ ਜੈ ਰਾਮ, ਸਮਝਾਉਂਦਾ ਉਸ ਨੂੰ ਜੈ ਰਾਮ ਤੂੰ ਵਿਰਾਗ ਨਾ ਕਰ, ਅਸੀਂ ਆਪਣਾ ਪੂਰਾ ਜ਼ੋਰ ਜਿੰਨਾ ਹਿਊਮਨ ਰਿਸੋਰਸਿਸ ਦੇ ਵਿੱਚ ਪੋਸੀਬਲ ਅਸੀਂ ਲਾ ਦਿਆ, ਕੋਈ ਕਸਰ ਨਹੀਂ ਰੱਖੀ, ਉੱਪਰ ਵੀ ਜਾਲ ਪਵਾ ਲਏ ਵੀ ਕੋਈ ਮੱਛ ਨਿਕਲ ਗਿਆ ਹੋਵੇ। ਇੱਕ ਬੇਬੇ ਨਾਨਕੀ ਸੀ, ਜੈ ਰਾਮ ਜਾਂਦੇ ਨੇ ਜਾ ਕੇ ਵਿਰਾਗ ਕਰਦੇ ਨੇ ਵੀ ਮੈਂ ਕੀ ਜਵਾਬ ਦੇਵਾਂਗਾ ਤੇਰੇ ਪਿਤਾ ਜੀ ਨੂੰ, ਮੇਰੇ ਕੋਲ ਆ ਕੇ ਉਹ ਇਸ ਤਰ੍ਹਾਂ ਹੋਏ ਦਰਿਆ ਵਿੱਚ ਡੁੱਬ ਗਏ। ਉਹ ਕਹਿਣ ਲੱਗੇ ਸਵਾਮੀ ਜੀ ਇਹ ਗੱਲ ਮੇਰੇ ਵੀਰ ਨੂੰ ਨਾ ਆਖੇ, ਉਹ ਤਾਂ ਸਾਰੇ ਸੰਸਾਰ ਡੁੱਬੇ ਉਹਨੂੰ ਤਾਰਨ ਵਾਲਾ, ਉਹਨੂੰ ਕੌਣ ਦਰਿਆ ਟਾਲ ਡੋਬ ਸਕਦਾ, ਕਿਉਂਕਿ ਇਹ ਕਿਸੇ ਦੀ ਤਾਕਤ ਨਹੀਂ ਹੈ ਵੀ ਉਹਨਾਂ ਨੂੰ ਡੁਬੋ ਦੇਵੇ। ਕਿਉਂਕਿ ਸਾਰੇ ਭੈਵੇ ਚੱਲੇ ਲੱਖ ਦਰਿਆ, ਸਾਰੇ ਦਰਿਆ ਭੈਵੇ ਚੱਲੇ, ਹਵਾ ਵੀ ਭੈਵੇ ਚੱਲਦੀ ਹੈ, ਦਰਿਆ ਵੀ ਭੈਵੇ ਚੱਲਦੇ ਨੇ, ਅਗਨ ਵੀ ਭੈਵੇ ਚੱਲਦੀ ਹੈ, ਭੈਵੇ ਚ ਪਵਨ ਵਹੇ ਸਰਵਾਓ, ਭੈਵੇ ਚੱਲੇ ਲੱਖ ਦਰਿਆ, ਇਹ ਤਾਂ ਸਭ ਭੈਵੇ ਚੱਲਦੇ ਨੇ ਰੰਗ ਕਰਦੇ, ਉਹ ਤਾਂ ਆਪ ਉਹਦਾ ਸਰੂਪ ਹੈ, ਕੋਈ ਰੋਕ ਨਹੀਂ ਉਹਨਾਂ ਨੂੰ ਕਰ ਨਹੀਂ ਸਕਦਾ। ਸੋ ਇਧਰਲੇ ਪਾਸੇ ਗੁਰੂ ਨਾਨਕ ਪਾਤਸ਼ਾਹ ਕਹਿਣ ਵਾਸਤੇ, ਕਿਉਂਕਿ ਸਾਡੇ ਕੋਲ ਅੱਖਰ ਨਹੀਂ ਹੈ ਸਮਝਾਉਣ ਵਾਸਤੇ, ਬੋਲੀ ਮੈਟਰ ਨੇ ਬਣਾਈ ਹੈ, ਮਟੀਰੀਅਲਿਸਟਿਕ ਚੀਜ਼ ਹੈ ਪਦਾਰਥਕ ਮਾਇਆ ਦੀ ਬੋਲੀ ਜਿਹੜੀ ਸਾਡੀ ਹੈ, ਸਾਡੇ ਖਿਆਲ ਵੀ ਮਾਇਆ ਮਾਇਕ ਨੇ, ਅਸੀਂ ਸਮਝਾ ਨਹੀਂ ਸਕਦੇ ਵੀ ਗੁਰੂ ਨਾਨਕ ਸਾਹਿਬ ਕਿਵੇਂ ਗਏ, ਕਿਉਂਕਿ ਜਦ ਬੋਲੀ ਨਹੀਂ ਹੈ, ਦੇਖੀ ਨਹੀਂ ਚੀਜ਼ ਹੈ, ਤੇ ਦੁਨੀਆਂ ਦੇ ਵਿੱਚ ਦੱਸਣ ਨੂੰ ਕੋਈ ਅੱਖਰ ਨਹੀਂ ਹੈਗੇ, ਫਿਰ ਦੱਸਿਆ ਕਿਵੇਂ ਜਾਵੇ। ਪਰ ਮਨੁੱਖ ਬੋਲੀ ਚ ਜਿਵੇਂ ਦ੍ਰਿਸ਼ਟਾਂਤ ਦੇ ਨਾਲ ਕੋਈ ਚੀਜ਼ ਦੱਸੀ ਜਾਂਦੀ ਹੈ, ਉਸ ਤਰ੍ਹਾਂ ਦੇ ਨਾਲ ਦੱਸਣ ਵਾਸਤੇ ਹੈ ਕਿ ਗੁਰੂ ਨਾਨਕ ਪਾਤਸ਼ਾਹ ਸੱਚਖੰਡ ਦੇ ਵਿੱਚ ਪਹੁੰਚ ਗਏ ਤੇ ਉਸ ਵੇਲੇ ਆਵਾਜ਼ ਆਈ ਵੀ ਨਾਨਕ ਤੂੰ ਅੰਦਰ ਆਓ, ਮੇਰੇ ਸਰੂਪ ਚ ਦਾਖਲ ਹੋ, ਪ੍ਰਕਾਸ਼ ਹੈ ਪ੍ਰਕਾਸ਼ ਹੈ ਸਾਨੂੰ ਕਹਿਣ ਵਾਸਤੇ ਵੀ ਸਾਡੇ ਵਰਗਾ ਪ੍ਰਕਾਸ਼ ਸੀ ਇਹ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਮੈਟਰ ਦਾ ਪ੍ਰਕਾਸ਼ ਹੈ, ਜੋ ਪ੍ਰਕਾਸ਼ ਉੱਤੇ ਸੀ ਉਹ ਵਾਹਿਗੁਰੂ ਇਹ ਜਾਣਦਾ ਜਾਂ ਗੁਰੂ ਨਾਨਕ ਸਾਹਿਬ ਜਾਣਦੇ ਨੇ। ਤੇ ਉਸ ਵੇਲੇ ਆਪਨੇ ਪਾਸ ਬੁਲਾ ਲਏ ਤੇ ਕਹਿਣ ਲੱਗੇ ਨਾਨਕ ਤੈਨੂੰ ਮੈਂ ਸੰਸਾਰ ਤੇ ਭੇਜਿਆ ਸੀ ਕਿ ਬਹੁਤ ਭਿਆਨਕ ਯੁੱਗ ਚੱਲ ਰਿਹਾ ਜਿਹਨੂੰ ਕਲਯੁੱਗ ਦਾ ਯੁੱਗ ਕਹਿੰਦੇ ਨੇ, ਪਹਿਲੇ ਯੁਗਾਂ ਚ ਮੈਂ ਭੇਜਦਾ ਰਿਹਾ ਉਹਨਾਂ ਦੇ ਥੋੜੇ ਜਿਹੇ ਉਪਦੇਸ਼ ਦੇ ਨਾਲ ਹੀ ਸੰਸਾਰ ਸਮਝ ਜਾਂਦਾ ਰਿਹਾ, ਹੁਣ ਤਾਂ ਬਿਲਕੁਲ ਘੋਰ ਅੰਧੇਰਾ ਛਾ ਗਿਆ ਵੀ ਤੁਸੀਂ ਉਹ ਕੰਮ ਸ਼ੁਰੂ ਨਹੀਂ ਕਰਿਆ, ਜੀਵ ਉਹ ਕਰਮ ਕਰ ਰਹੇ ਨੇ ਜਿਹਦੇ ਨਾਲ ਦੁਖੀ ਹੋ ਜਾ, ਨੇਚੇ ਕਮਜ਼ੋਰ ਹੋ ਗਏ ਨੇ, ਨਾਮ ਦੇ ਸੁੱਖ ਤੋਂ ਸੰਸਾਰ ਭੁੱਲ ਗਿਆ, ਬਿਲਕੁਲ ਜ਼ਿਕਰ ਨਹੀਂ ਕਰਦਾ ਤੇ ਤੁਸੀਂ ਕੰਮ ਨਹੀਂ ਕਰਿਆ। ਗੁਰੂ ਨਾਨਕ ਕਹਿਣ ਲੱਗੇ ਪਾਤਸ਼ਾਹ ਆਪ ਦਾ ਫਰਮਾਨ ਹੈ ਕਿ ਨਾਮ ਗੁਰੂ ਤੋਂ ਪ੍ਰਾਪਤ ਹੁੰਦਾ, ਜਦ ਤੱਕ ਆਪ ਥਾਪਦੇ ਨਹੀਂ ਹੋ ਗੁਰੂ ਸੰਸਾਰ ਦਾ, ਉਹਨਾਂ ਚਿਰ ਫਿਰ ਮੈਂ ਗੁਰੂ ਵਾਲਾ ਕੰਮ ਕਿਵੇਂ ਕਰਾਂ, ਸੰਸਾਰ ਚ ਨਹੀਂ ਕੋਈ ਲੱਗਿਆ, ਲੱਭਿਆ ਮਹਾਰਾਜ ਕਹਿੰਦੇ ਬੀਜੋ ਸੂਝੈ ਕੋ ਨਹੀਂ ਬਹੇ ਦਿਲੀ ਚਾ ਪਾਏ, ਇਸ ਵੇਲੇ ਸੰਸਾਰ ਚ ਕੋਈ ਨਹੀਂ ਹੈ ਗੁਰੂ, ਤੇ ਮੈਂ ਇਸ ਕਰਕੇ ਆਪ ਦੀ ਦਰਗਾਹ ਚ ਪਹੁੰਚਿਆ ਤੇ ਆਪ ਕਿਰਪਾ ਕਰੋ। ਤਾਂ ਉਸ ਵੇਲੇ ਨਿਰੰਕਾਰ ਨੇ ਐਸਾ ਲਿਖਿਆ ਸਾਖੀ ਦੇ ਅੰਦਰ ਕਿ ਇੱਕ ਪਿਆਲਾ ਦਿੱਤਾ, ਕਹਿੰਦੇ ਨਾਨਕ ਤੂੰ ਮੇਰੇ ਨਾਮ ਦਾ ਅੰਮ੍ਰਿਤ ਨਾਮ ਦਾ ਪਿਆਲਾ ਪੀ, ਇਹਦੇ ਵਿੱਚ ਸਤ ਹੈ, ਸੰਤੋਖ ਹੈ, ਸ਼ੀਲ ਹੈ, ਸੰਜਮ ਹੈ, ਸਾਰੇ ਗੁਣ ਨੇ, ਤੂੰ ਨਾਮ ਦਾ ਪਿਆਲਾ ਪੀ। ਗੁਰੂ ਨਾਨਕ ਨੇ ਤਸਲੀਮ ਕੀਤਾ, ਸਿਰ ਝੁਕਾਇਆ ਤੇ ਨਾਮ ਦਾ ਪਿਆਲਾ ਪੀਤਾ, ਪੀਂਦੀ ਸਾਰ ਮਹਿਮਾ ਪ੍ਰਗਟ ਹੋ ਗਈ ਨਾਮ ਦੀ। ਸਾਹ ਸਿੰਘ ਕੀ ਦੇਖਦੇ ਆ, ਪਤਾਲਾਂ ਵੱਲ ਦੇਖਦੇ ਆ, ਉਹਦਾ ਅੰਤ ਨਹੀਂ ਆਉਂਦਾ, ਪਾਤਾਲਾਂ ਪਾਤਾ ਲੱਖ ਆਕਾਸ਼ਾਂ ਆਕਾਸ਼ ਹੋੜ ਕੋੜ ਪਾਲ ਸਕੇ ਵੇਦ ਕਹਿ ਨੀ, ਆਕਾਸ਼ਾਂ ਵੱਲ ਦੇਖਦੇ ਆ ਉਹਦਾ ਅੰਤ ਨਹੀਂ ਆਉਂਦਾ, ਨਾਮ ਦੀ ਮਹਿਮਾ ਦਾ ਕੋਈ ਅੰਤ ਨਹੀਂ ਆ ਰਿਹਾ, ਵਾਹਿਗੁਰੂ ਦੇ ਹੁਕਮ ਦਾ ਕੋਈ ਪਸਾਰਾ ਪਤਾ ਨਹੀਂ ਲੱਗਦਾ, ਬੇਅੰਤ ਪਸਾਰਾ ਬੇਅੰਤ ਲੇਖ। ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਅਨੁਭਵ ਨੂੰ ਪ੍ਰਗਟ ਕਰਨ ਵਾਸਤੇ ਇਸ ਤਰ੍ਹਾਂ ਦੇ ਨਾਲ ਬੇਨਤੀ ਕੀਤੀ,
ਕੀਮਤ ਤੇਰੀ ਓ
ਖਰਬਾਂ ਹੀ ਖਰਬਾਂ, ਇੰਨੇ ਸਾਲ ਮੇਰੀ ਆਰਜਾ ਹੋ ਜਾਵੇ, ਕੋਟ ਕੋਟ ਮੇਰੀ ਆਰਜਾ, ਫੇਰ ਮੈਂ ਖਾਵਾਂ ਕੀ ਪਵਨ ਪੀਣ ਪਿਓ, ਪੌਣ ਦਾ ਪਾਣੀ ਪੀ ਕੇ ਜਿਉਂਦਾ ਰਹਾਂ, ਚੰਦ ਸੂਰਜ ਤੋਂ ਇਹ ਗੁਫਾ ਨਾ ਦੇਖਾਂ, ਇੰਨਾ ਧਿਆਨ ਦੇ ਵਿੱਚ ਮੈਂ ਹੋ ਜਾਵਾਂ ਕਿ ਨਾ ਚੰਦ ਨਾ ਸੂਰਜ ਨਾ ਰਾਤ ਬਾਹਰ ਨਿਕਲ ਕੇ ਦੇਖਾਂ ਹੀ ਨਾ, ਗੁਫਾ ਚ ਰਹਾਂ, ਸੁਪਨੇ ਸੌਣ ਨਾ ਸੌ ਨਾ ਮੈਂ ਸੌਵਾਂ ਨਾ ਸੁਪਨਾ ਲਵਾਂ, ਫੀ ਤੇਰੀ ਕੀਮਤ ਨਾ ਪਵੇ ਹੋ, ਕੇ ਵਡਾਖਾ ਨਾ ਘਰ ਪੁਰਖ ਐਡਾ ਨਾ, ਇਹਦੀ ਕੀਮਤ ਨੀ ਪੈ ਸਕਦੀ, ਤਾਂ ਹੀ ਕਿਹਾ ਨਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ, ਪਿਆਰ ਤਾਂ ਮਾਣਿਆ ਜਾ ਸਕਦਾ, ਨਾਮ ਦੀ ਕੀਮਤ ਨੀ ਪਾਈ ਜਾ ਸਕਦੀ, ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣੇ ਆਖਣਾ, ਜੇ ਭਾਵੈ ਕਰੇ ਤੂੰ ਗੁੱਸਾ ਕੱਟੀਏ ਵਾਰ ਵਾਰ, ਸਰੀਰ ਨੂੰ ਕੱਟ ਦੀਏ ਵਾਰ ਵਾਰ, ਦੋ ਖਰਬ ਪੰਦਰਾਂ ਅਰਬ ਸੈੱਲ ਹੈ ਇਹਦਾ, ਕੱਲਾ ਕੱਲਾ ਸਰਬ ਨੂੰ ਸੈੱਲ ਕਰ ਦਈਏ, ਉਹ ਸੈੱਲ ਨੂੰ ਫੇਰ ਕਰੋੜਾਂ ਵਾਰੀ ਕੱਟ ਦੀਏ, ਗੁੱਸਾ ਕੱਟੀਏ ਵਾਰ ਵਾਰ, ਪੀਸਣ ਪੀਸਾ ਪਾਓ ਬਰੀਕ ਤੋਂ ਬਰੀਕ ਬਣਾ ਲਈਏ, ਅੱਗੇ ਸੇਤੀ ਜਾਲੀਏ ਬਸੋਂ ਸੇਤੀ ਰਲ ਜਾਓ, ਪੀ ਤੇਰੀ ਕੀਮਤ ਨਾ ਪਵੇ ਹੋ, ਕੇ ਵੱਡਾ ਅੱਖਾਂ ਹੇ ਬਾਦਸ਼ਾਹ ਪੰਖੀ ਹੋ ਕੇ ਜੇ ਪਵਾਂ ਸਾਇਆ ਸਮਾਨ ਨਹੀਂ ਜਾਓ, ਉੜਦਾ ਹੀ ਚਲਿਆ ਜਾਵਾਂ, ਉੜਦਾ ਹੀ ਚਲਿਆ ਜਾਵਾਂ, ਬੇਗਣ ਗਿਣਤ ਅਸਮਾਨਾਂ ਵਿੱਚ ਮੈਂ ਚਲਿਆ ਜਾਵਾਂ, ਨਦਰੀ ਕਿਸੇ ਨਾ ਆਵੋ, ਨਾ ਕੁਛ ਪੀਓ ਨਾ ਖਾਓ, ਪੀ ਤੇਰੀ ਕੀਮਤ ਨਾ ਪਵੇ ਹੋ, ਕੇ ਵੱਡਾ ਅੱਖਾਂ, ਨਾਨਕ ਕਾਗਜ਼ ਲੱਖ ਮਣ, ਲੱਖਾਂ ਮਣ ਕਾਗਜ਼ ਹੋ, ਪੜ ਪੜ ਕੀਚਾ ਪਾਓ ਮਸੂ ਤੋੜ ਨਾ ਆਵੇ ਤੇ ਸਿਆਹੀ ਵੀ ਖਤਮ ਨਾ ਹੋਵੇ, ਲੇਖਣ ਪਾਉਣ ਚਲਾਓ ਹਵਾ ਤੋਂ ਵੀ ਤੇਜ਼, ਸੱਠ ਸੱਤਰ ਸੌ ਮੀਲ ਦੀ ਰਫ਼ਤਾਰ ਤੇ ਕਲਮ ਚੱਲਦੀ ਹੋਵੇ, ਕੀ ਤੇਰੀ ਕੀਮਤ ਨਾ ਪਵੇ ਹੋ, ਕੇ ਵੱਡਾ ਅੱਖਾਂ। ਸੋ ਐਸਾ ਬਚਨ ਆਪਨੇ ਜਿਸ ਵਕਤ ਬੇਨਤੀ ਕੀਤੀ, ਨਾਮ ਦਾ ਪ੍ਰਕਾਸ਼ ਹੋਇਆ, ਕਿਉਂਕਿ ਸਾਰਾ ਨਾਮ ਦਾ ਪ੍ਰਕਾਸ਼ ਹੈ ਸਾਧ ਸਿੰਘ ਜੀ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮਣ, ਸਾਰੇ ਖੰਡ ਬ੍ਰਹਮੰਡ ਨਾਮ ਨੇ, ਸ਼ਬਦ ਨੇ ਧਾਰਨ ਕਰੇ ਹੋਏ ਨੇ, ਗੁਰੂ ਦਸ਼ਮੇਸ਼ ਪਿਤਾ ਫਰਮਾਉਂਦੇ ਨੇ ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਪੋਲ, ਭਾਈ ਗੁਰਦਾਸ ਜੀ ਕਹਿੰਦੇ ਨੇ ਏਕ ਅੰਕਾਰੋਂ ਨਿਰੰਕਾਰ ਆਕਾਰ ਕਰ, ਏਕ ਅੰਕਾਰ ਅਪਾਰ ਸੁਣਾਇਆ, ਏਕ ਅੰਕਾਰੋਂ ਸ਼ਬਦ ਧੁਨ ਓਂਕਾਰ ਆਕਾਰ ਉਪਾਇਆ, ਉਹ ਨਾਮ ਨੇ ਬੇਅੰਤ ਆਕਾਰ ਬਣਾ ਲਏ, ਸਾਰੀ ਮਹਿਮਾ ਨਾਮ ਦੀ ਹੈ ਜਿੰਨੀ ਨਜ਼ਰ ਆਉਂਦੀ ਹੈ, ਸਾਰੀ ਨਾਮ ਤੋਂ ਬਗੈਰ ਕੋਈ ਨਹੀਂ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਹੈ ਨਾਥ, ਕਹਿ ਨਾ ਜਾਈਏ ਅਚਰਜ ਵਿਸਮਾ, ਸੋ ਨਾਮ ਤੋਂ ਕਿਵੇਂ ਭੁੱਲਿਆ ਜਾ ਸਕਦਾ, ਕਿਵੇਂ ਵਿਛੜਿਆ ਜਾ ਸਕਦਾ। ਸੋ ਉਸ ਤੇ ਬਾਅਦ ਕਹਿੰਦੇ ਨਾਨਕ ਬਾਹਰ ਦੇਖਿਆ, ਕਹਿੰਦੇ ਹਾਂ ਬਾਦ ਜਨਮ ਸਾਖੀ ਦੇ ਅੰਦਰ ਉਸ ਨਜ਼ਾਰੇ ਨੂੰ ਇਸ ਤਰ੍ਹਾਂ ਵਰਣਨ ਕੀਤਾ,
ਵਰਮਾ ਵਿਸ਼ਨ ਤੇ ਮਹੇਸ਼ ਤੇਰੇ ਸਰ Thank you. ਲਖ ਉੱਤੇ ਆਸਰਾ ਗੁਰ ਜਿਵੇਂ ਹੈਰਾ ਲਖ ਲਖ ਦਿੰਦੇ ਉੱਤੇ ਉਹ ਤੁਹਾਨੂੰ ਲੱਗਣਾ
ਸਾਰੇ ਚ ਬੇਅੰਤ ਕਾਰਕ ਦੇਖੇ ਸਾਡੀ ਧਰਤੀ ਦੇ ਜਿਨ੍ਹਾਂ ਦਾ ਨਾਮ ਕਾਰਕਾਂ ਦਾ ਅਸੀਂ ਆਮ ਤੌਰ ਤੇ ਜਾਣਦੇ ਹਾਂ ਜਿੱਤਦਰ ਲੱਖ ਮਹਾਮਦਾਨ ਲੱਖ ਵਰਮੇ ਵਿਸ਼ਨਵੇਸ਼ ਲੱਖ ਲੱਖ ਰਾਮ ਬਡੀਰੀਆ ਲੱਖ ਰਾਹੀ ਲੱਖ ਦਰਵੇਸ਼ ਲੱਖ ਲੱਖ ਉੱਥੇ ਜਿੱਤੀ ਹੈ ਲੱਖ ਲੱਖ ਕਹਿੰਦੇ ਨੇ ਖਰਵਾਂ ਖਰਵਾਂ ਹੀ ਖਰਵਾਂ ਉੱਥੇ ਜਤੀ ਨੇ ਸਤੀ ਨੇ ਸੰਨਿਆਸੀ ਨੇ ਗੋਰਖ ਨੇ ਨਾਥਾਂ ਨਾਥ ਨੇ ਆਸਣ ਨੇ ਗੁਰੂ ਨੇ ਰਹਿ ਰਾਸ ਕਰਦੇ ਦੇਵਤੇ ਨੇ ਦਾਨੂ ਨੇ ਜਪੀਰ ਨੇ ਪੈਗੰਬਰ ਨੇ ਔਲੀਏ ਨੇ ਕਾਜੀ ਨੇ ਮੁੱਲਾ ਨੇ ਸੇਖ ਨੇ ਮੁਪਰ ਮਹਾਰਾਜ ਨੇ ਕੀ ਦੇਖਿਆ ਕਿਸੇ ਸ਼ਾਂਤ ਨਾ ਆਈ ਹੈ ਸ਼ਾਂਤੀ ਨਹੀਂ ਹੈ ਉਹ ਪਰਮਾਨੰਦ ਦੇ ਵਿੱਚ ਨਹੀਂ ਹੈ ਬਿਨ ਸਤਿਗੁਰ ਕੇ ਉਪਦੇਸ਼ ਕਿਉਂਕਿ ਪੂਰਾ ਸਤਿਗੁਰੂ ਨਹੀਂ ਮਿਲਿਆ ਪਾਤਸ਼ਾਹ ਇਹ ਖੜੇ ਨੇ ਕਹਿੰਦੇ ਨਾਨਕੇ ਮੈਂ ਤੈਨੂੰ ਦਿਖਾ ਦੇ ਮੇਰੇ ਕਰੋੜਾਂ ਕਰੋੜਾਂ ਬ੍ਰਹਮੰਡ ਨੇ ਕਰੋੜਾਂ ਕਰੋੜਾਂ ਆਈਆਂ ਜਿਹੀਆਂ ਦੁਨੀਆਂ ਇਹ ਸਾਰੇ ਮੈਂ ਉਹਨਾਂ ਦੁਨੀਆਂ ਚ ਭੇਜੇ ਸੀ ਵੀ ਜਾ ਕੇ ਸੱਤ ਦਾ ਮਾਰਗ ਦਿਖਾ ਕੇ ਆਓ ਦੁਨੀਆਂ ਨੂੰ ਦੱਸੋ ਕਿ ਮੇਰੇ ਨਾਮ ਦੇ ਰਾਹੀਂ ਮੇਰੇ ਤੱਕ ਪਹੁੰਚ ਸਕਦੇ ਮੇਰੇ ਤੋਂ ਸਾਰਾ ਸੰਸਾਰ ਪੈਦਾ ਹੋਇਆ ਮੇਰੇ ਵਿੱਚ ਇਹ ਸਾਰਿਆਂ ਨੇ ਸਸਾਉਣਾ ਮੈਂ ਸੱਚ ਚਿੱਤ ਆਨੰਦ ਹਾਂ ਪਰਮ ਸੁੱਖ ਹਾਂ ਦੁਖੀ ਨਾ ਹੋਵੋ ਤੇ ਮੈਂ ਭੇਜਦਾ ਕਾਰਕਾਂ ਨੂੰ ਥਾਂ ਥਾਂ ਤੇ ਭੇਜੇ ਨੇ ਪਰ ਇਹਨਾਂ ਨੇ ਮੇਰੇ ਬਾਰੇ ਨਹੀਂ ਦੱਸਿਆ ਨਾਮ ਬਾਰੇ ਨਹੀਂ ਦੱਸਿਆ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਆਪਣੀ ਮਹਾਨਤਾ ਕਰਾਈ ਹੈ ਤੇ ਦੁਨੀਆਂ ਨੂੰ ਰਿਟੂਅਲ ਚ ਪਾਤਾ ਭੁਲੇਖਿਆਂ ਚ ਪਾਤਾ ਪਰਮਾਂ ਚ ਪਾਤਾ ਉਹਦੇ ਕਰਕੇ ਮੈਂ ਇਹਨਾਂ ਨੂੰ ਬਾਹਰ ਖੜਾ ਦਿੱਤਾ ਆਪਣੀ ਦਰਗਾਹ ਚ ਨਹੀਂ ਐਂਟਰੀ ਦਿੱਤੀ ਬਾਹਰ ਖੜੇ ਨੇ ਸਾਰੇ ਇੱਕ ਕਲਪ ਚਾਰ ਅਰਬ 32 ਕਰੋੜ ਸਾਲ ਇਹਨਾਂ ਨੂੰ ਇੱਥੇ ਖੜਨਾ ਪੈਣਾ ਕਿਉਂਕਿ ਗਲਤੀ ਕਰਕੇ ਆਏ ਨੇ ਸੰਸਾਰ ਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੀ ਜਿੰਨੀ ਤਾਲੀਮ ਹੈ ਸਾਧ ਸਿੰਘ ਜੀ ਕਿਤੇ ਨਹੀਂ ਆਉਂਦਾ ਵੀ ਮੈਨੂੰ ਮੰਨੋ ਮੇਰਾ ਨਾਮ ਲਓ ਕਿਤੇ ਨਹੀਂ ਗੁਰੂ ਨਾਨਕ ਨੇ ਕਿਹਾ ਵੀ ਮੈਂ ਲੋਕੋ ਤੁਹਾਨੂੰ ਦੱਸਣ ਵਾਸਤੇ ਆਇਆ ਨਾ ਇਹੀ ਹੈ ਜਿਹਾ ਜਿਹਾ ਮੈਨੂੰ ਹੁਕਮ ਮਿਲਿਆ ਉਹ ਮੈਂ ਉਹ ਸੁਗਮ ਦਾ ਪ੍ਰਕਾਸ਼ ਕਰਨ ਵਾਸਤੇ ਇੱਥੇ ਸੰਸਾਰ ਚ ਤੁਹਾਡੇ ਵਿੱਚ ਆਇਆ ਮੇਰਾ ਨਾਮ ਨਹੀਂ ਲੈਣਾ ਜਿਸ ਨੇ ਮੈਨੂੰ ਭੇਜਿਆ ਉਸ ਦਾ ਨਾਮ ਲੈਣਾ ਉਹਦੇ ਨਾਮ ਵਿੱਚ ਸ਼ਾਂਤੀ ਹੈ ਗੁਰੂ ਗ੍ਰੰਥ ਸਾਹਿਬ ਚ ਕਿਤੇ ਨਹੀਂ ਆਉਂਦਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਹੋਵੇ ਮੇਰਾ ਨਾਮ ਜਪਿਆ ਕਰੋ ਮੇਰੇ ਪਿੱਛੇ ਲੱਗੋ ਕੋਈ ਭਰਮ ਭੁਲੇਖਾ ਨਹੀਂ ਆਸਾ ਦੀ ਵਾਰ ਪੜੋ ਧਿਆਨ ਦੇ ਨਾਲ ਜੋ ਪਹਿਲਾਂ ਐਪਲੀਕੇਬਲ ਸੀ ਉਹ ਹੁਣ ਵੀ ਹੈ ਪਖੰਡ ਰਹਿਣ ਨਹੀਂ ਦਿੱਤਾ ਬਿਲਕੁਲ ਉਸ ਵੇਲੇ ਅਕਾਲ ਪੁਰਖ ਨੇ ਅੰਮ੍ਰਿਤ ਦਾ ਕਟੋਰਾ ਭਰ ਕੇ ਦਿੱਤਾ ਤੇ ਜਦੋਂ ਉਹ ਕਟੋਰਾ ਪੀਤਾ ਉਹਦੇ ਬਾਅਦ ਕੀ ਹੋਇਆ ਇੰਨਾ ਰਸ ਇੰਨੀ ਮਖਮੂਰੀ ਛਾਈ ਇੰਨਾ ਵਾਹ ਵਾਹ ਦਾ ਅਸਚਰਜ ਕੌਤਕ ਹੋਇਆ ਕਿ ਜਿਸ ਨੂੰ ਜਨਮ ਸਾਖੀ ਚ ਦੱਸਣ ਵਾਸਤੇ ਇਸ ਤਰ੍ਹਾਂ ਨਾਲ ਪ੍ਰਗਟ ਕੀਤਾ
ਚੜੀ ਰਹੇ ਦਿਨ ਰਾਤ
ਚੜੀ ਰਹੇ ਦਿਨ ਰਾਤ
ਚਾਰ ਨਸ਼ੇ ਦੁਨੀਆ ਦੇ ਵੱਡੇ ਜਿਹੜੇ ਸਰੀਰ ਤੇ ਛੇਤੀ ਤੇ ਕੀ ਅਸਰ ਕਰਦੇ ਆ। ਨਸ਼ੇ ਤਾਂ ਇਹਦੇ ਚ ਇੰਨੇ ਨੇ ਕਿ ਗਿਣਤੀ ਮਿਣਤੀ ਤੋਂ ਬਾਹਰ ਨੇ। ਧਨ ਦਾ ਨਸ਼ਾ, ਪੁੱਤਰਾਂ ਦਾ ਨਸ਼ਾ, ਇਸਤਰੀ ਦਾ ਨਸ਼ਾ, ਪ੍ਰੋਪਰਟੀਆਂ ਦਾ ਨਸ਼ਾ, ਪਰਬਤਾਂ ਦਾ ਨਸ਼ਾ, ਬੇਅੰਤ ਨਸ਼ਿਆਂ ਦੇ ਵਿੱਚ ਗੁਲਤਾਨ ਹੈ। ਪਰ ਇਹ ਚਾਰ ਬਹੁਤੇ ਚੜਦੇ ਨੇ, ਕਹਿੰਦੇ ਚੜ ਕੇ ਫਿਰ ਉਤਰ ਵੀ ਜਾਂਦੇ ਨੇ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਉਹ ਖੁਮਾਰੀ ਉਹ ਜੋ ਪਿਆਲਾ ਲਿਆਂਦਾ ਗੁਰੂ ਨਾਨਕ ਨੇ ਸਾਡੇ ਵਾਸਤੇ, ਮੰਦੇ ਭਾਗ ਸਾਡੇ, ਅਸੀਂ ਉਹਦੇ ਚੋਂ ਇੱਕ ਬੁੱਕ ਨਹੀਂ ਭਰਦੇ, ਪੀ ਨਹੀਂ ਸਕਦੇ ਨਾਮ ਦਾ ਪਿਆਲਾ। ਪਰ ਲਵਾਲਾ ਭਰਿਆ ਹੋਇਆ ਮਹਾਰਾਜ ਕਹਿੰਦੇ ਤੇਰੇ ਅੰਦਰ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਏ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਪਲਾਇਆ, ਅੰਮ੍ਰਿਤ ਤਾਜੇ ਬਿਖ ਸੰਗ੍ਰਹਿ ਹੈ, ਕਰਤਾ ਆਪ ਖੁਆਇਆ। ਸੋ ਪਿਆਲਾ ਲੈ ਕੇ ਜਦੋਂ ਮਹਾਰਾਜ ਨੇ ਪੀਤਾ, ਉਸ ਵੇਲੇ ਸਾਖੀ ਘਰਾਂ ਨੇ ਲਿਖਿਆ ਹੈ ਤੇ ਅਕਾਲ ਪੁਰਖ ਨੇ ਬਚਨ ਕਰਿਆ, ਕਹਿੰਦੇ ਨਾਨਕ ਮੈਂ ਤੇਰੇ ਤੇ ਪ੍ਰਸੰਨ ਹੋਇਆ ਤੇ ਤੂੰ ਮੇਰੇ ਨਾਮ ਦਾ ਪਿਆਲਾ ਪੀਤਾ, ਤੇ ਜਾ ਇਸ ਪਿਆਲੇ ਨੂੰ ਹੁਣ ਸੰਸਾਰ ਦੇ ਅੰਦਰ ਵੰਡ, ਮੇਰੇ ਨਾਮ ਨੂੰ ਵੰਡ। ਸੰਸਾਰ ਦੁਖੀ ਹੋ ਰਿਹਾ, ਕਲੇਸ਼ਾਂ ਚ ਪਿਆ ਹੋਇਆ, ਪਰਮਾਂ ਚ ਪਿਆ ਹੋਇਆ, ਰਿਟੂਅਲ ਚ ਪਿਆ ਹੋਇਆ, ਪਖੰਡਾਂ ਚ ਪਿਆ ਹੋਇਆ, ਵੈਰ ਵਿਰੋਧ ਦੇ ਨਾਲ ਜਰ ਰਿਹਾ, ਤੇ ਇਸ ਅਵਸਥਾ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਨਾਲ ਪ੍ਰਗਟ ਕੀਤਾ।
ਸਾਰੇ ਕੂੜ ਦਾ
ਅੰਧਕਾਰ ਕੂੜ ਦਾ ਹੀ ਵਰਤਾਰਾ, ਸੱਚ ਕਿਤੇ ਲੱਭਦਾ ਨਹੀਂ। ਕੂੜ ਮਾਪਸ ਸੱਚ ਚੰਦਰਮਾ, ਦਿਸੇ ਨਾਹੀ ਕਹਿ ਚੜੇ, ਹਾਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਰਾਹ ਨਹੀਂ ਲੱਭ ਰਿਹਾ ਅੰਧੇਰੇ ਦੇ ਅੰਦਰ ਐਸੀ ਚੀਜ਼। ਕਹਿੰਦੇ ਨਾਨਕ ਜਾ ਸੰਸਾਰ ਦੇ ਅੰਦਰ ਪ੍ਰਕਾਸ਼ ਕਰ, ਮੇਰਾ ਨਾਮ ਜਪੋ, ਮੈਂ ਤੈਨੂੰ ਨਿਹਾਲ ਕੀਤਾ, ਤੂੰ ਮੇਰਾ ਰੂਪ ਹੋਇਆ, ਮੇਰੇ ਤੇ ਤੇਰੇ ਵਿੱਚ ਕੋਈ ਫਰਕ ਨਹੀਂ। ਬੇਨਤੀ ਕੀਤੀ ਪਾਤਸ਼ਾਹ ਆਪਦਾ ਸਰੂਪ ਤੇ ਬਖਸ਼ਿਸ਼ ਹੋਈ। ਉਸ ਵੇਲੇ ਆਵਾਜ਼ ਆਈ ਇਸ ਤਰ੍ਹਾਂ, ਕਿਉਂ ਪ੍ਰਗਟ ਕਰੋ। ਨਿਰੰਕਾਰ ਵੀ ਮੈਂ ਆਪ ਹਾਂ, ਏਕੰਕਾਰ ਵੀ ਆਪ ਹਾਂ, ਓਂਕਾਰ ਵੀ ਆਪ ਹਾਂ, ਫੇਰ ਮੈਂ ਸੱਤ ਹਾਂ, ਮੇਰਾ ਨਾਮ ਸਾਰੇ ਵਰਤ ਰਿਹਾ। ਨਾਮ ਰੂਪ ਹੋ ਕੇ ਸੰਸਾਰ ਦੇ ਅੰਦਰ ਸਾਰਾ ਕਾਰਜ ਹੋ ਰਿਹਾ, ਸਾਰੇ ਸੰਸਾਰ ਨੂੰ ਬਣਾਉਣ ਵਾਲਾ ਮੈਂ ਹਾਂ। ਬਣਾ ਕੇ ਮੈਂ ਵੱਖ ਨਹੀਂ ਹੋ ਗਿਆ, ਮੈਂ ਪੁਰਖਾਂ ਸਾਰਿਆਂ ਚ ਸਮਾਇਆ ਹੋਇਆ। ਮੈਨੂੰ ਕਿਸੇ ਕਿਸਮ ਦਾ ਡਰ ਨਹੀਂ ਹੈ, ਮੇਰਾ ਕਿਸੇ ਨਾਲ ਵੈਰ ਨਹੀਂ ਹੈ। ਮੈਂ ਕਦੇ ਜੂਨ ਚ ਨਹੀਂ ਪੈਂਦਾ, ਕਦੇ ਕਿਸੇ ਕੁੱਖ ਚੋਂ ਜਨਮ ਨਹੀਂ ਲੈਂਦਾ, ਤੇ ਮੈਨੂੰ ਆਪਣੇ ਆਪ ਹੀ ਸਾਰਾ ਗਿਆਨ ਹੈ, ਕਿਸੇ ਤੋਂ ਲੈਣਾ ਨਹੀਂ ਪੈਂਦਾ। ਕਾਲ ਤੋਂ ਰਹਿਤ ਮੇਰੀ ਹਸਤੀ ਹੈ, ਲੇਕਿਨ ਪੂਰੇ ਸਮਰੱਥ ਗੁਰੂ ਦੀ ਕਿਰਪਾ ਤੇ ਬਗੈਰ ਮੈਂ ਪ੍ਰਾਪਤ ਨਹੀਂ ਹੁੰਦਾ। ਉਸ ਵੇਲੇ ਹੁਕਮ ਹੋਇਆ, ਨਾਨਕ ਤੂੰ ਇਸ ਦੇ ਉੱਤੇ ਆਪਣੀ ਮੋਹਰ ਲਾ, ਇਹ ਮੈਂ ਤੈਨੂੰ ਮੂਲ ਮੰਤਰ ਦੀ ਬਖਸ਼ਿਸ਼ ਕੀਤੀ ਹੈ, ਤੇ ਜੋ ਤੂੰ ਵਾਹਿਗੁਰੂ ਵਾਹਿਗੁਰੂ ਕਿਹਾ, ਵਾਹ 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 ਕਿਹਾ, ਇਹ ਮੇਰੇ ਦੇਸ਼ ਦਾ ਵਰਤਾਰਾ ਹੈ, ਬੋਲੀ ਹੈ, ਬਿਸਮਾਤ ਦੀ ਬੋਲੀ ਹੈ, ਇਹ ਤਾਂ ਮੰਤਰ ਦੇਣਾ, ਤੇ ਹੁਣ ਤੂੰ ਇਹਦੇ ਉੱਤੇ ਮੋਹਰ ਲਾ। ਉਸ ਵੇਲੇ ਮਹਾਰਾਜ ਨੇ ਐਸਾ ਫਰਮਾਨ ਰੂਪ ਦੇ ਉੱਤੇ ਆਪਣੀ ਮੋਹਰ ਲਾਓ। ਉਸ ਵੇਲੇ ਆਪਨੇ ਆਦ ਸੱਚ, ਜੁਗਾਦ ਸੱਚ, ਸੱਚ ਵਾਹਿਗੁਰੂ ਕਹਿੰਦੇ ਹੈ ਪੀ ਸੱਚ, ਨਾਨਕ ਹੋ ਸੀ ਪੀ ਸੱਚ। ਸੋ ਇਸ ਤਰ੍ਹਾਂ ਦੇ ਨਾਲ ਫਰਮਾਨ ਹੋਇਆ ਕਿ ਨਾਨਕ ਸੰਸਾਰ ਦੁਖੀ ਹੋ ਗਿਆ। ਉਹਨੂੰ ਇਹ ਪਤਾ ਨਹੀਂ ਕਿ ਮੈਂ ਦੁਖੀ ਕਿਉਂ ਹਾਂ, ਮੇਰੇ ਨਾਮ ਦਾ ਉੱਥੇ ਜਾ ਕੇ ਨਾਮ ਵੰਡ, ਮੇਰਾ ਨਾਮ ਉੱਥੇ ਜਾ ਕੇ, ਤਾਂ ਕਿ ਸੰਸਾਰ ਸੁਖੀ ਹੋਵੇ। ਨਾਮ ਸਰਵ ਸ਼ਕਤੀਮਾਨ ਹੈ, ਸੁੱਖਾਂ ਦਾ ਦੇਣ ਹਰ, ਗੁਰਮੁਖ ਨਾਮ ਦਾਨ ਇਸ਼ਨਾਨ, ਨਾਮ ਤੇ ਦਾਨ ਤੇ ਇਸ਼ਨਾਨ, ਤਿੰਨ ਚੀਜ਼ਾਂ ਸੰਸਾਰ ਨੂੰ ਦ੍ਰਿੜ ਕਰਾ ਤਾਂ ਕਿ ਸੁਖੀ ਹੋ ਜਾਵੇ। ਜਾ, ਤੈਨੂੰ ਮੈਂ ਸਰੋਪਾ ਦਿੱਤਾ ਤੇ ਤੂੰ ਜਾ ਕੇ ਇਹ ਕਿਰਤ ਕਰ। ਗੁਰੂ ਨਾਨਕ ਪਾਤਸ਼ਾਹ ਨੇ ਇਸ ਗੱਲ ਨੂੰ ਜੋ ਮੈਂ ਬੇਨਤੀ ਕਰ ਰਿਹਾ ਆਪਣੇ ਅੱਖਰਾਂ ਦੇ ਵਿੱਚ ਇਸ ਤਰ੍ਹਾਂ ਵਰਣਨ ਕੀਤਾ।
ਅੰਮ੍ਰਿਤ ਨਾਮ ਸਰੂਪਾ ਦੇ ਕੇ ਮੈਨੂੰ ਕਰੇ ਲਾ ਲਿਆ, ਅੰਮ੍ਰਿਤ ਨਾਮ ਸਰੂਪਾ ਦੇ ਕੇ ਮੈਨੂੰ ਕਰੇ ਲਾ ਲਿਆ।
ਅੰਮ੍ਰਿਤ ਨਾਮ
ਕੋਈ ਕੰਮ ਨਹੀਂ ਸੀ ਕਰ ਰਿਹਾ, ਮੈਨੂੰ ਦਰਗਾਹ ਚ ਬੁਲਾਇਆ ਨਿਰੰਕਾਰ ਨੇ। ਜਿਹੜੇ ਲਿਖਦੇ ਨੇ ਨਾ ਗੁਰੂ ਨਾਨਕ ਪਾਤਸ਼ਾਹ ਤਿੰਨ ਦਿਨ ਜੰਗਲ ਚ ਬੈਠੇ ਰਹੇ, ਉੱਥੇ ਕੋਈ ਐਸੀ ਸੱਟ ਖਾਧੀ ਵੀ ਫੇਰ ਆ ਕੇ ਉਹ ਬਾਹਰ ਬੈਠ ਗਏ। ਇਹ ਸਭ ਮਨਕਲਪਿਤ ਗੱਲਾਂ ਨੇ। ਗੁਰੂ ਨਾਨਕ ਪਾਤਸ਼ਾਹ ਆਪ ਲਿਖਦੇ ਨੇ, ਹੁਣ ਢਾਡੀ ਬੇਕਾਰ ਕਾਰੇ ਲਾਇਆ, ਢਾਡੀ ਸੱਚਾ ਮਹਿਲ ਖਸਮ ਬੁਲਾਇਆ, ਮੈਨੂੰ ਬੁਲਾਇਆ ਗਿਆ ਉੱਥੇ। ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਉੱਥੇ ਮੈਨੂੰ ਕੀਰਤਨ ਦੀ ਦਾਤ ਮਿਲੀ, ਸਿਫਤ ਸਲਾਹ ਦੀ ਦਾਤ ਦਾ ਮੈਨੂੰ ਕੱਪੜਾ ਪਹਿਨਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਤੇ ਭੋਜਨ ਕਾਹਦਾ, ਅੰਮ੍ਰਿਤ ਨਾਮ ਦਾ ਮਿਲਿਆ ਪਿਆਲਾ। ਤੇ ਗੁਰਮਤੀ ਖਾਧਾ ਰੱਜ, ਜਿਹੜੇ ਗੁਰੂ ਦੀ ਮਤ ਨੂੰ ਧਾਰਨ ਕਰਨਗੇ ਉਹ ਰੱਜ ਕੇ ਖਾਣਗੇ ਇਸ ਨੂੰ। ਤਿੰਨ ਸੁੱਖ ਪਾਇਆ ਉਹ ਸੁੱਖ ਪਾਉਣਗੇ। ਢਾਡੀ ਕਰੇ ਪਸਾਓ, ਢਾਡੀ ਕਰੇ ਪਸਾਓ, ਪਸਾਓ ਹੁਣ ਕੰਮ ਕਰ ਰਿਹਾ। ਕੀ ਕਹਦਾ? ਸ਼ਬਦ ਵਜਾਇਆ, ਸਭ ਦੇ ਅੰਦਰ ਸ਼ਬਦ ਵਜਾਉਣ ਦਾ ਕੰਮ ਕਰ ਰਿਹਾ ਗੁਰੂ ਗ੍ਰੰਥ ਸਾਹਿਬ। ਇਹ ਸੁਣਨਾ ਪਿਆ, ਸ਼ਬਦ ਦਾ ਬਾਜਾ ਵੱਜ ਜਾਵੇ ਇਹਨਾਂ ਦੇ ਅੰਦਰ। ਨਾਨਕ ਸੱਚ ਸਲਾਹ ਪੂਰਾ ਪਾਇਆ ਤੇ ਆਪ ਫਰਮਾਨ ਕਰਦੇ ਆ ਕਿ ਮੈਨੂੰ ਨਿਰੰਕਾਰ ਨੇ ਕਾਰ ਦਿੱਤੀ, ਕਰਨੀ ਕਾਰ ਧੁਰੋਂ ਫਰਮਾਈ। ਇੱਥੇ ਨਹੀਂ ਮੈਂ ਸ਼ੁਰੂ ਕਰਿਆ, ਮੈਨੂੰ ਧੁਰੋਂ ਤੋਂ ਫਰਮਾਨ ਹੋਇਆ।
ਨਿਰੰਕਾਰ ਨੇ ਕਾਰ ਫਰਮਾਈ, ਨਾਮ ਜਪਾਓ ਜਪ
ਕਿਸੇ ਰਿਟੁਅਲ ਚ ਨਾ ਪਾਈ, ਵਹਿਮਾਂ ਚ ਨਾ ਪਾਈ, ਕਿਸੇ ਪਾਸੇ ਨਾ ਪਾਈ। ਮੇਰੇ ਕੋਲ ਆਉਣ ਦਾ ਰਸਤਾ ਕੇਵਲ ਨਾਮ ਹੈ, ਨਾਮ ਜਾਪ, ਨਾਮ ਦੀ ਕਮਾਈ, ਨਾਮ ਦੀ ਤਾਰਨਾ, ਨਾਮ ਦੀ ਰਹਿਤ, ਨਾਮ ਦਾ ਪੜ੍ਹਨਾ, ਨਾਮ ਦਾ ਸੁਣਨਾ, ਨਾਮ ਦਾ ਮੰਨਣਾ, ਸਾਰੀਆਂ ਚੀਜ਼ਾਂ। ਹੋਰ ਮੇਰੇ ਕੋਲ ਕੋਈ ਨਹੀਂ ਪਹੁੰਚਦੀ, ਨਾ ਕੋਈ ਦਾਨ, ਨਾ ਕੋਈ ਜੱਗ, ਨਾ ਕੋਈ ਤੀਰਥ ਯਾਤਰਾ, ਨਾ ਭਰਮਣ, ਨਾ ਔਖੇ ਹੋਣਾ। ਕੁਛ ਕਰੀ ਜਾਵੇ ਮੇਰੇ ਤੱਕ ਨਹੀਂ ਇਹ ਪਹੁੰਚਦੀਆਂ, ਮੇਰੇ ਥਾਈ ਕੇਵਲ ਨਾਮ ਪਹੁੰਚਦਾ ਹੈ। ਤੂੰ ਨਾਮ ਦਾ ਕਰ, ਨਾਮ ਦੇ ਬਾਰੇ ਦੱਸ, ਨਾਮ ਕਰਨੀ ਕਾਰ ਤੁਰੋਂ ਫਰਮਾਈ। ਇਹ ਕਹਿੰਦੇ ਮੈਨੂੰ ਧੁਰ ਤੋਂ ਆਗਿਆ ਹੋਈ ਹੈ, ਆਪ ਮੂਆ ਮਨ ਮਾਰੀ। ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਵਾਰੀ। ਉਸ ਵੇਲੇ ਫਰਮਾਨ ਹੋਇਆ ਨਾਨਕ, ਮੈਂ ਪਾਰਬ੍ਰਹਮ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ। ਇਹ ਗੱਲ ਸਾਖੀ ਦੀ ਬੜੀ ਓ ਧਿਆਨ ਦੇ ਨਾਲ ਸਮਝਣ ਵਾਲੀ ਹੈ। ਰੌਲਾ ਪੈਂਦਾ ਸੰਸਾਰ ਚ ਵੀ ਗੁਰੂ ਤੇ ਬਗੈਰ ਗਤੀ ਨਹੀਂ ਹੁੰਦੀ। ਗੁਰੂ ਬੇਅੰਤ ਹੋਏ ਨੇ, ਬੇਅੰਤ ਹੋਣਗੇ, ਅਸੀਂ ਇਨਕਾਰ ਨਹੀਂ ਇਸ ਗੱਲ ਤੇ ਕਰਦੇ, ਬੇਅੰਤ ਹੋਣਗੇ। ਕਿਉਂਕਿ ਸੰਸਾਰ ਆਹ ਧਰਤੀ ਖਤਮ ਹੋ ਗਈ, ਫੇਰ ਹੋਰ ਧਰਤੀ ਹੈ, ਉੱਥੇ ਵੀ ਗੁਰੂ ਹੈ। ਲੇਕਿਨ ਗੁਰੂ ਪਰਮੇਸ਼ਰ ਨਹੀਂ ਹੋਏਗਾ, ਗੁਰੂ ਹੋਣਗੇ, ਗੁਰੂ ਪਰਮੇਸ਼ਰ ਨਹੀਂ ਹੋਏਗਾ। ਗੁਰੂ ਪਰਮੇਸ਼ਰ ਗੁਰੂ ਨਾਨਕ ਨੂੰ ਥਾਪਿਆ ਗਿਆ ਤੇ ਨਾਲ ਇਹ ਹੋਇਆ ਹੁਕਮ, ਕਹਿੰਦੇ ਨਾਨਕ ਮੈਂ ਪਾਰਬ੍ਰਹਮ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ, ਮੈਂ ਨਿਰਗੁਣ ਰੂਪ ਤੇ ਤੂੰ ਸਰਗੁਣ ਰੂਪ। ਗੁਰੂ ਨਾਨਕ ਗੋਬਿੰਦ ਰੂਪ, ਗੋਬਿੰਦ ਦਾ ਰੂਪ ਸਰਗੁਣ ਗੁਰੂ ਨਾਨਕ, ਨਿਰੰਕਾਰ ਨਾਨਕ ਦੇ ਉਹ ਨਿਰੰਕਾਰ ਕਾਰ ਬਣਾਇਆ। ਇਸੇ ਗੱਲ ਨੂੰ ਸਪਸ਼ਟ ਕਰਨ ਵਾਸਤੇ ਭਾਈ ਗੁਰਦਾਸ ਜੀ ਲੈਂਦੇ ਆ ਕਿ ਨਿਰੰਕਾਰ ਨੇ ਆਕਾਰ ਕਰਕੇ ਗੁਰੂ ਨਾਨਕ ਦਾ ਸਰੂਪ ਧਾਰਨ ਕਰ ਲਿਆ ਤੇ ਗੁਰੂ ਨਾਨਕ ਕਹਿੰਦੇ ਨੇ ਮੈਨੂੰ ਗੁਰੂ ਸੰਸਾਰੀ ਨਹੀਂ ਮਿਲਿਆ ਕੋਈ ਵੀ, ਮੈਨੂੰ ਗੁਰੂ ਮਿਲਿਆ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਆਦ ਅੰਤ ਏਕੋ ਉਤਾਰਾ ਸੋਈ ਗੁਰੂ ਸਮਝੋ। ਦੇਖਿਓ ਕਿਤੇ ਗਲਤੀ ਖਾ ਕੇ ਕਹੋਗੇ ਗੁਰੂ ਨਾਨਕ ਦਾ ਗੁਰੂ ਸੰਤ ਰੈਣ ਸੀ। ਆ ਪਖੰਡੀ ਲੋਕ ਗੁਰੂ ਨਾਨਕ ਦਾ ਗੁਰੂ ਸੰਤ ਰੈਣ ਲਿਖਦੇ ਨੇ, ਬਈ ਉੱਥੇ ਗਏ ਸੀ ਜੀ, ਉੱਥੇ ਖਰਾ ਸੌਦਾ ਕਰਿਆ, ਉਹਦੀ ਆੜ ਲੈ ਕੇ ਲਿਖ ਦਿੰਦੇ। ਗੁਰੂ ਨਾਨਕ ਕਹਿੰਦੇ ਨਾ, ਜੇ ਮੇਰਾ ਗੁਰੂ ਸੰਤ ਰਹਿਣ ਹੁੰਦਾ ਮੈਂ ਜ਼ਰੂਰ ਗੁਰੂ ਦਾ ਜ਼ਿਕਰ ਕਰਨਾ ਸੀ, ਗੁਰੂ ਗੋਪ ਨਹੀਂ ਮੈਂ ਹੈਗਾ, ਗੁਰੂ ਗੋਪ ਨੂੰ ਤਾਂ ਬੇਮੁੱਖ ਆਖਿਆ। ਕਹਿੰਦੇ ਨਾ ਪ੍ਰੇਮੀਓ, ਭੁਲੇਖਾ ਨਾ ਖਾ ਜਾਓ, ਮੇਰਾ ਗੁਰੂ ਤਾਂ ਪਾਰਬ੍ਰਹਮ ਪਰਮੇਸ਼ਰ ਆਪ ਹੈ, ਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਹੀ ਜੀ। ਉਸ ਵੇਲੇ ਅਕਾਲ ਪੁਰਖ ਨੇ ਬਚਨ ਕੀਤਾ, ਹੇ ਨਾਨਕ ਤੇਰੀ ਸਾਰੀ ਪਵਿੱਤਰਤਾ ਮੇਰੀ ਪਵਿੱਤਰਤਾ ਹੋਏਗੀ, ਤੇਰੀ ਸਾਰੀ ਸ਼ੀਲ ਮੇਰੀ ਸ਼ੀਲ ਹੋਏਗੀ, ਤੇਰੇ ਸਾਰੇ ਕੰਮ ਮੇਰੇ ਕੰਮ ਹੋਣਗੇ, ਤੇਰੇ ਵਿੱਚ ਹੀ ਹੋ ਕੇ ਮੈਂ ਕੰਮ ਕਰਾਂਗਾ, ਕਿਸੇ ਕੰਮ ਦਾ ਤੈਨੂੰ ਲੇਪ ਨਹੀਂ ਲੱਗਣਾ, ਸਾਰੇ ਕੰਮ ਤੇਰੇ ਸਰੀਰ ਚ ਹੋ ਕੇ ਮੈਂ ਹੀ ਕਰਾਂਗਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ,
ਤੇਰੇ ਸਾਰਿਆਂ ਕਰਮਾਂ ਵਿੱਚ ਵਰਤਾਂਗਾ, ਤੈਨੂੰ ਨਾ ਕੋਈ ਦੇ ਸਕਦਾ।
कोई लेप नहीं लगेगा। सर्वशील ममन सीलम सर्व पावन ममन पावन सर्व कर्तव्य ममन करता नानक लेप छेप ना ले पते। जा तेरे सारे काम मैं तेरे शरीर ची होके आप करांगा। सो गुरु नानक पातशाह इस तरह के नाल गलबात हुई। तीन दिन लंघे इधर संसार दे उधर के मां किन्ना टाइम होया कोई पता नहीं भी एक छिन होया जां वध होए। इधरले पासे दो किस्म के लोग एक ओ ने जिन्हां नूं रोंदियां नूं चैन नहीं आउंदी वह प्यार करन वाले गुरु नानक दे सत्संग च आउण वाले भई हुण की होएगा नेरा छा गया बनेगा की। दूसरे वो ने जिहड़े निंदक ने कहिंदे घाटा पै गया हुण वंडी जांदा सी ते नवाब तों डरदे ने पानी विच चुभी मारी डुब गया पानी च क्योंकि दमूही है दुनिया निंदा भी होंगी है उस्तत भी होंगी है। महाराज कहते दोए छड़ दो निंदा उस्त दो त्याग खोज है पद निर्वाण ना निंदा नाल बार रखो ना उस्तत नाल खुश होवो। जो कुछ संसार करता करी जान दो अपना कर्तव्य करो जो सच्चा है। ये दास इन्ना चक पक्का है ये मन च भी विश्वास है कि मेरा गुरु नानक डुब नहीं सकता। बेबे नानक धीरज दिंदी है भी मेरा वीर डुब नहीं सकता। कहते तीन दिन हो गए हुण तां कहदे डुबदे ना कहते बिल्कुल नहीं कोई कौतक है। दास नूं रोज भेज दिंदी है बेबे भी जा तू उस टाइम जिहड़े टाइम दिन दे विच चुभी मारी सी गुरु नानक पातशाह ने। दास खड़ा इंतजार करता रोंदा है रो रो के बेनतियां करता हे गुरु नानक की सत्य भुलोगी संसार ने केड़ा बड़ा गुनाह कर दिता कि तू प्रगट होया ते लोप हो गया हुण प्रगट हो गए दर्शन दे। अजे रो रहा है अखां चो हंजू आ रहे ने हौके आ रहे ने कुछ नहीं देख रहा। आवाज आई भी कपड़े फड़ा हैरान हो गया भी गुरु नानक इथो ही निकलिया कपड़े पहन ले घर आ गए सारे लोगों के बीच हो गया सीधे मोदी खाने चले गए। रौला पै गया भी गुरु नानक आ गया गुरु नानक आ गया। कोई कुछ कहता कोई कुछ कहता जिन्हें अखां नाल देखा उन्हें दस्या भी जिथे चुभी मारी सी उतो ही निकले। भाई वाला उदास बैठे ने गुरु नानक कह गया सी भाई वाला तू जाई ना भाई मनसुख तू चलिया जा भाई फकीर तू भी चलिया जा फिर आयो तुसी ते अज बार आ गए। सौ थावां ते खबरां हो गई तन तन हो रही है पीड़ां दियां पीड़ां कट्ठियां। गुरु नानक ने मोदी खाने का दरवाजा खोलता आवाज देती भी लोड़वंद अगे आओ जिसनू जो चीज चाहिए है चक लो जो चीज चाहिए है ले जाओ। ले जा रहे ने रौला पै गया नवाब दे भी तेरा मोदी खाना लुटाता गुरु नानक प्रगट हो गया विचों निकलिया है कहिंदा कमाल है उतो ही निकलिया कहिंदे हां उतो ही निकले। दास नूं बुलाया पुछया कहिंदा हां जी। जयराम नूं बुलाया कहिंदे इस तरह ही दस रहा भी उतो ही निकलिया मैं रोज कपड़े लैके जांदा हुंदा सी ते अज मेरे तो कपड़े आवाज दे के मंग ले। कहिंदे हुण नानक किथे है कहिंदे मोदी खाना लुटाउण लग्या पातशाह तुहाडा सिपाही भेजे भी जाओ लोगों नूं रोको। कईयां ने कहा भी गुरु नानक नूं कोई कसर हो गई पानी दे विचों कोई नुक्स पै गया दिमाग दे अंदर पानी चले गया दिमाग दे रोको रोको लुटाना दे सारा मोदी खाना ते ले जाण वाले ले जा रहे ने। उस वेले जयराम जी नूं बुलाया जयराम नानक तां मस्ताना हो गया ते लेखा पता कौन देगा। कहिंदे मैनूं नानक जी तों पुछ लैण दो। पुछिया महाराज कहण लगे आ जाओ लेखा तां खुल्ला ही है। लेखे आउण लग गए दिन रात कागज जोड़ रहे एक बारी नहीं जोड़े कई बारी जोड़ते हैं टोटल बार बार देंदे ने भुलेखा पै गया भी कि टोटल गलत ना हो जाए ते निकलता की है गुरु नानक पातशाह दे 760 रुपये अज दे मुल विच 684,000 रुपया निकलिया वाधा लुटा भी दिता सब कुछ कर दिता लखां रुपये अज दी भा दे वाधा निकलिया। ऐ ना क्या करो भी 760 निकलिया 760 तां हुण कुछ भी नहीं हैगे पैसा भी नहीं पाइया भी नहीं है 760 तां जिहड़े साडे जमाने च पैसा सी अज दा रुपया वह तो अद्ध च भी नहीं हैगा। एक पैसे दी रोटी खा के आदमी रज जांदा सी जमें पढ़दा सी एक अन्ना सी दिंदे हुंदे दोए डंग दी रोटी खांदे हुंदे। ਜਦ ਫੌਜ ਮੈਂ ਆ ਗਿਆ 2 ਰੁਪਈਏ ਸਾਡੇ ਮਹੀਨੇ ਚ ਇਕੱਠ ਹੁੰਦੇ ਸੀ ਰੋਟੀ ਦੇ, ਹੁਣ ਕਰ ਲਓ ਤਾਂ ਕਿੰਨੇ ਹੁੰਦੇ। ਸੋ ਇਸ ਤਰ੍ਹਾਂ ਵਾਧਾ ਨਿਕਲਿਆ। ਗੁਰੂ ਨਾਨਕ ਪਾਤਸ਼ਾਹ ਸ਼ਮਸ਼ਾਨ ਭੂਮੀ ਚ ਜਾ ਕੇ ਬਹਿ ਗਏ, ਬਸਤਰ ਉਤਾਰ ਦਿੱਤੇ ਸਾਰੇ। ਉੱਥੇ ਬੈਠੇ ਇੱਕ ਗੱਲ ਕਹਿੰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਇਧਰਲੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਹੁਰੇ ਪਿਤਾ ਜੀ ਸੀ ਮੂਲ ਚੰਦ, ਉਹਨੂੰ ਲੱਗਿਆ ਪਤਾ ਬਈ ਗੁਰੂ ਨਾਨਕ ਤਾਂ ਜਾ ਕੇ ਬਹਿ ਗਿਆ, ਬਾਲ ਬੱਚੇ ਛੱਡ ਦਿੱਤੇ, ਬਈ ਬੜਾ ਮਾੜਾ ਕੰਮ ਹੋਇਆ। ਕ੍ਰੋਧ ਦੇ ਵਿੱਚ ਆ ਕੇ ਦੋ ਜਣੇ ਆਏ, ਚੰਦੋ ਰਾਣੀ ਤੇ ਮੂਲ ਚੰਦ, ਸਿੱਧੇ ਗੁਰੂ ਨਾਨਕ ਦੇ ਪਾਸ ਪਹੁੰਚ ਗਏ। ਕਹਿਣ ਲੱਗੇ, ਵਿਆਹ ਇਸੇ ਕਰਕੇ ਕਰਾਇਆ ਸੀ, ਪੈਸੇ ਲੁਟਾ ਤੇ ਫਕੀਰਾਂ ਨੂੰ, ਸ੍ਰੀ ਜੰਦ ਦਾ ਜਨਮ ਹੋ ਚੁੱਕਿਆ ਸੀ ਤੇ ਲਖਮੀ ਦਾਸ ਅਜੇ ਪੇਟ ਅੰਦਰ ਸਨ, ਤੈਨੂੰ ਪਰਿਵਾਰ ਦਾ ਖਿਆਲ ਨਾ ਆਇਆ। ਸਾਨੂੰ ਜਵਾਬ ਦੇ ਇਸ ਗੱਲ ਦਾ, ਗੁਰੂ ਨਾਨਕ ਚੁੱਪ ਨੇ, ਕੋਈ ਜਵਾਬ ਨਹੀਂ ਦਿੰਦੇ, ਚੁੱਪ ਬੈਠੇ। ਉਸ ਵੇਲੇ ਕਹਿਣ ਲੱਗੇ, ਤਾਂ ਬੋਲਦਾ ਨਹੀਂ, ਤੇ ਬੇਬੇ ਨਾਨਕੀ ਕੋਲ ਆ ਕੇ ਇਸੇ ਤਰ੍ਹਾਂ ਬੜੇ ਬਰੁੱਖੇ ਤੇ ਕੌਲੇ ਵਚਨ ਬੋਲੇ। ਜੋ ਆਦਮੀ ਬੋਲ ਸਕਦਾ ਇਹ ਜੀ ਸਥਿਤੀ, ਸਭ ਬੋਲੇ ਤੇ ਬੇਬੇ ਵੀ ਚੁੱਪ ਕਰ ਰਹੀ। ਤੇ ਕਹਿਣ ਲੱਗੇ, ਉਹ ਪੈਸੇ ਕਿੱਥੇ ਨੇ? ਕਹਿੰਦੇ ਉਹ, ਜੈਰਾਮ ਜੀ ਕਹਿਣ ਲੱਗੇ, ਉਹ ਤਾਂ ਉਹਨਾਂ ਨੇ ਕਹਿ ਦਿੱਤਾ ਨਵਾਬ ਨੂੰ ਕਿ ਇਹ ਗਰੀਬਾਂ ਨੂੰ, ਫਕੀਰਾਂ ਨੂੰ, ਸਾਧੂਆਂ ਸੰਤਾਂ ਨੂੰ ਵੱਢ ਦਿਓ, ਇਹ ਰਕਮ ਜੋ ਹੈ ਸਾਡੇ ਅੱਜ ਦੇ 6,86,000 ਦੀ। ਦੌੜਿਆ ਦੌੜਿਆ ਗਿਆ ਨਵਾਬ ਦੇ ਜਾ ਕੇ ਹਾਲ ਪੁਹਾਰਾ ਕਰਿਆ, ਦੁਹਾਈ ਹੈ ਮਹਾਰਾਜ, ਕੌਣ ਹੈ ਤੂੰ? ਕਹਿੰਦੇ ਮੈਂ ਨਾਨਕ ਦਾ ਸਹੁਰਾ। ਉਹ ਤਾਂ ਬੌਰਾ ਹੋ ਗਿਆ ਮਹਾਰਾਜ, ਬੌਰਾ ਹੋ ਗਿਆ, ਬੇਤਾਲਾ ਹੋ ਗਿਆ, ਪੂਤਨਾ ਹੋ ਗਿਆ, ਉਹਨੂੰ ਲੱਗ ਗਿਆ ਤੇ ਤੁਸੀਂ ਕਿਰਪਾ ਕਰੋ, ਬੱਚਿਆਂ ਤੇ ਰਹਿਮ ਕਰੋ, ਜੋ ਵਾਧਾ ਨਿਕਲਦਾ ਉਸ ਦਾ ਉਹ ਸਾਨੂੰ ਦਿਓ। ਉਸ ਵੇਲੇ ਨਵਾਬ ਬੜਾ ਹੈਰਾਨ ਹੁੰਦਾ, ਨਾਨਕ ਪੀਰ ਪੂਰਾ ਹੈ ਤੇ ਇਹਨੂੰ ਸਮਝ ਚ ਨਹੀਂ ਆਉਂਦੀ ਵੀ ਹੁਣ ਕਰਾਂ ਤਾਂ ਕੀ ਕਰਾਂ, ਫੈਸਲਾ ਨਹੀਂ ਹੋਣ ਚ। ਅਖੀਰ ਫੈਸਲਾ ਕਰਿਆ ਬਈ ਚੰਗਾ, ਅੱਧੇ ਬੱਚਿਆਂ ਨੂੰ ਦਿੰਦੇ ਹਾਂ ਅਸੀਂ, ਅੱਧੇ ਸਾਧੂ ਸੰਤਾਂ ਨੂੰ ਦੇਵਾਂਗੇ ਜਿਵੇਂ ਉਹਨੇ ਹੁਕਮ ਕੀਤਾ। ਉਸ ਵੇਲੇ ਆ ਕੇ ਫੇਰ ਲੱਗਿਆ ਗੱਲਾਂ ਕਰਨ, ਬਹੁਤ ਗੱਲਾਂ ਕਰ, ਬੇਅੰਤ ਕਿਸਮ ਦੇ ਤਾਨੇ ਮਿਲਣੇ ਦਿੰਦਾ। ਉਸ ਤੋਂ ਬਾਅਦ ਚ ਲੈ ਗਿਆ ਆਪਣੇ ਪਿੰਡ ਦੁਆਰਾ ਫੇਰ ਪੱਖੋ ਕੇ ਰੰਧਾਵੇ, ਤੇ ਉੱਥੇ ਜਾ ਕੇ ਇੱਕ ਉਹਦਾ ਗੁਰੂ ਸੀ ਜੇ ਪੰਡਿਤ ਸੀ, ਉਹਦਾ ਨਾਂ ਸ਼ਾਮਾ ਸੀ। ਸ਼ਾਮੇ ਦੇ ਕੋਲ ਚਲਿਆ ਗਿਆ, ਸੂਰਜ ਪ੍ਰਕਾਸ਼ ਚ ਲਿਖਿਆ ਹੋਇਆ ਕਿ ਜੇ ਦਿਜ ਕੀ ਸੰਗਤ ਕਰਤ ਤੇ ਟਿਗ ਬੈਸਿਓ ਜਾਏ। ਜਿਹੜੇ ਬ੍ਰਾਹਮਣ ਦੀ ਸੰਗਤ ਕਰਦਾ ਸੀ, ਇਹਨੂੰ ਗੁਰੂ ਧਾਰਨ ਕਰਿਆ ਸੀ, ਉਹਦੇ ਕੋਲ ਜਾ ਕੇ ਰੋਣ ਲੱਗ ਗਿਆ, ਰੋ ਰੋ ਕੇ ਗੱਲਾਂ ਕਰਦਾ, ਮਨ ਕੇ ਦੁੱਖ ਵਰਣਨ ਕਰੇ, ਰੋਤ ਰੋਤ ਪਇਓ ਦੁੱਖ ਪਾਏ, ਰੋ ਰੋ ਕੇ ਕਹਿੰਦਾ। ਕਹਿੰਦਾ ਪੰਡਿਤ ਜੀ, ਗੁਰੂ ਜੀ ਮੈਂ ਕੀ ਦੱਸਾਂ, ਮੈਨੂੰ ਤਾਂ ਜਾਦੀ ਕੁੜੀ ਵਿਆਹੀ ਹੈ, ਲੜਕੀ ਵਿਆਹੀ ਹੈ, ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਮਿਲਿਆ, ਤੇ ਜਿਹਦੀ ਲੜਕੀ ਦੁਖੀ ਹੋਵੇ ਉਹਦਾ ਪਿਓ ਤਾਂ ਚਿਖਾ ਦੇ ਉੱਤੇ, ਮਾਂ ਚਿਖਾ ਦੇ ਉੱਤੇ ਦਿਨ ਰਾਤ ਬਸੀਤ ਕਰਦੀ ਹੈ, ਤੇ ਮੈਂ ਤਾਂ ਚਿੰਤਾ ਦੀ ਚਿਖਾ ਦੇ ਉੱਤੇ ਸੜ ਰਿਹਾ। ਮਨ ਕੇ ਦੁੱਖ ਵਰਣਨ ਕਰੇ, ਰੋਤ ਪਇਓ ਦੁੱਖ ਪਾਏ, ਇੱਕ ਦਿਵਸ ਸੁਖ ਨਾਹੀਂ, ਜਬਕਿ ਸੁਤਾ ਵਿਵਾਹ ਦੀ, ਜਦ ਤੋਂ ਲੜਕੀ ਵਿਆਹ ਤੀ ਇੱਕ ਦਿਨ ਦਾ ਵੀ ਸੁੱਖ ਨਹੀਂ ਮਿਲਿਆ। ਵੈਸੇ ਗੋਰਾਂ ਆਏ ਤਜ ਤਰਨੀ ਘਰ ਕਾਰ ਸਭ, ਸਾਰੇ ਬਾਲ ਬੱਚਿਆਂ ਨੂੰ ਘਰ ਨੂੰ ਛੱਡ ਕੇ ਕਬਰਾਂ ਚ ਬੈਠਾ, ਕੋਈ ਮਤ ਦਓ ਉਸ ਨੂੰ, ਤੁਸੀਂ ਵੱਡੇ ਗੁਰੂ ਹੋ, ਵੱਡੇ ਵਿਦਵਾਨ ਹੋ। ਪੰਡਿਤ ਆ ਜਾਂਦਾ ਗੁਰੂ ਨਾਨਕ ਦੇ ਪਾਸ, ਦੋਏ ਆ ਜਾਂਦੇ। ਉਸ ਵੇਲੇ ਗੁਰੂ ਨਾਨਕ ਨੂੰ ਕਹਿੰਦੇ ਨੇ, ਨਾਨਕ ਇਹ ਤੂੰ ਕੀ ਕੰਮ ਫੜ ਲਿਆ ਬੋਰਿਆਂ ਵਾਲਾ, ਭੂਤਾਂ ਪ੍ਰੇਤਾਂ ਵਾਲਾ, ਤੈਨੂੰ ਕੋਈ ਵਿਗਾੜ ਹੋ ਗਿਆ, ਪਾਣੀ ਚ ਡੁੱਬ ਗਿਆ, ਤੂੰ ਕੀ ਕਰਿਆ? ਕੋਈ ਸੰਸਾਰ ਦਾ ਬੰਦਾ ਹੈ ਜਿਹਦੇ ਬਾਲ ਬੱਚਾ ਹੋਵੇ, ਆਪਣੇ ਧਨ ਨੂੰ ਕਹਿੰਦੇ ਲੁਟਾ ਦੋ, ਤੇ ਤੂੰ ਕਿੱਡੀ ਬੜੀ ਆ ਜੋਬ ਕਰਦਾ ਸੀ, ਕਿੱਡੀ ਬੜੀ ਤੇਰੀ ਮਹਿਮਾ ਸੀ, ਸਾਰੇ ਲੋਕ ਧੰਨ ਧੰਨ ਕਰਦੇ ਸੀ, ਸਾਰੇ ਅਹਿਲਕਾਰ ਸਾਰੇ ਇੰਪਲਾਈ ਤੇਰਾ ਜਸ ਕਰਦੇ ਸੀ, ਇਹ ਤਾਂ ਕਰਿਆ ਕੀ? ਤੇ ਉਹ ਪੰਡਿਤ ਕਹਿਣ ਲੱਗਿਆ, ਤੂੰ ਰੱਬ ਨੂੰ ਮਿਲਣਾ, ਰੱਬ ਤਾਂ ਘਰੇ ਮਿਲ ਜਾਂਦਾ, ਤੂੰ ਰੱਬ ਨੂੰ ਪਛਾਣ, ਰੱਬ ਨੂੰ ਮਿਲ। ਉਸ ਵੇਲੇ ਮਹਾਰਾਜ ਉਸ ਪੰਡਿਤ ਨੂੰ ਮੁਖਾਤਬ ਕਰਕੇ ਇਸ ਤਰ੍ਹਾਂ ਫਰਮਾਨ ਕਰ ਦਿੱਤਾ,
ਸਵਾਮੀ ਪੰਡਤਾ ਤੂੰ ਦੇਵੋ ਮਤੀ, ਪੰਡਤਾ ਤੂੰ ਦੇਵੋ ਮਤੀ।
ਕਿਨ ਵਿਦ ਪਾਵੋ ਪ੍ਰਾਨ ਪਤੀ, ਰੱਬ ਨੂੰ ਮਿਲਣ ਦੀਆਂ ਗੱਲਾਂ ਦੱਸਦਾ। ਆ ਅਸੀਂ ਤੈਨੂੰ ਦੱਸਦੇ ਆ, ਕਹਿੰਦੇ ਰੱਬ ਉਨਾ ਚਿਰ ਨਹੀਂ ਮਿਲਦਾ ਜਿੰਨੀ ਦੇਰ ਤੱਕ ਤੂੰ ਰਾਜੇ ਨੂੰ ਬਸ ਨਹੀਂ ਕਰਦਾ। ਆ ਜਿਹੜਾ ਸਰੀਰ ਹੈ ਕੱਚੀ ਨਗਰੀ ਹੈ, ਕੱਚੀ ਜਰਾ ਕੁ ਕੱਚੇ ਦੇ ਉੱਤੇ ਪਾਣੀ ਪੈ ਜਾਵੇ ਕਾਗਜ਼ ਦੇ ਉੱਤੇ, ਉਸੇ ਵੇਲੇ ਬਿਨਸ ਜਾਂਦਾ। ਉਸ ਵੇਲੇ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ। ਸਮਝੋ ਫੇਰ ਮਤ ਦਿਓ ਵੀ ਪਰਮੇਸ਼ਰ ਕਿਵੇਂ ਮਿਲਦਾ। ਆ ਤੈਨੂੰ ਅਸੀਂ ਦੱਸੀਏ, ਰਾਜਾ ਬਾਲਕ ਨਗਰੀ ਕਾਚੀ, ਇਹ ਸਰੀਰ ਦਾ ਜਿਹੜਾ ਰਾਜਾ ਹੈ ਨਾ ਉਹ ਬਾਲਕ ਹੈ, ਅਣਜਾਣ ਅੱਲੜ, ਤੇ ਨਗਰੀ ਜਿਹੜੀ ਹੈ ਇਹਦੀ ਉਹ ਸਾਰੀ ਕੱਚੀ ਹੈ, ਇੰਨੀ ਕੱਚੀ ਹੈ ਕਿ ਇਸ ਨਗਰੀ ਦੀ ਕੋਈ ਮਿਆਦ ਨਹੀਂ ਹੈ। ਇੱਥੇ ਕੀ ਮੰਨਿਆ ਦੀ ਕੰਧ ਬਣਾ ਲਓ, ਹਵਾ ਉਹ ਸਾਰੀ ਕਿਰ ਜਾ। ਇਹ ਜੀ ਨਗਰੀ ਆ ਆਹ ਜਿਹੜੀ ਸਰੀਰ ਦੀ ਆ, ਇਹ ਕੱਚੀ ਨਗਰੀ ਹੈ ਤੇ ਰਾਜਾ ਇਹਦਾ ਬਾਲਕ ਹੈ। ਤੇ ਫੇਰ ਰਾਜਾ ਅਕਲਮੰਦ ਹੁੰਦਾ, ਮਿੱਤਰਾਂ ਨਾਲ ਦੋਸਤੀ ਕਰਦਾ, ਪਰ ਉਹਦੀ ਦੋਸਤੀ ਕਿਹਦੇ ਨਾਲ ਹੈ? ਦੁਸ਼ਟਾਂ ਨਾਲ ਪਿਆਰ, ਦੁਸ਼ਟਾਂ ਦੇ ਨਾਲ ਪਿਆਰ ਕਰਦਾ ਜਿਹੜੇ ਇਹਨੂੰ ਨੁਕਸਾਨ ਦਿੰਦੇ ਨੇ, ਹਰ ਵਕਤ ਨੁਕਸਾਨ ਦਿੰਦੇ। ਗੁਰੂ ਪੀਰ ਸਮਝਾਉਂਦੇ ਨੇ ਨਾ ਦੁਸ਼ਟਾਂ ਨਾਲ ਪਿਆਰ ਕਰ ਪ੍ਰੇਮੀਆਂ, ਕਿਉਂ ਦੁਸ਼ਟਾਂ ਨਾਲ ਪਿਆਰ ਕਰਦਾ ਤੈਨੂੰ ਨਰਕਾਂ ਚ ਲੈ ਜਾਣਗੇ, ਜਨਮਾਂ ਜਨਮਾਤਰਾਂ ਦੇ ਚੱਕਰ ਚ ਪਾ ਦੇਣਗੇ, ਦੁਸ਼ਟਾਂ ਦਾ ਸਾਥ ਛੱਡ, ਤੂੰ ਮਿੱਤਰਾਂ ਦੀ ਸੰਗਤ ਵਿਚ ਆ। ਲੇਕਿਨ ਇਹ ਸਮਝਾਉਣ ਦੇ ਬਾਵਜੂਦ ਬਿਲਕੁਲ ਨਹੀਂ ਸੁਣਦਾ, ਤੇ ਬੈਰੀਆਂ ਦਾ ਮਿੱਤਰ ਬਣਿਆ ਹੋਇਆ, ਮਿੱਤਰਾਂ ਨੂੰ ਬੈਰੀ ਬਣਾਇਆ ਹੋਇਆ।
ਛੱਡ ਕੇ ਮਿੱਤਰ ਪਿਆਰੇ ਵਾਲ ਬੈਰੀਆਂ ਨਾਲ
ਸਾਈ ਸੋ ਆਵੇ ਨਾ ਚੀਤ, ਜਿਹੜਾ ਵਾਹਿਗੁਰੂ ਹਰ ਵਕਤ ਬਖਸ਼ਿਸ਼ਾਂ ਕਰਨ ਨੂੰ ਤਿਆਰ ਹੈ, ਬਰਕਤਾਂ ਪਾਉਣ ਨੂੰ ਤਿਆਰ ਹੈ, ਵਿਘਨਾਂ ਦਾ ਨਾਸ਼ ਕਰਨ ਨੂੰ ਪਿਆਰ ਹੈ, ਉਹਦਾ ਤਾਂ ਨਾਮ ਭੁੱਲ ਚੁੱਕਿਆ। ਲੇਕਿਨ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਾ ਚੁਗਲੀ ਸ਼ਬਦ ਸਪਰਸ਼ ਰੂਪ ਰਸ ਗੰਧ ਹੰਸੇਤ ਕੋਪ ਲੋਭ, ਇਹਦੇ ਨਾਲ ਦੋਸਤੀ ਪਾਈ ਹੋਈ ਹੈ, ਹਟਦਾ ਨਹੀਂ ਹੈ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆ, ਦੋਏ ਮਾਈ ਦੋਏ ਬਾਪਾ ਪੜੀ ਹੈ। ਕਹਿੰਦੇ ਇਹਨੂੰ ਲੁੱਟਦੇ ਨੇ ਦਿਨ ਰਾਤ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰ। ਕੌਣ ਸੁਣੇ? ਇਹਦੇ ਨਾਲ ਤਾਂ ਮਿੱਤਰਤਾ ਪਾਈ ਹੋਈ ਹੈ ਇਹਨਾਂ ਨਾਲ। ਅਵਰ ਪੰਚ ਜਨਾ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਵਾਰ ਮਨਾ, ਮਾਰੇ ਲੁੱਟੇ ਨੀਤ ਨੀਤ, ਕਿਸ ਅੱਗੇ ਕਰੀ ਪੁਕਾਰ ਜਨਾ। ਗਲਤੀ ਕਿਹਦੀ ਹੈ? ਇਸ ਰਾਜੇ ਦੀ ਹੈ ਜਿਹਨੇ ਪਿਆਰ ਪਾਏ। ਨੈਨੋ ਨੀਂਦ ਪਰਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਰ, ਮਨ ਸੋਇਆ ਮਾਇਆ ਵਿਸਮਾਰ। ਸਾਰੇ ਸੌਂਗੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਵਤ ਵਸਤੋ ਆਪਣੀ ਲੈ, ਸਗਲ ਸਹੇਰੀ ਆਪਣੇ ਰਸਵਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੁੱਝ ਸੁਣਾਰੇ ਪੰਚ ਬਟਵਾਰੇ, ਸੁਨੇ ਨਗਰ ਪੜੇ ਠੱਗ। ਕਹਿੰਦੇ ਲੁੱਟਦੇ ਨੇ ਲੁੱਟੇ ਮਿਲ ਕਰ ਇਸ ਕੀ ਨਗਰੀ, ਨੀਤ ਉਜਾਰੇ ਈਸ ਜਗਰੀ। ਕਹਿੰਦੇ ਆ ਮਨ ਦੇ ਸਾਹਮਣੇ ਹੀ ਉਜਾੜਾ ਪਾਇਆ ਹੋਇਆ ਨਾ, ਵਿਗਰਿਓ ਆਪਣੋ ਜਾਣਿਓ ਨਾਹੀ, ਮਿਲਿਓ ਰਹਿ ਪੁਨ ਪੁਨ ਤਿੰਨ ਮਾਹੀ। ਵਿਗੜੇ ਦੇ ਨੂੰ ਜਾਣਦਾ ਨੀ, ਕ੍ਰੋਧ ਦੇ ਸਰੀਰ ਨੂੰ ਖਾ ਰਿਹਾ, ਕਾਮ ਇਹਦੇ ਸਰੀਰ ਨੂੰ ਖਾ ਰਿਹਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲਾ ਫੇਰ ਕਾਮ ਪਿਆਰਾ ਲੱਗਦਾ। ਲੋਭ ਇਸ ਦਾ ਅੱਗਾ ਖਰਾਬ ਕਰ ਰਿਹਾ, ਹੰਕਾਰ ਇਸ ਦੀ ਭਗਤੀ ਦਾ ਨਾਸ਼ ਕਰ ਰਿਹਾ, ਪਰਮੇਸ਼ਰ ਨਾਲੋਂ ਤੋੜ ਰਿਹਾ, ਮੋਹ ਇਸ ਨੂੰ ਜਨਮਾਂ ਜਨਮਾਂਤਰਾਂ ਚ ਘੁਮਾਉਣ ਦੀਆਂ ਤਿਆਰੀਆਂ ਕਰ ਰਿਹਾ। ਸਭ ਕੁਛ ਜਾਣਦਾ ਹੋਇਆ ਫੇਰ ਇਹਨਾਂ ਚ ਫਸਿਆ ਹੋਇਆ, ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ, ਪੰਜੇ ਜਾਲ ਪਏ ਹੋਏ ਨੇ ਇਹਨਾਂ ਚ, ਜਾਣ ਜਾਣ ਕੇ ਫੇਰ ਫਸਦਾ। ਮਹਾਰਾਜ ਕਹਿੰਦੇ ਐਸਾ ਰਾਜਾ ਹੈ ਰਾਜਾ ਬਾਲਕ, ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾਂ ਬੜੀ। ਇਹਦੇ ਦੋ ਮਾਵਾਂ ਨੇ ਦੋ ਬਾਪ ਨੇ। ਪੰਡਿਤ ਕਰੋ ਵਿਚਾਰੋ, ਕਰੋ ਵਿਚਾਰ ਪੰਡਿਤ ਜੀ, ਹੁਣ ਪੰਡਿਤ ਮੂੰਹ ਵੱਲ ਜਾ ਗਏ। ਕਹਿੰਦੇ ਦੋ ਮਾਵਾਂ ਨੇ, ਇੱਕ ਵਿਦਿਆ ਦੂਜੀ ਮਾਇਆ, ਦੋਏ ਦੇ ਬਾਪ ਨੇ, ਇੱਕ ਜੀਵ ਹੈ ਇੱਕ ਈਸ਼ਵਰ ਹੈ, ਇਹ ਦੋਹਾਂ ਦਾ ਜਾਇਆ ਹੋਇਆ। ਮਾਤ ਵਿਦਿਆ ਦੂਜੀ ਮਾਇਆ, ਈਸ ਜੀਵ ਦੋਏ ਪਿਤ ਜਿਨ ਜਾਇਆ। ਈਸ ਤੇ ਜੀਵ ਦੋਏ ਨੇ, ਈਸ਼ਵਰ ਤੇ ਜੀਵ ਜੀ ਨੇ ਇਹਨੂੰ ਪੈਦਾ ਕੀਤਾ। ਮਨ ਦਾਇਕੋ ਜਨਿਓ ਕੁਟਲਤਾ ਕਾਰਨ, ਦੋਹਾਂ ਦਾ ਪੁੱਤਰ ਹੈ, ਇੱਕ ਦਾ ਨਹੀਂ ਹੈਗਾ, ਦੋਹਾਂ ਦਾ। ਕਹਿੰਦੇ ਫਿਰ ਕੁਟਲਤਾ ਇਹਦੇ ਚ ਆਉਣੀਆਂ ਸੀ। ਕੇ ਵਿਦਿਆ ਕੋ ਹੋਏ ਸਵਾਰਨ, ਵਿਚਾਰ ਕਰਕੇ ਦੱਸੋ ਪੰਡਿਤ ਜੀ ਇਹਨੂੰ ਕਿਵੇਂ ਸਵਾਰੀਏ, ਦੋਏ ਮਾਈ ਦੋਏ ਬਾਪਾ ਪੜੀਏ, ਪੰਡਿਤ ਕਰੋ ਵਿਚਾਰ। ਉਸ ਵੇਲੇ ਪੰਡਿਤ ਚੁੱਪ ਕਰ ਗਿਆ, ਮਹਾਰਾਜ ਚੁੱਪ ਕਰ ਗਏ, ਇੰਨਾ ਕਹਿ ਕੇ ਬੋਲੇ ਨਹੀਂ। ਮੂਲਾ ਕਹਿਣ ਲੱਗਿਆ, ਫੇਰ ਤੂੰ ਵਿਆਹ ਕਿਉਂ ਕਰਾਇਆ ਸੀ ਜਿਹੀਆਂ ਜਿਹੀਆਂ ਗੱਲਾਂ ਕਰਨੀ, ਪਹਿਲਾਂ ਸੋਚਣਾ ਸੀ। ਕਹਿੰਦੇ ਫੇਰ ਤੈਨੂੰ ਵਿਆਹ ਨਹੀਂ ਸੀ ਕਰਾਉਣਾ, ਤੈਂ ਵਿਆਹ ਕਰਵਾਇਓ ਤੈਂ ਦੁੱਖ ਦੀਨ, ਮੈਨੂੰ ਕਹਿੰਦਾ ਦੁਖੀ ਕਰ ਦਿੱਤਾ ਤੈਂ, ਦਰਬ ਲਟਾਇਓ ਬਾਦ ਬੋ ਸੁਤ ਤੀ ਦਿਓ ਨਾ ਟਾਂਕ। ਕਹਿੰਦੇ ਨਾ ਇੱਕ ਟਕਾ ਵੀ ਤੂੰ ਆਪਣੇ ਪੁੱਤਰਾਂ ਨੂੰ ਘਰਵਾਲੀ ਨੂੰ ਨਹੀਂ ਦਿੱਤਾ, ਜੇ ਕੰਮ ਕਰਨੇ ਸੀ ਤੂੰ ਵਿਆਹ ਕਿਉਂ ਕਰਾਇਆ। ਮਹਾਰਾਜ ਕਹਿੰਦੇ ਪਿਤਾ ਜੀ ਇਹ ਠੀਕ ਹੈ। ਕਹਿੰਦੇ ਅੱਗ ਜਿਵੇਂ ਦਰਖਤਾਂ ਦੇ ਵਿੱਚ ਰਹਿੰਦੀ ਹੈ, ਦਰਖਤ ਮੌਲਿਆ ਹੋਇਆ, ਟਾਹਣੀਆਂ ਸ਼ਾਖਾਂ ਫਲ ਫੁੱਲ ਕੱਢਦੇ, ਇਸੇ ਤਰ੍ਹਾਂ ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦਾ ਇਹ ਵੀ ਫੈਲਿਆ ਹੋਇਆ, ਕੋਈ ਪੁੱਤਰ ਹੈ, ਕੋਈ ਤੀਆਂ ਨੇ, ਕੋਈ ਕੁੜਮ ਹੈ, ਕੋਈ ਕਬੀਲਾ ਹੈ, ਕੋਈ ਸੱਸ ਹੈ, ਕੋਈ ਨੂੰਹ ਹੈ, ਕੋਈ ਭੈਣ ਹੈ, ਕੋਈ ਜਮਾਈ ਹੈ, ਤੇ ਪਰਮੇਸ਼ਰ ਇਹਦੇ ਅੰਦਰ ਰਹਿੰਦਾ ਹੈ, ਤੇ ਅੰਦਰ ਰਹਿੰਦੇ ਪਰਮੇਸ਼ਰ ਨੂੰ ਨਹੀਂ ਇਹ ਪਛਾਣਦਾ। ਪਿੱਤਰ ਅਗਨ ਬਨਸਪਤ ਮੌਲੀ, ਸਾਗਰ ਭੰਡੇ ਪਾਇਆ, ਪੰਡ ਬੰਨ ਕੇ ਪਾਇਆ ਹੋਇਆ ਸਾਗਰ। ਕਹਿੰਦੇ ਨੇ ਅਰਬ ਮਿਲ ਗਿਆ, ਕਹਿੰਦਾ ਖਰਬ ਚਾਹੀਦਾ, ਅਰਬ ਤੋਂ ਖਰਬ ਮਿਲ ਗਿਆ, ਉਸ ਤੋਂ ਵੀ ਅੱਗੇ ਚਾਹੁੰਦਾ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋੜੇ, ਲੱਖ ਕਰੋੜ ਦਸ ਖਰਬ ਨੂੰ ਕਹਿੰਦੇ ਨੇ, ਮਾਨਾ ਹੋ ਰਹੇ ਪਰੇ ਪਰੇ ਹੀ ਕੋ ਲੂਝੀ ਹੈ। ਇਹ ਸਾਗ ਸੰਬੰਧੀਆਂ ਸਮੇਤ ਮੌਲ ਰਿਹਾ ਇਹ ਪਰਿਵਾਰ ਦੇ ਵਿੱਚ, ਤੇ ਜੀਵ ਦਾ ਛੁੱਟਣ ਦਾ ਕੋਈ ਵੀ ਤਰੀਕਾ ਨਹੀਂ ਬਣਦਾ। ਤੋ ਇੰਨੀ ਗੱਲ ਕਹਿ ਗਏ ਮਹਾਰਾਜ ਕਾਮਾਸ਼ ਹੋ ਗਏ। ਕਹਿਣ ਲੱਗੇ ਪਿੱਤਰ ਅਗਨ ਬਨਸਪਤ ਮੌਲੀ, ਸਾਗਰ ਪੰਡੇ ਪਾਇਆ, ਚੰਦ ਸੂਰਜ ਦੋਵੇਂ ਘਰ ਹੀ, ਪਿੱਤਰ ਐਸਾ ਗਿਆਨ ਨਾ ਪਾਇਆ। ਸਤਗੁਣ ਤੇ ਤਪਸ਼ ਦੇਣ ਵਾਲੇ ਔਗੁਣ ਇਹ ਦੋਏ ਇਹਦੇ ਵਿੱਚ ਰਹਿੰਦੇ ਨੇ ਸਰੀਰ ਦੇ, ਇਹਨੇ ਪਛਾਣ ਨਹੀਂ ਕਰੀ ਵੀ ਮੈਨੂੰ ਸੁੱਖ ਕਿਹੜੇ ਚੀਜ਼ਾਂ ਨੇ ਦੇਣਾ, ਦੁੱਖ ਵਾਲੀਆਂ ਨਾਲ ਲੱਗਿਆ ਹੋਇਆ। ਫੇਰ ਕਹਿਣ ਲੱਗਿਆ ਸ਼ਾਮਾ, ਇਹ ਤਾਂ ਚੁੱਪ ਹੋ ਗਿਆ। ਸ਼ਾਮਾ ਕਹਿੰਦਾ ਫੇਰ ਮਾਨਕ ਤੂੰ ਰੱਬ ਨੂੰ ਮਿਲਣਾ, ਰੱਬ ਤਾਂ ਸਾਰੇ ਪਰਿਪੂਰਨ ਹੈ, ਕਿਹੜਾ ਥਾਂ ਹੈ ਜਿਹੜਾ ਰੱਬ ਜਿੱਥੇ ਨਹੀਂ ਹੈ। ਕਹਿਣ ਲੱਗੇ ਪੰਡਿਤ ਜੀ ਏਕੋ ਏਕ ਹੈ ਸਭ ਕੋਏ, ਹਮੇ ਗਰਭ ਵਿਆਪੇ, ਹਮੇ ਦੇ ਵਿੱਚ ਵਿਸ਼ੇ ਵਿਕਾਰਾਂ ਚ ਬਿਰਤੀ ਵਾਲੇ ਕਹਿੰਦੇ ਨੇ ਰੱਬ ਸਾਰੇ ਪਰਿਪੂਰਨ ਹੈ। ਐ ਨੀ ਜਾਣਿਆ ਜਾਂਦਾ ਰਾਮ ਰਵੰਤਾ ਜਾਣੀਐ, ਇੱਕ ਮਾਈ ਭੋਗ ਕਰੇ ਜਿੰਨਾ ਚਿਰ ਮਾਇਆ ਨੂੰ, ਮਾਇਆ ਤੋਂ ਛੁਟਕਾਰਾ ਨਹੀਂ ਇਹ ਪਾਉਂਦਾ, ਗਿਆਨ ਨਹੀਂ ਇਸ ਦੇ ਹਿਰਦੇ ਚ ਆਉਂਦਾ, ਉਨੀ ਦੇਰ ਤੱਕ ਇਹ ਜਾਣਿਆ ਨਹੀਂ ਜਾਂਦਾ ਵੀ ਰਾਮ ਸਾਰੇ ਰਮਿਆ ਹੋਇਆ, ਤਾਂ ਕਿ ਲੱਖਣ ਜਾਣੀਐ ਖਿਮਾ ਧਨ ਸੰਗਰੇ। ਕਹਿੰਦੇ ਉਹਦੇ ਲੱਛਣ ਨੇ, ਜੋ ਨਰ ਦੁੱਖ ਮੇਂ ਦੁੱਖ ਨਹੀਂ ਮੰਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ, ਕੰਚ ਨਮਾਟੀ ਮਾਨੈ, ਨੈ ਨਿੰਦਿਆ ਨੈ ਉਸਤਰ ਜਾ ਕੇ, ਲੋਭ ਮੋਹ ਮਾਨਾ, ਹਰਖ ਸੋਗ ਜੇ ਪਰਸੇ ਨਾਏ, ਨਾਏ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗਤੇ ਨਏ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਏ, ਤੇ ਕਟ ਬ੍ਰਹਮ ਨਿਵਾਸਾ। ਕਹਿੰਦੇ ਉਹ ਜਾਣ ਸਕਦਾ ਜਿਹਦੇ ਚ ਇਹ ਗੱਲਾਂ ਆ ਜਾਣ। ਪੰਡਿਤ ਜੀ ਐ ਨਹੀਂ ਜਾਣ ਸਕਦਾ, ਰਾਮ ਰਵੰਤਾ ਜਾਣੀਐ, ਇੱਕ ਮਾਈ ਭੋਗ ਕਰੇ, ਤਾਂ ਕਿ ਲੱਖਣ ਜਾਣੀਐ ਖਿਮਾ ਤਨ ਸੰਗਰੇ। ਇੰਨਾ ਕਹਿ ਕੇ ਉਹਦੇ ਵੱਲ ਦੇਖਿਆ, ਹੇਠੀ ਹੁੰਦੀ ਸੀ। ਕਹਿੰਦਾ ਮੂਲ ਚੰਦ ਇਹ ਤਾਂ ਖਪਤੀ ਹੋ ਗਿਆ, ਊਤ ਪਟਾਂਗ ਗੱਲਾਂ ਮੂੰਹ ਚੋਂ ਕਹੀ ਜਾਂਦਾ, ਮੇਰੇ ਤਾਂ ਸਮਝ ਨਹੀਂ ਆਉਂਦੀ, ਨਾ ਇਹ ਕਿਸੇ ਦਾ ਕਿਹਾ ਹੋਇਆ ਮੰਨਦਾ, ਨਾ ਕਿਸੇ ਦੀ ਗੱਲ ਸੁਣ। ਮਹਾਰਾਜ ਕਹਿੰਦੇ ਕਹਿਆ ਸੁਣੇ ਨਾ ਖਾਇਆ ਮਾਨੇ, ਤਿੰਨ ਹੀ ਸੇਤੀ ਬਾਸਾ। ਕਹਿੰਦੇ ਪੰਡਿਤ ਜੀ ਆ ਮਨ ਨੂੰ ਸਮਝਾ ਦੇ ਜਿੰਨਾ ਜੀ ਕਰਦਾ, 1430 ਪੰਨਾ ਗੁਰੂ ਗ੍ਰੰਥ ਸਾਹਿਬ ਦਾ ਸਮਝਾਉਂਦਾ ਸੁਣਦਾ, ਤੇ ਨਾ ਕਿਹਾ ਹੋਇਆ ਮੰਨਦਾ, ਤੇ ਨਾ ਪਿਛਲੇ ਭੋਗ ਕੀਤੇ ਹੋਏ ਕਹਿੰਦਾ ਵੀ ਮੈਂ ਮਾੜੇ ਕਰਮ ਕਰ ਲਏ ਹੁਣ ਨਾ ਗਾਹ ਨੂੰ ਕਰ, ਮੁੜ ਕੇ ਫਿਰ ਉਹੀ ਕਰਦਾ, ਫਿਰ ਭੋਗਾਂ ਚ ਪੈਂਦਾ ਤੇ ਇਹਨਾਂ ਦੇ ਨਾਲ ਹੀ ਪਸਦਾ। ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਤੋਲਾ ਖਿਨ ਮਾਸਾ। ਕਹਿੰਦੇ ਇੱਕ ਸਕਿੰਟ ਚ ਜਦੋਂ ਮਾਇਆ ਮਿਲੀ, ਜਬ ਕੁਛ ਪਾਵਤ ਤੋਂ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ, ਫਿਰ ਮਾਸਾ ਵੀ ਨਹੀਂ ਰਹਿੰਦਾ। ਜਦ ਮਿਲ ਜਾਂਦਾ ਫਿਰ ਉਛਲਦਾ ਫਿਰਦਾ, ਪਾਰਟੀਆਂ ਕਰਦਾ, ਬੜੇ ਬੜੇ ਖਰਚ ਕਰਦਾ, ਜਦੋਂ ਘਟ ਗਿਆ ਫਿਰ ਮਿੰਨਤਾਂ ਕਰਦਾ ਫਿਰਦਾ। ਕਹਿੰਦੇ ਆਹ ਤੇਰੇ ਮਿੱਤਰ ਦੀ ਹਾਲ ਹੈ, ਤੇਰੇ ਮਿੱਤਰ ਦਾ ਰਾਜਾ ਬਾਲਕ ਨਗਰੀ ਕੱਜ। ਇਹਨੂੰ ਜਦੋਂ ਪੰਜ ਚੋਰ, ਪੰਜ ਵਿਸ਼ੇ, ਪੰਜ ਠੱਗ, ਚਾਰ ਅੱਗਾਂ, ਆਸਾ ਅੰਦੇਸ਼ਾ ਬੈਰ ਭਾਵ, ਪੰਜ ਚੋਰ ਸਾਰੇ ਇਸ ਨੂੰ ਗਰਾ ਰਹੇ ਨੇ ਤੇ ਇਹਨੂੰ ਮੰਨਣ ਨਹੀਂ ਦਿੰਦੇ। ਨਾ ਮੰਨਣ ਕਰਕੇ ਦੁਖੀ ਹੋ ਕੇ ਖਿੰਨ ਤੋਲਾ ਖਿੰਨ ਮਾਸ਼ਾ ਹੁੰਦਾ ਤਰਿਆ ਜਾ ਰਿਹਾ। ਇੰਨਾ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਖਾਮੋਸ਼ ਹੋ, ਉਹ ਗੱਲ ਸਮਝ ਲਈ ਉਸ ਸਾਹਮਣੇ ਨੇ, ਚਰਨ ਫੜ ਲਏ। ਹੇ ਨਾਨਕ, ਮੈਂ ਨਹੀਂ ਸੀ ਤੇਰੀ ਮਹਿਮਾ ਨੂੰ ਸਮਝ ਸਕਿਆ, ਸੱਚਮੁੱਚ ਤੂੰ ਨਿਰੰਕਾਰ ਦਾ ਅਵਤਾਰ ਹੈ, ਹੁਣ ਮੇਰੇ ਤੇ ਕਿਰਪਾ ਕਰ। ਆਇਆ ਤਾਂ ਮੈਂ ਤੈਨੂੰ ਸਮਝਾਉਣ ਸੀ, ਕਿਰਪਾ ਕਰ ਮੇਰੇ, ਜੋ ਕੁਛ ਤੇਰੇ ਕੋਲ ਦੇਣ ਨੂੰ ਹੈ ਮੈਨੂੰ ਦੇ ਲੈ। ਉਸ ਵੇਲੇ ਮਹਾਰਾਜ ਨੇ ਪਰਮੇਸ਼ਰ ਦਾ ਨਾਮ ਉਹਦੇ ਹਿਰਦੇ ਚ ਵਸਾ ਤਾ ਤੇ ਧੰਨ ਧੰਨ ਕਰਦਾ ਚਲੇ ਗਿਆ, ਮੂਲਾ ਖਿੱਚਦਾ ਚਲੇ। ਉਹ ਨਾਮ ਦਾ ਭੰਡਾਰਾ ਲਿਆ ਕੇ ਕਿੰਨੀਆਂ ਤਕਲੀਫਾਂ ਚ ਹੋ ਕੇ, ਕਿੰਨੀਆਂ ਔਕੜਾਂ ਚ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੇ 10 ਰੂਪਾਂ ਦੇ ਅੰਦਰ ਸੰਸਾਰ ਦੇ ਅੰਦਰ ਬਿਤਾਇਆ। ਅਟਲ ਪਦਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੇ ਕੇ ਅਟਲ ਕਰ ਦਿੱਤਾ ਗੁਰੂ ਨੂੰ ਸਦਾ ਵਾਸਤੇ, ਕਿ ਜੋ ਆਓ ਆ ਕੇ ਗੁਰੂ ਤੋਂ ਉਪਦੇਸ਼ ਲਓ, ਹੁਣ ਸਰੀਰ ਨਹੀਂ ਬਦਲਣੇ, ਇੱਕ ਸਰੀਰ ਐਸਾ ਅਸੀਂ ਛੱਡ ਚੱਲੇ ਹਾਂ, ਜਦੋਂ ਤੁਸੀਂ ਨੇਚੇ ਨਾਲ ਆਓਗੇ ਤਾਂ ਬਚਨ ਮੰਨੋਗੇ, ਦੁਸ਼ਟਾਂ ਦਾ ਪਿਆਰ ਛੱਡੋਗੇ ਤੇ ਤੁਸੀਂ ਰਾਮ ਪਿਆਰੇ ਮਿੱਤਰ ਦੇ ਨਾਲ ਮਿੱਤਰਤਾ ਪਾਓਗੇ, ਉਸ ਵੇਲੇ ਤੁਹਾਨੂੰ ਪਰਮੇਸ਼ਰ ਆਪਣੇ ਵੱਲ ਖਿੱਚੇ। ਸੋ ਸਾਧ ਸੰਗਤ ਜੀ, ਸਾਰੀ ਵਿਚਾਰ ਦਾ ਜੋ ਸਾਰ ਹੈ ਉਹ ਹੈ ਕਿ ਗੁਰੂ ਨਾਨਕ ਨੇ ਇੱਕ ਦਿਨ ਇੱਕ ਸ਼ਾਮ ਜੋ ਕੀਰਤਨ ਤੋਂ ਬਗੈਰ ਲੰਘੀ, ਉਸ ਨੂੰ ਬਰਦਾਸ਼ਤ ਨਹੀਂ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤੁਹਾਨੂੰ ਜਾਣ ਦੋ, ਕਿਉਂਕਿ ਇਹ ਨਾਮ ਵਿਸਰ ਗਿਆ ਇਹਦੇ ਨਾਲ। ਸੋ ਸਾਡਾ ਹਾਲ ਕੀ ਹੈ, ਕਿੱਥੇ ਹੈ, ਖੋਜ ਕਰੋ, ਚਾਤੀ ਮਾਰੋ, ਮਨ ਨੂੰ ਟੋਹੋ ਵੀ ਅਸੀਂ ਤਾਂ ਹਰ ਵਕਤ ਇਹ ਵਿਸਰਿਆਂ ਚ ਰਹਿੰਦੇ ਹਾਂ, ਸਾਨੂੰ ਤਾਂ ਯਾਦ ਨਹੀਂ ਆ। ਆਓ ਗੁਰੂ ਵਾਲੇ ਬਣੋ, ਮੰਤਰ ਲਓ ਗੁਰੂ ਗ੍ਰੰਥ ਸਾਹਿਬ ਤੋਂ ਪੰਜ ਪਿਆਰਿਆਂ ਰਾਹੀਂ, ਫਿਰ ਉਸ ਮੰਤਰ ਦਾ ਜਾਪ ਕਰੋ, ਸੰਗਤ ਕਰੋ। ਤੇ ਐਸਾ ਮਹਾਰਾਜ ਦੀ ਪ੍ਰੇਰਣਾ ਹੋਈ ਹੈ ਕਿ ਇੱਥੇ ਦੋ ਜਥੇ ਐਸਾ ਦੀ ਵਾਰ ਦੇ ਬਣ ਗਏ। ਮੈਂ ਹੈਰਾਨ ਹਾਂ, ਮੈਂ ਤਾਂ ਲੇਟ ਜਾਂਦਾ ਕਿਉਂਕਿ ਐਸੀ ਹੀ ਮਜ਼ਬੂਰੀ ਹੈ ਕੋਈ, ਹੈਰਾਨ ਹੁੰਦੇ ਹਾਂ ਵੀ ਜਿੱਥੇ ਜਾਂਦੇ ਹਾਂ ਸ਼ਾਮੇ ਉਹਨੇ ਭਰੇ ਹੋਏ, ਘਰ ਭਰੇ ਹੋਏ। ਇਹ ਤਾਂ ਮਹਾਰਾਜ ਨੇ ਬੜੀ ਭਾਰੀ ਕਿਰਪਾ ਕਰਤੀ, ਸਾਧ ਸਿੰਘ ਜੀ ਰਲੋ ਇਹਦੇ ਵਿੱਚ, ਅੰਮ੍ਰਿਤ ਵੇਲੇ ਨੂੰ ਸੰਭਾਲੋ, ਮੁਰਦਿਆਂ ਦੀ ਲਾਈਨ ਚੋਂ ਨਿਕਲ ਕੇ ਜਿਉਂਦਿਆਂ ਚੋਂ ਵਧੋ, ਆ ਪੜੋ, ਗੱਜ ਵੱਜ ਕੇ ਆਸਾ ਦੀ ਵਾਰ ਪੜਿਆ ਕਰੋ। ਇਹ ਸਾਰੇ ਤੁਹਾਡੇ ਮੋਹਾਲੀ ਦੇ ਅੰਦਰ, ਚੰਡੀਗੜ੍ਹ ਦੇ ਅੰਦਰ ਵਾਰੀ ਨਹੀਂ ਆ ਰਹੀ, ਇੰਨੇ ਪ੍ਰੋਗਰਾਮ ਨੇ। ਕਈ ਪ੍ਰੇਮੀ ਕਹਿੰਦੇ ਸਾਡੇ ਹੀ ਕਰੀ ਜਾਓ, ਮੈਂ ਕਹਿੰਦਾ ਇੱਥੇ ਹੀ ਕਰੀ ਜਾਓ, ਸਾਡੇ ਸਾਰੇ ਹੀ ਜਿੱਥੇ ਕਰੀ ਜਾਓ, ਨਹੀਂ ਵੰਡ ਕੇ ਕਰਨਾ, ਤਾਂ ਕਿ ਜਿਸ ਦੇ ਹੁੰਦਾ ਉਹਦੇ ਘਰ ਦੇ ਨੇੜੇ ਦਿਆਂ ਨੂੰ ਵੀ ਯਾਦ ਆ ਜਾਵੇ। ਉੱਠੋ, ਉੱਠ ਕੇ ਗੁਰੂ ਨਾਨਕ ਦਾ ਲੜ ਫੜੋ, ਬਾਣੀ ਦੇ ਨਾਲ ਜੁੜੋ, ਨਾਮ ਦੇ ਨਾਲ ਜੁੜੋ। ਜਦੋਂ ਅਸੀਂ ਨਾਮ ਨਾਲ ਜੁੜ ਗਏ ਆ ਸਾਰੇ ਪ੍ਰੋਬਲਮ ਹੱਲ ਹੋ ਜਾਣਗੇ। ਮਾਰ ਸਾਡੇ ਤੇ ਤਾਂ ਪੈਂਦੀ ਹੈ ਅਸੀਂ ਨਾਮ ਨਾਲੋਂ ਟੁੱਟ ਗਏ। ਜੇ ਅੰਦਰ ਨਾਮ ਵਸਦਾ ਹੋਵੇ ਤਪ ਤੇਜ ਇੰਨਾ ਵੱਧ ਜਾਂਦਾ ਵੀ ਕੋਈ ਵੀ ਦੁਖੀ ਨਹੀਂ ਰਹਿੰਦਾ, ਨਾ ਕੋਈ ਵੈਰੀ, ਨਹੀਂ ਬਗਾਨਾ, ਸਗਲ ਸੰਘ ਹਮ ਕੋ ਮਨ ਹੈ, ਸਮਾਜ ਆਸ ਨਹੀਂ ਦਿੰਦਾ। ਇਸ ਕਰਕੇ ਸਾਰੇ ਪ੍ਰੇਮੀ ਗੁਰਸਤੋਤਰ ਦੇ ਨਾਮ ਸਾਹਿਬ ਚ ਬੋਲੋ।
ਰਾਮਕਲੀ ਮਹਲਾ ਤੀਜਾ, ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆਰੇ ਆਇਆ
Thank you.